ਹਰਮਨ ਰੇਡੀਓ ਤੇ ਇਸ ਵੇਲੇ ਅਸੀਂ ਹਾਜ਼ਰ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ। ਪ੍ਰੋਗਰਾਮ ਸੁਣਨ ਵਾਲੇ ਦੇਖਣ ਵਾਲੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪ ਜੀ ਇਸ ਵੇਲੇ ਹਰਮਨ ਰੇਡੀਓ ਦੇ ਨਾਲ ਜੁੜੇ ਹੋਏ ਹੋ ਔਰ ਮਾਈਗ੍ਰੇਸ਼ਨ ਸ਼ੋਅ ਦੇ ਰਾਹੀਂ ਤੁਸੀਂ ਆਪਣੇ ਸਵਾਲ ਆਪਣੀਆਂ ਚਿੰਤਾਵਾਂ ਇਸ ਪ੍ਰੋਗਰਾਮ ਦੇ ਰਾਹੀਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਸਾਂਝੇ ਕਰ ਸਕਦੇ ਹੋ। ਸਾਡੇ ਨਾਲ ਇਸ ਵੇਲੇ ਲਕਸ਼ ਮਾਈਗ੍ਰੇਸ਼ਨ ਤੋਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਵੀ ਹਾਜ਼ਰ ਹੋ ਚੁੱਕੇ ਨੇ ਰੋਹਿਤ ਮੋਹਨ ਜੀ। ਸੋ ਰੋਹਿਤ ਜੀ ਤੁਹਾਡਾ ਵੀ ਕਰਦੇ ਹਾਂ ਸਵਾਗਤ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਧੰਨਵਾਦ
ਜੀ। ਤੇ ਦੋਸਤੋ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਟੈਲੀਗ੍ਰਾਮ ਦੇ ਰਾਹੀਂ ਤੁਸੀਂ ਆਪਣਾ ਮੈਸੇਜ ਸਾਨੂੰ ਭੇਜ ਸਕਦੇ ਹੋ। ਸਾਡੀ ਰੇਡੀਓ ਦੀ ਐਪ ਰਾਹੀਂ ਜੇਕਰ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਤਾਂ ਉਸ ਐਪ ਦੇ ਵਿੱਚ ਸਾਡੇ ਨਾਲ ਕੰਟੈਕਟ ਕਰਨ ਦੇ ਦਿੱਤੇ ਹੋਏ ਲਿੰਕਸ ਨੂੰ ਕਲਿੱਕ ਕਰਕੇ ਆਪਣਾ ਮੈਸੇਜ ਟਾਈਪ ਕਰਕੇ ਸਾਡੇ ਤੱਕ ਪਹੁੰਚਦਾ ਕਰ ਸਕਦੇ ਹੋ। ਚੱਲ ਰਹੀ ਵੀਡੀਓ ਦੇ ਹੇਠਾਂ ਅਸੀਂ ਆਪਣਾ ਫੋਨ ਨੰਬਰ ਜਿਹੜਾ ਉਹ ਵੀ ਸਾਂਝਾ ਕਰਦੇ ਰਹਿੰਦੇ ਹਾਂ, ਤੁਹਾਨੂੰ ਦੱਸ ਵੀ ਦਿੰਦੇ ਹਾਂ 02-85-99-28-11 ਇਸ ਫੋਨ ਨੰਬਰ ਤੇ ਕਾਲ ਕਰਕੇ ਵੀ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੌਰਾਨ ਜੁੜ ਸਕਦੇ ਹੋ। ਇਸ ਤੋਂ ਇਲਾਵਾ ਇਸ ਚੱਲ ਰਹੀ ਵੀਡੀਓ ਦੇ ਰਾਹੀਂ ਵੀ ਜੁੜ ਸਕਦੇ ਹੋ, ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਇੱਕ ਗੁਜ਼ਾਰਿਸ਼ ਅਸੀਂ ਬਾਰ ਬਾਰ ਕਰਦੇ ਹੁੰਦੇ ਹਾਂ ਕਿ ਮੈਸੇਂਜਰ ਦੇ ਵਿੱਚ ਤੁਹਾਡੇ ਭੇਜੇ ਹੋਏ ਸਵਾਲ ਜਿਹੜੇ ਆ ਪ੍ਰੋਗਰਾਮ ਦੌਰਾਨ ਅਸੀਂ ਸ਼ਾਮਲ ਨਹੀਂ ਕਰ ਪਾਉਂਦੇ, ਸੋ ਇਸ ਕਰਕੇ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ ਜਾਂ ਫਿਰ ਫੋਨ ਕਾਲ ਦੇ ਰਾਹੀਂ ਸਾਨੂੰ ਪੁੱਛ ਸਕਦੇ ਹੋ ਔਰ ਚੱਲ ਰਹੀ ਦੇ ਜ਼ਰੀਏ ਵੀ ਤੁਸੀਂ ਸਾਡੇ ਨਾਲ ਜੁੜਨਾ ਕਰ ਸਕਦੇ ਹੋ। ਤੇ ਅਜੋਕੇ ਸਮੇਂ ਦੇ ਵਿੱਚ ਜਿਵੇਂ ਅਸੀਂ ਸਾਰੇ ਜਾਣਦੇ ਹਾਂ, ਹਰ ਹਫ਼ਤੇ ਪ੍ਰੋਗਰਾਮ ਦੌਰਾਨ ਅਸੀਂ ਗੱਲ ਵੀ ਕਰਦੇ ਹਾਂ ਕਿ ਕੋਰੋਨਾ ਵਾਇਰਸ ਦੇ ਕਾਰਨ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਤਬਦੀਲੀਆਂ ਸਾਡੇ ਆਲੇ ਦੁਆਲੇ 'ਚ ਹੋਈਆਂ ਨੇ, ਸਾਡੀ ਜੀਵਨ ਜਾਂਚ 'ਚ ਹੋਈਆਂ ਨੇ, ਸਾਡੇ ਕੰਮ ਕਰਨ ਦੇ ਢੰਗਾਂ 'ਚ ਹੋਈਆਂ ਨੇ, ਤੇ ਉਸ ਦਾ ਹੀ ਅਸਰ ਜਿਹੜਾ ਉਹ ਮਾਈਗ੍ਰੇਸ਼ਨ ਫੀਲਡ ਤੇ ਵੀ ਸੁੱਤੇ ਸਿੱਧ ਹੋਇਆ ਕਿਉਂਕਿ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਪਾਬੰਦੀਆਂ ਨੇ ਉਹ ਹਰ ਦੇਸ਼ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਇਸੇ ਤਰ੍ਹਾਂ ਟਰੈਵਲ ਬੈਨ ਜਿਹੜਾ ਆ ਉਹ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਰੀ ਹੈ। ਔਰ ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ ਵੀ ਟਰੈਵਲ ਬੈਨ ਹੈ, ਇਹ ਸੂਬਿਆਂ ਦੇ ਪੱਧਰ ਦੇ ਉੱਤੇ ਵੀ ਅਜੇ ਤੱਕ ਲੱਗਿਆ ਹੋਇਆ ਕੁਛ ਹੱਦ ਤੱਕ। ਔਰ ਵਿਕਟੋਰੀਆ ਦੇ ਵਿੱਚ ਪਿਛਲੇ ਦਿਨ ਲਗਾਤਾਰ ਜਿਹੜੇ ਕੋਰੋਨਾ ਦੇ ਕੇਸਿਸ ਵਧਣ ਕਾਰਨ ਇੱਥੇ ਜਿਹੜੀਆਂ ਪਾਬੰਦੀਆਂ ਉਹ ਵੀ ਸਖ਼ਤ ਕਰ ਦਿੱਤੀਆਂ ਗਈਆਂ ਸੀ, ਸਟੇਜ 4 ਦੇ ਵਿੱਚ ਅਸੀਂ ਇਸ ਵੇਲੇ ਗੁਜ਼ਰ ਰਹੇ ਹਾਂ। ਔਰ ਇਸ ਦੌਰਾਨ ਅੱਜ ਦਾ ਜਿਹੜਾ ਅੰਕੜਾ ਆ ਉਹ ਥੋੜੀ ਜਿਹੀ ਰਾਹਤ ਪ੍ਰਦਾਨ ਕਰਨ ਵਾਲਾ ਹੈ। 278 ਕੇਸ ਜਿਹੜੇ ਆਏ ਆ ਪਿਛਲੇ ਦਿਨਾਂ ਤੋਂ ਬਾਅਦ ਲਗਾਤਾਰ ਜਿਹੜੇ ਵੱਧ ਰਹੇ ਕੇਸ ਸੀ ਉਹ ਘਟਣੇ ਸ਼ੁਰੂ ਹੋ ਰਹੇ ਆ ਔਰ ਇਹਦੇ ਨਾਲ ਇੱਕ ਉਮੀਦ ਦੀ ਜਿਹੜੀ ਕਿਰਨ ਆ ਉਹ ਹਰ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਵੀ ਬਣੀ ਆ। ਇਸ ਵੇਲੇ ਸਾਡੇ ਨਾਲ ਰੋਹਿਤ ਮੋਹਨ ਜੀ ਹਾਜ਼ਰ ਨੇ। ਰੋਹਿਤ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਪੁੱਛਣਾ ਚਾਹਾਂਗੇ ਕਿ ਅੱਜ ਦੇ ਇਹਨਾਂ ਅੰਕੜਿਆਂ ਨੇ ਥੋੜੀ ਜਿਹੀ ਰਾਹਤ ਦਿੱਤੀ ਆ ਪਰ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਦੇਖਿਆ ਜਾਣਾ ਤੇ ਕੀ ਅਪਡੇਟਸ ਜਿਹੜੀਆਂ ਇਹਨਾਂ ਦਿਨਾਂ ਦੀਆਂ ਨੇ?
ਦੇਖੋ ਜਿਹੜੇ ਅੱਜ ਦੀ ਅੰਕੜਾ ਆ ਆਪਾਂ ਪਿਛਲੇ ਦਿਨ ਤੋਂ 4-5 ਦਿਨ ਤੋਂ ਹੋ ਰਿਹਾ ਕਿ ਟ੍ਰੈਂਡ ਜਿਹੜਾ ਆ ਉਹ ਇੱਕ ਦਿਨ ਨੂੰ ਅਗਰ ਆਪਾਂ ਛੱਡ ਦਈਏ ਤਾਂ ਉਹ ਡਾਊਨਵਰਡ ਹੋਣਾ ਸ਼ੁਰੂ ਹੋ ਰਿਹਾ ਆ। ਮਾਈਗ੍ਰੇਸ਼ਨ ਦਾ ਦੇਖੋ ਸਿੱਧਾ ਸਿੱਧਾ ਇੰਪੈਕਟ ਹੈਗਾ ਆ ਇਹਦਾ। ਰੀਜ਼ਨ ਇਹ ਆ ਕਿ ਜਿੱਦਾਂ ਕੋਵਿਡ-19 ਅਗਰ ਕੇਸਿਸ ਇੱਥੇ ਠੀਕ ਹੁੰਦੇ ਆ, ਅਗਰ ਇੱਥੇ ਅਗਰ ਪੂਰਾ ਅਗਰ ਦੇਖਿਆ ਜਾਵੇ ਐਕਟਿਵ ਕੇਸਿਸ ਲਾਈਵ ਕੇਸਿਸ ਆਲ ਓਵਰ ਆਸਟ੍ਰੇਲੀਆ, ਸਿਰਫ ਵਿਕਟੋਰੀਆ ਆਸਟ੍ਰੇਲੀਆ ਚ ਅਗਰ ਇਹ ਘਟਦੇ ਆ ਤਾਂ ਉਹਦੇ ਨਾਲ ਹੀ ਮਾਈਗ੍ਰੇਸ਼ਨ ਜਿਹੜੀ ਆ ਇਹ ਓਪਨ ਜਲਦੀ ਤੋਂ ਜਲਦੀ ਕਰ ਸਕੂਗੇ। ਕਿਉਂਕਿ ਜੇ ਆਪਾਂ ਪਿੱਛੇ ਵੀ ਦੇਖਿਆ ਸੀ ਕਿ ਇਹਨਾਂ ਜਦੋਂ ਕੇਸਿਸ ਜਦੋਂ ਆਪਣਾ ਕੰਟਰੋਲ ਕਰ ਰਿਹਾ ਸੀ ਤੇ ਇਹਨਾਂ ਨੇ ਪਲਾਨ ਵੀ ਕਰ ਰਹੇ ਸੀ ਕਿ ਜੁਲਾਈ ਤੋਂ ਆਪਾਂ ਸਟੂਡੈਂਟਸ ਜਿਹੜੇ ਆ ਲਿਆਣੇ ਜਿਹੜੇ ਸ਼ੁਰੂ ਕਰਾਂਗੇ, ਕਿਉਂਕਿ ਇੱਥੇ ਕੇਸਿਸ ਕਾਫੀ ਘੱਟ ਗਏ ਸੀ। ਬਟ ਕਿਉਂਕਿ ਜਦੋਂ ਵਿਕਟੋਰੀਆ ਵਿੱਚ ਸਹੀ ਵਾਈ ਔਰ ਨੰਬਰ ਆਫ ਕੇਸਿਸ ਜਿਹੜੇ ਆ ਉਹ ਬਹੁਤ ਜ਼ਿਆਦਾ ਵੱਧ ਗਏ, ਪਲਾਨ ਜਿਹੜਾ ਆ ਉਹ ਕਰਨਾ ਪਿਆ। ਹੁਣ ਅੱਜ ਦੇ ਕੇਸਿਸ ਦੇਖ ਕੇ ਅਗਰ ਇਹ ਟ੍ਰੈਂਡ ਅੱਗੇ ਵੀ ਰਿਹਾ ਘਟਦੇ ਗਏ ਤਾਂ ਹੋਪਫੁਲੀ ਆਪਾਂ ਆਸ ਕਰਦੇ ਜਿਹੜੇ ਸਟੂਡੈਂਟ ਵੀਜ਼ਾਸ ਆ ਜਾਂ ਟੈਂਪਰੇਰੀ ਵੀਜ਼ਾ ਹੋਲਡਰਸ ਆ ਉਹ ਜਲਦੀ ਤੋਂ ਜਲਦੀ ਜਿਹੜਾ ਆ ਕਿ ਉਹ ਇੱਥੇ ਆਉਣਾ ਸ਼ੁਰੂ ਹੋ ਸਕਦੇ ਆ। ਤੇ ਮਾਈਗ੍ਰੇਸ਼ਨ ਦੀ ਅਪਡੇਟ ਵੀ ਆਪਾਂ ਜਦੋਂ ਤੁਸੀਂ ਗੱਲ ਕੀਤੀ ਸੀ ਕਿ ਬੈਨ ਲੱਗਾ ਹੋਇਆ ਆ ਉਹਦੇ ਬਾਰੇ ਇੱਕ ਅਪਡੇਟ ਵੀ ਮੈਂ ਦੇਣੀ ਚਾਹੂੰਗਾ ਕਿ ਪਾਰਟਨਰ ਵੀਜ਼ਾ ਐਪਲੀਕੈਂਟਸ ਜਿਨ੍ਹਾਂ ਨੇ ਆਫਸ਼ੋਰ ਪਾਇਆ ਹੋਇਆ ਸਬ ਕਲਾਸ 309 ਉਹ ਚ ਕੀ ਹੋ ਰਿਹਾ ਹੈ ਕਿ ਵੈਸੇ ਤਾਂ ਡਿਪਾਰਟਮੈਂਟ ਨੇ ਐਗਜ਼ੰਪਸ਼ਨ ਦਿੱਤੀ ਹੋਈ ਆ ਕਿ ਜਿਹੜੇ ਫੈਮਿਲੀ ਮੈਂਬਰ ਹੈਗੇ ਆ ਪੀ ਆਰ ਜਾਂ ਸਿਟੀਜ਼ਨਸ ਦੇ ਇਨਕਲੂਡਿੰਗ ਸਪਾਊਸ, ਜਿੱਦਾਂ ਸਪਾਊਸ ਦੀ ਗੱਲ ਕਰੀਏ, ਉਹ ਟਰੈਵਲ ਕਰ ਸਕਦੇ, ਉਹਨਾਂ ਨੂੰ ਆਪਾਂ ਐਗਜ਼ੰਪਸ਼ਨ ਦੇ ਦਾਂਗੇ। ਬਟ ਪਿੱਛੇ ਇੱਕ ਜਿਹੜਾ 4-5 ਮਹੀਨੇ ਤੋਂ ਦੇਖਣ ਤੋਂ ਆ ਰਿਹਾ ਕਿ ਜਦੋਂ ਦਾ ਲੋਕਡਾਊਨ ਹੋਇਆ ਆ, ਜਦੋਂ ਦੀ ਟਰੈਵਲ ਬੈਨ ਹੋਇਆ, ਕਿ ਜਿੰਨੇ ਵੀ 309 ਸਬ ਕਲਾਸ ਵੀਜ਼ਾ ਜਿਨ੍ਹਾਂ ਨੇ ਪਾਇਆ ਸੀ, ਤੇ ਉਹਨਾਂ ਦਾ ਵਿਜ਼ਟਰ ਵੀਜ਼ਾ ਵੀ ਅਪਲਾਈ ਕੀਤਾ ਹੋਇਆ ਸੀ ਕਿ ਉਹਨਾਂ ਨੇ ਇੱਥੇ ਆਪਣੇ ਪਾਰਟਨਰ ਨੂੰ ਮਿਲਣ ਆਉਣਾ ਸੀ, ਉਹ ਸਾਰੇ ਜਿਹੜੇ ਆ ਟਰੈਵਲ ਐਗਜ਼ੰਪਸ਼ਨਸ ਡਿਪਾਰਟਮੈਂਟ ਗ੍ਰਾਂਟ ਨਹੀਂ ਕਰਦਾ ਪਿਆ ਸੀਗਾ। ਈਵਨ ਦੋ ਉਹਨਾਂ ਨੇ ਕਿਹਾ ਸੀ ਕਿ ਫੈਮਿਲੀ ਮੈਂਬਰ ਟਰੈਵਲ ਕਰ ਸਕਦੇ ਆ, ਪਰ ਫਿਰ ਵੀ ਨਹੀਂ ਕਰਦਾ ਪਿਆ ਸੀਗਾ ਉਹ। ਪਰ ਪਿਛਲੇ ਕੁਛ ਕੁ ਸਮੇਂ ਤੋਂ ਆਪਾਂ ਦੇਖ ਰਹੇ ਹਾਂ, ਸਾਰਿਆਂ ਦਾ ਨਹੀਂ, ਕੁਛ ਕੁ ਉਹਨਾਂ ਨੇ ਐਗਜ਼ੰਪਸ਼ਨਸ ਦੇਣੀਆਂ ਸ਼ੁਰੂ ਕਰ ਦਿੱਤੀਆਂ ਆ ਪਾਰਟਨਰਸ ਨੂੰ। ਈਵਨ ਦੋ 309 ਉਹਨਾਂ ਦਾ ਪ੍ਰੋਸੈਸ ਦੇ ਵਿੱਚ ਆ, ਤੇ ਉਹਨਾਂ ਨੂੰ ਐਗਜ਼ੰਪਸ਼ਨ ਮਿਲਣੀ ਸਟਾਰਟ ਹੋ ਗਈ ਹੈ, ਚਾਹੇ ਉਹ ਵਿਜ਼ਟਰ ਵੀਜ਼ਾ ਤੇ ਵੀ ਇੱਥੇ ਆ ਸਕਦੇ ਆ। ਤੇ ਇਸ ਕਰਕੇ ਜਿੰਨੇ ਵੀ ਆਪਣੇ ਭੈਣ ਭਰਾ ਜਿਨ੍ਹਾਂ ਨੇ ਆਪਣੀ ਵੇਟ ਕਰ ਰਹੇ ਆ ਐਗਜ਼ੰਪਸ਼ਨ ਦੀ, ਉਹਦੇ ਵਿੱਚ ਇਹ ਹੈ ਕਿ ਅਗਰ ਤੁਹਾਡੀ ਇੱਕ ਵਾਰ ਰਿਫਿਊਜ਼ਲ ਆ ਗਈ, ਦੋ ਵਾਰ ਰਿਫਿਊਜ਼ਲ ਕਰਦੇ ਪਏ ਆ, ਉਹ ਟਰੈਵਲ ਐਗਜ਼ੰਪਸ਼ਨ ਕਿ ਉਹ ਨਹੀਂ ਦੇ ਰਹੇ, ਤਾਂ ਇਸ ਤਰੀਕੇ ਨਾਲ ਨਾ ਕਰੋ ਕਿ ਤੁਸੀਂ ਅਪਲਾਈ ਨਾ ਕਰੋ, ਤੁਸੀਂ ਇਹ ਐਗਜ਼ੰਪਸ਼ਨ ਬਾਰ ਬਾਰ, ਈਵਨ ਤੋਂ ਰਿਫਿਊਜ਼ ਕਰੀ ਜਾ, ਜਿਸ ਬੇਸ ਤੇ ਵੀ ਰਿਫਿਊਜ਼ ਕਰਦੇ ਆ, ਦੁਬਾਰਾ ਤੋਂ ਡਾਕੂਮੈਂਟਸ ਅਟੈਚ ਕਰਕੇ ਬਾਰ ਬਾਰ ਅਪਲਾਈ ਕਰੀ ਜਾਓ, ਕਿਉਂਕਿ ਕਈ ਵਾਰ ਕੀ ਹੋ ਰਿਹਾ ਆਪਾਂ ਦੇਖਣ ਜਾ ਰਿਹਾ, 7-7, 8-8 ਵਾਰ ਰਿਫਿਊਜ਼ਲ ਹੋਣ ਤੋਂ ਬਾਅਦ ਵੀ ਆਪਾਂ ਅਪਲਾਈ ਕਰੀ ਜਾਂਦੇ ਪਏ ਸੀ, ਤੇ ਉਹਨਾਂ ਨੇ ਅਪਰੂਵਲ ਐਂਡ ਚ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ।
ਠੀਕ, ਕੁਝ ਦੋਸਤ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜ ਰਹੇ ਨੇ, ਉਹਨਾਂ ਦੇ ਸਵਾਲ ਬਹੁਤ ਜਲਦ ਸ਼ਾਮਲ ਕਰਾਂਗੇ, ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ, 491 ਤੇ 190 ਦੇ ਜਿਹੜੇ ਇਨਵੀਟੇਸ਼ਨ ਆ ਸਟੇਟ ਜਾਂ ਟੈਰਿਫ ਦੇ ਉੱਤੇ ਕੀ ਅਪਡੇਟਸ ਨੇ ਉਹਨਾਂ ਦੇ?
ਸਟੇਟਸ ਆ ਉਹ ਪਹਿਲਾਂ ਤਾਂ ਉਹ ਕਹਿ ਰਹੇ ਸੀ ਕਿ ਆਪਾਂ ਐਲੋਕੇਸ਼ਨ ਆਪਣੀ ਪਿਛਲੇ ਸਾਲ ਦੀਆਂ ਲੈ ਕੇ ਆਪਾਂ 491 ਜਾਂ 190 ਦੀ ਇਨਵੀਟੇਸ਼ਨ ਦੇਣੀਆਂ ਸ਼ੁਰੂ ਕਰ ਸਕਦੇ ਹਾਂ। ਬਟ ਹੁਣ ਮੋਸਟਲੀ ਸਾਰੀ ਸਟੇਟਸ ਨੇ ਇਹ ਕਹਿਤਾ ਆ, ਕਿਉਂਕਿ ਗਵਰਨਮੈਂਟ ਨੇ ਆਪਣਾ ਜਿਹੜਾ ਪਲਾਨ ਸੀਗਾ, ਜਿਹੜੀ ਵੀ ਆਕਿਊਪੇਸ਼ਨ ਲਿਸਟ ਲਿਆਣੀ ਜਾਂ ਨੰਬਰਸ ਲਿਆਣੇ ਆ, ਉਹ ਅਕਤੂਬਰ ਦੇ ਵਿੱਚ ਉਹਨਾਂ ਦੀ ਐਲੋਕੇਸ਼ਨ ਆਉਣੀਆਂ ਆ। ਤੇ ਮੋਸਟਲੀ ਸਟੇਟਸ ਨੇ ਇਹ ਕਹਿਤਾ, ਨਿਊ ਸਾਊਥ ਵੇਲਸ ਨੇ ਤਾਂ ਵੈਬਸਾਈਟ ਤੇ ਵੀ ਲਾਤਾ ਕਿ 190 ਦੀ ਇਨਵੀਟੇਸ਼ਨ ਰਾਊਂਡ ਜਿਹੜਾ ਆ ਉਹ ਆਪਾਂ ਸ਼ੁਰੂ ਨਹੀਂ ਕਰ ਰਹੇ ਇਸ ਸਾਲ ਦਾ, ਆਪਾਂ ਵੇਟ ਕਰਾਂਗੇ ਕਿ ਜਦੋਂ ਸਾਨੂੰ ਫੈਡਰਲ ਗਵਰਨਮੈਂਟ ਤੋਂ ਐਲੋਕੇਸ਼ਨ ਆਊਗੀ ਇਸ ਸਾਲ ਦੀ, ਉਹ ਤੋਂ ਬਾਅਦ ਹੀ ਆਪਾਂ 190 ਦੀਆਂ ਇਨਵੀਟੇਸ਼ਨ ਦੇਣੀਆਂ ਸਟਾਰਟ ਕਰਾਂਗੇ। ਸੇਮ 491 ਵੀ ਇਹੀ ਆ, ਆਲਮੋਸਟ ਸਾਰੀ ਸਟੇਟਸ ਦਾ ਇਹੀ ਕਹਿਣਾ ਆ, ਚਾਹੇ ਉਹ ਬਿਜ਼ਨਸ ਵੀਜ਼ਾ ਦਾ ਜਾਂ 491-190, ਉਹ ਸਾਰੀਆਂ ਜਦੋਂ ਅਕਤੂਬਰ ਦੇ ਵਿੱਚ ਐਲੋਕੇਸ਼ਨ ਆਉਗੀਆਂ, ਉਹ ਤੋਂ ਬਾਅਦ ਹੀ ਇਨਵੀਟੇਸ਼ਨ ਜਾਂ ਐਪਲੀਕੇਸ਼ਨ ਆ ਉਹ ਪ੍ਰੋਸੈਸ ਕਰਨੀਆਂ ਸ਼ੁਰੂ ਕਰਨਗੇ। ਤੇ ਨਾਲ ਨਾਲ ਉਹਨਾਂ ਨੇ ਇਹ ਵੀ ਚੀਜ਼ ਦੱਸੀ ਹੈ ਕਿ ਜਿੱਦਾਂ ਆਪਾਂ ਗੱਲ ਕੀਤੀ COVID-19 ਦਾ ਕੀ ਇੰਪੈਕਟ ਆ ਮਾਈਗ੍ਰੇਸ਼ਨ ਤੇ, ਇਹਦਾ ਇੱਕ ਬਹੁਤ ਵੱਡਾ ਇੰਪੈਕਟ 491-190 ਸਟੇਟ ਸਪੋਂਸਰਸ਼ਿਪ ਤੇ ਵੀ ਹੋਣ ਵਾਲਾ ਆ, ਕਿਉਂਕਿ ਜਿਹੜੀ ਆ ਇਹ ਇੱਕ ਚੀਜ਼ ਜਿਹੜੀ ਦੇਖਣ ਚ ਆ ਰਹੀ ਆ ਉਹ ਇਹ ਆ ਰਹੀ ਆ ਕਿ ਉਹ ਆਪਣੀ ਪ੍ਰਾਇਓਰਿਟੀ ਜਿਹੜੀ ਆ ਉਹ ਕੁਛ ਕੁ ਸੈਕਟਰਸ ਨੂੰ ਦਊਗੇ, ਜਦ ਤਾਈਂ ਆਹ COVID-19 ਦਾ ਇੰਪੈਕਟ ਚੱਲ ਰਿਹਾ ਆ, ਤੇ ਉਹਦੇ ਵਿੱਚ ਆ ਜਾਂਦੇ ਆ ਜਿਹੜਾ ਕ੍ਰਿਟੀਕਲ ਜਾਂ ਸਪੈਸ਼ਲਿਸਟ ਮੈਡੀਕਲ ਸਰਵਿਸਿਸ ਵਾਲੇ, ਉਹਦੇ ਵਿੱਚ ਏਅਰ ਐਂਬੂਲੈਂਸ ਵੀ ਆ ਜਾਂਦੀ ਆ, ਮੈਡੀਕਲ ਵੈਕੁਏਸ਼ਨਸ ਵੀ ਆ ਜਾਂਦੇ ਆ, ਜਾਂ ਕ੍ਰਿਟੀਕਲ ਮੈਡੀਕਲ ਸਪਲਾਈਜ਼ ਦੀ ਜਿੱਥੇ ਸ਼ੋਰਟੇਜ ਆ ਉਹਦੇ ਵਿੱਚ ਇਹ ਆਪਣੀਆਂ ਸਟੇਟ ਨੋਮੀਨੇਸ਼ਨ ਚਾਹੇ, ਉਹਦੇ ਨਾਲ ਨਾਲ ਹੀ ਜਿੱਥੇ ਹੈਗੀ ਆ ਜਿਹੜੀਆਂ ਗੁਡਸ ਤੇ ਸਰਵਿਸਿਸ ਚਾਹੀਦੀਆਂ ਆ ਆਸਟ੍ਰੇਲੀਅਨ ਇਕਨੋਮੀ, ਜਿਹਦੇ ਵਿੱਚ ਮੈਡੀਕਲ ਟੈਕਨੋਲੋਜੀ ਵੀ ਆ ਜਾਂਦੀ ਆ, ਇਨਫਰਾਸਟ੍ਰਕਚਰ ਆ ਜਾਂਦਾ, ਟੈਲੀਕਮਿਊਨੀਕੇਸ਼ਨ ਆ ਜਾਂਦਾ, ਮਾਈਨਿੰਗ ਆ ਜਾਂਦਾ ਜਾਂ ਸਪਲਾਈ ਚੇਨ ਆ, ਕਿਉਂਕਿ ਜਿਹੜਾ ਅਸੈਂਸ਼ੀਅਲ ਆਈਟਮਸ ਆ ਹਰ ਹਾਊਸ ਹੋਲਡ ਨੂੰ ਚਾਹੀਦੀਆਂ ਹੁੰਦੀਆਂ ਆ, ਉਹ ਸਪਲਾਈ ਚੇਨ ਜਿਹੜੀ ਇਹਨਾਂ ਦੀ ਡਿਸਟਰਬ ਨਾ ਹੋਵੇ ਇਸ ਪੈਂਡਮਿਕ ਚ, ਉਹਦੇ ਲਈ ਇਹ ਕਹਿੰਦੇ ਆ ਕਿ ਇਹ ਜਿਹੜੀ ਆ ਇਹ ਆਪਾਂ ਪ੍ਰਾਇਓਰਟੀ ਚ ਰੱਖਾਂਗੇ, ਉਹ ਤੋਂ ਇਲਾਵਾ ਜਿਹੜੇ ਹੈਗੇ ਕੇਸਿਸ ਉਹਨਾਂ ਨੂੰ ਪ੍ਰਾਇਓਰਟੀ ਨਹੀਂ ਦਿੱਤੀ ਜਾਊ।
ਠੀਕ, ਅੱਛਾ ਰੋਹਿਤ ਜੀ, 189 ਦੇ ਇਨਵੀਟੇਸ਼ਨ ਦੇ ਬਾਰੇ ਕੀ ਅਪਡੇਟ ਆ, ਆਕੂਪੇਸ਼ਨ ਜਿਹੜੇ ਨੰਬਰਸ ਜਿਹੜੇ ਆ ਉਹਨਾਂ ਨੂੰ ਲੈ ਕੇ?
ਕਿਉਂਕਿ ਐਲੋਕੇਸ਼ਨ ਨਹੀਂ ਆਈਆਂ ਸੀ, ਬਟ ਇਨਵੀਟੇਸ਼ਨ ਰਾਊਂਡ ਜਿੱਦਾਂ ਹਰ ਮਹੀਨੇ ਕੱਢਦੇ ਆ, ਜੁਲਾਈ ਚ ਵੀ ਆਇਆ ਸੀ, ਅਗਸਤ ਵਿੱਚ ਵੀ ਆਇਆ ਸੀ, ਪਰ ਦੇਖਣ ਚ ਇਹ ਆਇਆ ਹਲੇ ਕੋਈ ਆਫੀਸ਼ੀਅਲ ਡਾਟਾ ਪਬਲਿਸ਼ ਨਹੀਂ ਹੋਇਆ ਆ ਜਿਹੜਾ ਅਗਸਤ ਦਾ ਇਨਵੀਟੇਸ਼ਨ ਰਾਊਂਡ ਆ, ਬਟ ਉਹ ਚ ਵਿੱਚ ਇਹੀ ਦੇਖਣ ਨੂੰ ਆ ਰਿਹਾ ਕਿ ਜਿੰਨੀ ਕੁ ਇਨਵੀਟੇਸ਼ਨ ਆਈਆਂ ਕਿ ਉਹਨਾਂ ਨੇ ਇਨਵੀਟੇਸ਼ਨ ਬਹੁਤ ਘੱਟ ਦਿੱਤੀਆਂ, ਤੇ ਸਿਰਫ ਜਿਹੜੇ ਕਿ ਹੈਲਥ ਕੇਅਰ ਸੈਕਟਰ ਨਾਲ ਰਿਲੇਟਡ ਆ ਉਹਨਾਂ ਨੂੰ ਵੀ ਕੁਛ ਨੂੰ ਇਨਵੀਟੇਸ਼ਨ ਆਈ ਆ, ਉਹ ਤੋਂ ਇਲਾਵਾ ਇਨਵੀਟੇਸ਼ਨ ਦੇਖਣ ਦੇ ਵਿੱਚ ਨਹੀਂ ਆ ਰਹੀਆਂ। ਉਹਦੇ ਵਿੱਚ ਜਨਰਲ ਪ੍ਰੈਕਟੀਸ਼ਨਰ ਆ ਜਾਂਦੇ ਆ, ਜਿੱਦਾਂ ਡਾਕਟਰਸ ਆ ਜਾਂਦੇ ਆ, ਉਹਨਾਂ ਨੂੰ ਹੀ ਇਨਵੀਟੇਸ਼ਨ ਦਿੱਤੀ ਗਈਆਂ ਆ, ਤੇ ਨਰਸਿਸ ਨੂੰ ਵੀ ਇਨਵੀਟੇਸ਼ਨ ਮਿਲੀਆਂ ਆ। ਸੇਮ ਜੋ ਉਹਨਾਂ ਆਪਾਂ ਪਹਿਲਾਂ ਗੱਲ ਕੀਤੀ ਸੀ, ਕ੍ਰਿਟੀਕਲ ਆਕਿਊਪੇਸ਼ਨ ਨੂੰ ਹੀ ਜਿਹੜੀ ਆ ਉਹ ਪ੍ਰਾਇਓਰਟੀ ਦਿੱਤੀ ਜਾ ਰਹੀ ਆ ਇਸ ਵਾਰ, ਚਾਹੇ ਉਹ 491-190 ਸਟੇਟ ਸਪੋਂਸਰਸ਼ਿਪ ਹੋਵੇ, ਚਾਹੇ ਉਹ 189 ਹੋਵੇ। ਹੁਣ ਅਨਲੈਸ ਅਕਤੂਬਰ ਦੇ ਵਿੱਚ ਜਦੋਂ ਗਵਰਨਮੈਂਟ ਆਪਣੀ ਨਵੀਂ ਲਿਸਟ ਕੱਢੂਗੀ ਤਾਂ ਉਹ ਕੀ ਹੈ ਲੋਕੇਸ਼ਨ, ਉਸ ਤੋਂ ਬਾਅਦ ਹੀ ਨੌਨ ਪ੍ਰਾਇਓਰਿਟੀ ਦੇ ਬਾਰੇ ਪਤਾ ਲੱਗੂਗਾ ਕੀ ਹੋਣ ਵਾਲਾ ਹੈ। ਬਟ ਐਟ ਦਾ ਮੂਮੈਂਟ ਅਗਸਤ ਤਾਂ ਇਨਵੀਟੇਸ਼ਨ ਆਉਣ ਹੋ ਚੁੱਕਾ, ਸਪਤੰਬਰ ਦੇ ਵਿੱਚ ਵੀ ਆਪਾਂ ਇਹ ਐਕਸਪੈਕਟ ਕਰ ਰਹੇ ਹਾਂ ਕਿ ਸਿਰਫ ਹੈਲਥ ਕੇਅਰ ਸੈਕਟਰ ਨਾਲ ਰਿਲੇਟਡ ਹੀ ਇਨਵੀਟੇਸ਼ਨ ਜਿਹੜੀਆਂ ਉਹ ਆਉਗੀਆਂ, ਉਹ ਵੀ ਬਹੁਤ ਘੱਟ ਨੰਬਰ ਜਿਹੜੇ ਆ ਉਹ ਇਸ਼ੂ ਕਰੂਗਾ।
ਠੀਕ, ਸਾਡੇ ਨਾਲ ਕੁਝ ਦੋਸਤ ਇਸ ਵੇਲੇ ਜੁੜੇ ਹੋਏ ਨੇ ਈਮੇਲ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਪਰਮਿੰਦਰ ਲਿਟਹੁਰੀ, ਸਤਿ ਸ੍ਰੀ ਅਕਾਲ ਪਰਮਿੰਦਰ ਜੀ। ਇਹਨਾਂ ਨੇ ਰੋਹਿਤ ਜੀ ਪੁੱਛਣਾ ਚਾਹਿਆ, ਕਹਿੰਦੇ ਟੂਰਿਸਟ ਵੀਜ਼ਾ ਆਸਟ੍ਰੇਲੀਆ ਦਾ ਇੰਡੀਆ ਤੋਂ ਅਪਲਾਈ ਹੋ ਸਕਦਾ ਹੁਣ ਸਰ, ਜੇ ਫਿਰ ਹਾਲੇ ਰੁਕਣਾ ਪਵੇਗਾ ਬਾਰਡਰ ਓਪਨ ਹੋਣ ਤੱਕ?
ਦੇਖੋ, ਟੂਰਿਸਟ ਵੀਜ਼ਾ ਅਪਲਾਈ ਕਰਨ ਦਾ ਕੋਈ ਪ੍ਰੋਬਲਮ ਇਸ਼ੂ ਆਣਾ ਹੈ ਕਿ ਗ੍ਰਾਂਟ ਕਦੋਂ ਕਰਦੇ ਕਦੋਂ ਨਹੀਂ ਕਰਦੇ। ਅਗਰ ਤੁਸੀਂ ਵੇਟ ਕਰ ਰਹੇ ਹੋ ਕਿ ਟੂਰਿਸਟ ਵੀਜ਼ਾ ਲਗਾਉਣਾ, ਡੈਫੀਨੇਟਲੀ ਲਾਂਚ ਕਰ ਸਕਦੇ ਹੋ। ਹੁਣ ਪਿਛਲੇ ਇੱਕ ਮਹੀਨੇ ਤੋਂ ਆਪਾਂ ਇਹ ਵੀ ਦੇਖ ਰਹੇ ਹਾਂ ਕਿ ਪਿਛਲੀਆਂ ਫਾਈਲਾਂ ਜਿਹੜੀਆਂ ਪੰਜ ਪੰਜ ਮਹੀਨੇ ਤੋਂ ਟੂਰਿਸਟ ਵੀਜ਼ਾ ਦੀਆਂ ਪੈਂਡਿੰਗ ਪਈਆਂ ਸੀ ਉਹ ਓਪਨ ਹੋਣੀਆਂ ਸ਼ੁਰੂ ਹੋ ਗਈਆਂ, ਤੇ ਡਿਪਾਰਟਮੈਂਟ ਨੇ ਗ੍ਰਾਂਟ ਵੀ ਵੀਜ਼ਾ ਜਿਹੜੇ ਆ ਉਹ ਕਰਨੇ ਸ਼ੁਰੂ ਕੀਤੇ ਆ। ਬਾਕੀ ਇਹ ਵੀ ਡਿਪੈਂਡ ਕਰਦਾ ਹੈ ਕਿ ਜਿਹੜਾ ਤੁਸੀਂ ਵਿਜ਼ਟ ਵੀਜ਼ਾ ਲਾ ਰਹੇ ਹੋ ਉਹਨਾਂ ਦਾ ਪਰਪਸ ਕੀ ਆ, ਕਿ ਉਹ ਪਾਰਟਨਰ ਵੀਜ਼ਾ ਲੱਗਾ ਹੋਇਆ ਆ ਜਾਂ ਉਹਨਾਂ ਨੇ ਉਹਦਾ ਟੂਰਿਸਟ ਤੇ ਆਉਣਾ ਹੈ ਜਾਂ ਫੈਮਿਲੀ ਜੀਵਨ ਤੇ ਆਉਣਾ ਹੈ, ਉਹ ਚੀਜ਼ਾਂ ਆ। ਐਪਲੀਕੇਸ਼ਨ ਜਿੱਦਾਂ ਮੈਂ ਦੱਸਿਆ ਲੋਜਮੈਂਟ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ, ਹਾਂ ਵੇਟਿੰਗ ਟਾਈਮ ਡੈਫੀਨੇਟਲੀ ਉਹਦੇ ਵਿੱਚ ਹੋ ਸਕਦਾ ਆ, ਤੇ ਨਾਲ ਹੀ ਨਾਲ ਅਗਰ ਕੰਪੈਲਿੰਗ ਰੀਜ਼ਨਸ ਹੈਗੇ ਆ ਉਹਦੇ ਵਿੱਚ ਕਿ ਉਹਨਾਂ ਨੇ ਟਰੈਵਲ ਕਿਉਂ ਕਰਨਾ ਚਾਹੁੰਦੇ ਆ, ਜਾਂ ਆਪਣਾ ਫੈਮਿਲੀ ਮੈਂਬਰ ਹੈਗੇ ਆ ਉਹ ਆਸਟ੍ਰੇਲੀਅਨ ਸਿਟੀਜ਼ਨ ਜਾਂ PR ਦੇ, ਤਾਂ ਉਹਦੇ ਵਿੱਚ ਜਿਹੜੀ ਆ ਟਰੈਵਲ ਐਗਜ਼ੈਂਪਸ਼ਨ ਵੀ ਮਿਲ ਸਕਦੀ ਆ, ਤੇ ਉਹਦੀ ਪ੍ਰੋਸੀ ਥੋੜੀ ਫਾਸਟ ਹੁੰਦੀ ਆ।
ਠੀਕ, ਇਸ ਤੋਂ ਬਾਅਦ ਅੱਗੇ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ ਜੀ ਯਸ਼ ਹੁੱਡਾ ਜੀ, ਇਹ ਪੁੱਛਣਾ ਚਾਹ ਰਹੇ ਨੇ, ਕਹਿੰਦੇ ਪਲੀਜ਼ ਕੈਨ ਯੂ ਟੈਲ ਮੀ ਵੈਨ ਵਿਲ ਇੰਟਰਨੈਸ਼ਨਲ ਬਾਰਡਰ ਓਪਨ। ਸੋ ਰਲਦਾ ਮਿਲਦਾ ਸਵਾਲ ਆ ਵੈਸੇ ਯਸ਼ੁਰਾਂ ਦਾ ਵੀ।
ਹਾਂਜੀ, ਦੇਖੋ ਇੰਟਰਨੈਸ਼ਨਲ ਬਾਰਡਰ ਕਦੋਂ ਓਪਨ ਹੋ ਗਏ ਇਹ ਤਾਂ ਇਹਦੇ ਬਾਰੇ ਕਹਿਣਾ ਬਹੁਤ ਮੁਸ਼ਕਿਲ ਆ। ਈਵਨ ਜਿਹੜੀ ਆ ਟੋਪ ਗਵਰਨਮੈਂਟ ਆਫੀਸ਼ਲਸ ਆ ਉਹ ਵੀ ਇਹਦੇ ਬਾਰੇ ਕੁਝ ਐਗਜੈਕਟਲੀ ਡੇਟ ਨਹੀਂ ਦੇ ਸਕਦੇ। ਹਾਂ, ਇਹ ਜ਼ਰੂਰ ਆ ਕਿ ਉਹਨਾਂ ਨੇ ਵੀ ਇੱਕ ਟੈਂਟੇਟਿਵ ਟਾਈਮ ਫਰੇਮ ਰੱਖਿਆ ਆ ਕਿ ਅਗਰ ਸਭ ਕੁਝ ਠੀਕ ਚੱਲਿਆ, ਅਗਰ ਨੰਬਰ ਆਫ ਕੇਸਿਸ ਕੰਟਰੋਲ ਚ ਆਏ ਜਾਂ ਦੇਖਣ ਚ ਆ ਰਿਹਾ ਹੈ ਕਿ ਕਈ ਕੰਟਰੀਜ਼ ਆਪਣੀਆਂ ਵੈਕਸੀਨ ਦੇ ਵਿੱਚ ਵੀ ਐਡਵਾਂਸ ਸਟੇਜ ਚ ਪਹੁੰਚ ਚੁੱਕੀਆਂ, ਤੇ ਉਸ ਅਸੰਪਸ਼ਨ ਦੇ ਉੱਤੇ ਗਵਰਨਮੈਂਟ ਨੇ ਕਿਹਾ ਕਿ ਅਗਲੇ ਸਾਲ ਦੇ ਜਨਵਰੀ ਫੈਬਰੀ ਮਾਰਚ ਤੱਕ ਕੁਝ ਵੈਕਸੀਨੇਸ਼ਨ ਆਉਣ ਦੇ ਚਾਂਸਿਸ ਹੈਗੇ ਆ, ਤਾਂ ਉਹਨਾਂ ਨੇ ਵੀ ਉਸੀ ਬੇਸ ਤੇ ਇਹ ਕਿਹਾ ਕਿ ਆਪਾਂ ਜਨਵਰੀ ਤੋਂ ਲੈ ਕੇ ਜੂਨ ਦੇ ਵਿੱਚ ਸ਼ਾਇਦ ਥੋੜਾ ਥੋੜਾ ਜਿਹੜਾ ਆ ਆਪਾਂ ਸਟੂਡੈਂਟ ਵੀਜ਼ਾ ਨੂੰ ਖਾਸ ਕਰ ਪ੍ਰਾਇਓਰਟੀ ਦੇ ਕੇ ਉਹਨਾਂ ਲਈ ਬਾਰਡਰ ਓਪਨ ਕਰ ਦਿੱਤੇ ਜਾਓਗੇ। ਬਾਕੀ ਹਾਂਜੀ, ਉਹ ਕਿੱਦਾਂ ਮੈਨੇਜ ਕਰੂਗੇ ਉਸ ਵੇਲੇ ਕੀ ਸਿਚੁਏਸ਼ਨ ਹੋਊਗੀ ਇਹਦੇ ਬਾਰੇ ਹਾਲੇ ਕਹਿਣਾ ਮੁਸ਼ਕਿਲ ਥੋੜਾ।
ਠੀਕ, ਅਗਲਾ ਸਵਾਲ ਰਣਜੀਤ ਸਿੰਘ ਕਰ ਰਹੇ ਨੇ, ਰਣਜੀਤ ਸਿੰਘ ਹੋਰਾਂ ਨੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਹੈ, ਸਤਿ ਸ੍ਰੀ ਅਕਾਲ ਰਣਜੀਤ ਸਿੰਘ ਜੀ। ਇਹਨਾਂ ਨੇ ਪੁੱਛਣਾ ਚਾਹਿਆ, ਕਹਿੰਦੇ ਆਈ ਹੈਵ ਲੋਸਟ 491 ਵੀਜ਼ਾ ਵਿਕਟੋਰੀਆ ਔਨ 26 May ਐਂਡ ਮੈਡੀਕਲ ਡਨ 16 July, ਕਹਿੰਦੇ ਮੈਨੂੰ ਪ੍ਰੋਸੈਸਿੰਗ ਟਾਈਮ ਦੱਸਿਓ ਜੀ।
ਦੇਖੋ 491 ਦਾ ਪਹਿਲਾ ਪ੍ਰੋਸੈਸਿੰਗ ਟਾਈਮ ਜਿਹੜਾ ਸੀਗਾ ਉਹ ਬਹੁਤ ਫਾਸਟ ਸੀਗਾ, ਜਦੋਂ ਨਵਾਂ ਨਵਾਂ ਸ਼ੁਰੂ ਹੋਇਆ ਸੀ ਜਨਵਰੀ ਫੈਬਰੀ ਵਿੱਚ, ਉਦੋਂ ਤਾਂ ਡੇਢ ਡੇਢ ਮਹੀਨੇ ਦੇ ਵਿੱਚ ਵੀ ਵੀਜ਼ਾ ਆ ਰਹੇ ਸੀ। ਜਦੋਂ ਤਾਂ ਆਪਾਂ ਇਹ ਦੇਖਿਆ ਕਿ ਲੋਕਡਾਊਨ ਸ਼ੁਰੂ ਹੋਇਆ ਮਾਰਚ ਤੋਂ ਬਾਅਦ, 491 ਦੀ ਪ੍ਰੋਸੈਸਿੰਗ ਕਾਫੀ ਸਲੋ ਹੋ ਚੁੱਕੀ ਹੈ, ਟਾਈਮ ਕਾਫੀ ਲੱਗ ਰਿਹਾ 491 ਨੂੰ, ਤਾਂ ਇਹ ਹਾਲੇ ਤੁਹਾਡੀ ਐਪਲੀਕੇਸ਼ਨ ਨੂੰ ਹੋਰ ਟਾਈਮ ਲੱਗ ਸਕਦਾ ਹੈ। ਇਹਦੇ ਵਿੱਚ ਇੱਕ ਹੀ ਐਕਸੈਪਸ਼ਨ ਹੈਗੀ ਹੈ ਕਿ ਅਗਰ ਤੁਹਾਡੀ ਆਕੂਪੇਸ਼ਨ ਹੈਲਥ ਕੇਅਰ ਸੈਕਟਰ ਨਾਲ ਰਿਲੇਟਡ ਆ ਤਾਂ ਉਹਦੇ ਵਿੱਚ ਪ੍ਰੋਸੈਸਿੰਗ ਫਾਸਟ ਹੋ ਰਹੀ ਹੈ, ਵੀਜ਼ਾ ਜਲਦੀ ਆ ਰਹੇ ਆ। ਅਗਰ ਉਹਦੇ ਵਿੱਚ ਆਪਣੀ ਆਕੂਪੇਸ਼ਨ ਜਿਹੜੀ ਆ ਉਹ ਹੈਲਥ ਕੇਅਰ ਨਾਲ ਰਿਲੇਟਡ ਨਹੀਂ ਆ ਤਾਂ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਹੋਰ 2-3 ਮਹੀਨੇ ਵੇਟ ਕਰਨਾ ਪੈ ਜਾਵੇ।
ਠੀਕ, ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਉਹਨਾਂ ਨੂੰ ਸ਼ਾਮਲ ਕਰਦੇ ਹਾਂ। 270 ਤੋਂ ਜੁੜੇ ਨੇ, ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹੈਲੋ ਮੈਮ, ਹਾਊ ਆਰ ਯੂ?
ਹੈਲੋ ਜੀ, ਵੀ ਆਰ ਗੁੱਡ, ਵੀ ਆਰ ਫਾਈਨ, ਯੋਰਸੈਲਫ?
ਆਈ ਐਮ ਗੁੱਡ ਮੈਮ, ਥੈਂਕ ਯੂ
ਜੀ।
ਰੋਹਿਤ ਜੀ ਗੁੱਡ ਈਵਨਿੰਗ, ਮੇਰਾ ਨਾਮ ਸੈਲੀ ਹੈ ਮੈਮ
ਜੀ,
ਮੈਂ ਐਡੀਲੇਡ ਤੋਂ ਬੋਲ ਰਹੀ ਹਾਂ
ਜੀ।
ਔਰ ਮੇਰਾ ਕੁਸ਼ਚਨ ਇਹ ਹੈ ਮੈਮ, ਮੇਰਾ ਜੋ ਹੈ 491 ਵੀਜ਼ਾ ਆਇਆ ਹੁਆ ਹੈ, ਔਰ ਜੈਸੇ ਜੋ ਇਨਕੁਆਇਰੀ ਕਰਤੇ ਹੈ ਆਫਟਰ 3 ਮੰਥ ਬਾਅਦ, ਮੇਨ ਐਪਲੀ ਮੈਂ ਥੀ ਤੋ ਵੋ ਮੇਰੇ ਲਈ ਮਤਲਬ ਅਭੀ ਕਰ ਰਹੇ ਹੈ, ਤੋ ਜੈਸੇ 491 ਆਨੇ ਕੇ ਬਾਅਦ ਆਪਕੇ ਪਾਸ ਆਪਸ਼ਨ ਹੋਤਾ ਹੈ ਕਿ ਮੇਨ ਐਪਲੀਕੈਂਟ ਕੋਈ ਵੀ ਹੋ ਸਕਤਾ ਹੈ, ਤੋ ਅਭੀ ਮੈਂ ਜੋਬ ਕੰਟੀਨਿਊ ਨਹੀਂ ਕਰ ਰਹੀ ਹੂੰ, ਮੇਰੇ ਹਸਬੈਂਡ ਕਰ ਰਹੇ ਹੈ, ਲੇਕਿਨ ਜੋ ਵੋ ਮਤਲਬ ਉਨਕੀ ਮੇਲ ਆਤੀ ਹੈ ਕਿ ਜੈਸੇ ਐਡਰੈਸ ਕਨਫਰਮ ਕਰਨੇ ਕੇ ਲਿਏ, ਜੋਬ ਕਨਫਰਮ ਕਰਨੇ ਕੇ ਲਿਏ, ਵੋ ਮੇਰੇ ਨਾਮ ਸੇ ਆਤੀ ਹੈ। तो मतलब मुझे ये पूछना था कि वो उसमें मेरे हस्बैंड का रजिस्ट्रेशन वगैरह दोबारा मतलब करवाना पड़ेगा या कुछ ऐसा नहीं है मतलब?
जी रोहित जी,
देखो शाली, ये ना स्टेट की रिक्वायरमेंट होती है कि उनके क्वेश्चनियर्स भेजते हैं जब भी वो स्टेट स्पॉन्सरशिप देते हैं, ठीक है। तो इसमें उनको इससे कोई मतलब नहीं कि 3 साल के बाद किसकी एलिजिबिलिटी बनेगी किसकी नहीं बनेगी, ठीक है। वो डिपार्टमेंट की रेगुलेशंस को अपने दिमाग में लेके नहीं चलते हैं। उनका एक स्टैंडर्ड होता है कि जिसको उन्होंने नॉमिनेशन दी है
हाँ जी
उसको ईमेल भेजते हैं अपना, सिर्फ एक डाटा कलेक्शन पर्सपेक्टिव से कि जिस भी हमने नॉमिनी को हमने की है क्या सेटलमेंट कैसे चल रहा है, और उस पे ट्रैक रखने के लिए कि रीजनल एरिया से दिया क्या उनका स्टेज है रीजनल एरिया में चल रहा है। उसके साथ साथ एक और चीज होती है कि कई बार क्या होता है कि जब हमने नॉमिनेशन लेनी होती है तो हम कई बार जॉब ऑफर लेटर देते हैं। हर स्टेट की डिफरेंट रिक्वायरमेंट होती है, तो कई कई स्टेट की रिक्वायरमेंट होती है कि जैसे विक्टोरिया की आपको जॉब ऑफर लेटर देनी देनी पड़ेगी, और उसकी कमिटमेंट होती है कि 12 मंथ्स एटलीस्ट जॉब करनी है। अगर ऐसी कोई कंडीशन आपने दी है या अंडरटेकिंग दी है जब हमने स्टेट नॉमिनेशन ली है, तो वो कंप्लाई करने के लिए आपको वो जॉब जो है कंटिन्यू करनी पड़ती है। अगर ऐसा कुछ नहीं था तो आप अपने हस्बैंड आप अपना हस्बैंड के नाम पे वो इन्फॉर्मेशन दे सकते हैं।
वो मतलब सर यहाँ पे एडिलेड में तो ऐसा कुछ नहीं है मतलब कि जैसे जॉब का कि कंटिन्यू ही करनी है, तो मेरा मतलब वही था कि जैसे वो मेरे बिहाफ पे आती है तो मैं ही सबमिट करवा रही हूँ अभी तक, तो उसमें मतलब ऐसी कोई प्रॉब्लम तो नहीं है ना कि आगे जाके जैसे मेरे हस्बैंड अप्लाई करेंगे, मेन एप्लीकेंट वो होंगे, तो उस मैं
आज नहीं,
पूछ रही
उसमें
थी।
क्या है कि उसमें स्टेट जब आपके आपके हस्बैंड जब अप्लाई करेंगे जब 3 साल बाद जो रिक्वायरमेंट पूरी करके, उसमें स्टेट का कोई रोल नहीं होता है, ठीक है। तो
हाँ
स्टेट
जी
स्टेट से आपको कोई डॉक्यूमेंट नहीं चाहिए,
ओके
आपको सिर्फ अपने रेजिडेंस, ठीक है। तो स्टेट्स का आप जो आप फिल कर रहे हैं उससे आप जो वीजा अप्लाई करेंगे उन दोनों का आपस में कोई लिंक नहीं।
ठीक है सर, थैंक यू, थैंक यू सर
जी, गुड लक
गुड
जी।
लक।
अगला सवाल शामिल कर दें जी, रीनू ओलख हुरां दा। रीनू ओलख साडे नाल फेसबुक जरिए जुड़े ने, साडे नाल एक कॉलर भी जुड़े हुए ने, उन्होंने कहांगे तुसी साडे नाल बने रहो, बहुत जल्द तुहाडा सवाल भी ऑन एयर करते हैं। इस वेले रीनू ओलख हुरी सत श्री अकाल बुला रहे ने, और इन्हां दा सवाल है जी, कहंदे आई एम इन प्रोफेशन RN NEC विद 75 points, इज देयर एनी चांस टू गेट इनविटेशन ड्यूरिंग दिस पेंडेमिक एज दे आर इनवाइटिंग हेल्थ प्रोफेशनल्स?
देखो रेणु जी, डेफिनेटली चांसेस है गए अपने 75 पॉइंट्स से 189 थोड़ा मुश्किल लग रहा है, बाकी डिपेंड करता है अक्टूबर दे विच की प्रायोरिटीज आनी है। ये डेफिनेटली है कि COVID-19 करके हेल्थ केयर प्रोफेशनल्स की डिमांड बहुत ज्यादा है, उसके विच रेजिस्टेंट नर्सेज भी आते हैं क्योंकि वो बहुत बड़ा रोल प्ले। 75 पॉइंट्स कहना मुश्किल है कि 189 दी इनविटेशन आ सकती है कि नहीं आ सकती, बट एक चीज जरूर है कि 190 के उत्ते तुसी निगाह रखो। स्टेट्स के विच श्योर नहीं है कि तुसी किस स्टेट के विच रह रहे हो, क्योंकि हर स्टेट की रिक्वायरमेंट डिफरेंट है। अगर फॉर एग्जांपल अगर विक्टोरिया तो स्टडी की हो बैचलर्स, फिर तो सीधी नॉमिनेशन की एप्लीकेशन लग जाती है। बट मैं तुम्हें यही रिकमेंड करूंगा कि 190 की ऑप्शन जी है उस स्टेट जो भी अपनी एलोकेशन आदि है अक्टूबर के बच्चे उस वेले जल्दी तो जल्दी अपना जिहड़ा आ एप्लीकेशन जिहड़ी आ उस स्टेट तो, चाहे वह एक्सप्रेशन ऑफ इंटरेस्ट पाना है या सीधी एप्लीकेशन पानी है, वो तुसी कर सकते हो। क्योंकि प्रोग्राम के स्टार्ट में दस्या सी अपडेट्स दे विच कि स्टेट्स ने स्टेट्स जिहड़ियां वो ही गाइडलाइंस के उत्ते काम कर रही हैं एट द मोमेंट, कि जो भी एलोकेशन आई अक्टूबर के विच वो क्रिटिकल सैक्टर्स जिहदे विच हेल्थ केयर जिहड़ा आ वो बहुत वड्डा पार्ट हैगा आ, उन्हां ते उन्हां नूं इनविटेशन या नॉमीनेशन ज्यादा दित्तियां जाऊगियां।
जी, अगला सवाल शामिल करते हैं जी, ईमेल दे जरिए प्रितपाल जुड़े ने साडे नाल। प्रितपाल होरां दा सवाल है, कहंदे सर आई हैव डन MBA इन 2016 एंड नाउ आई हैव ऑलमोस्ट गॉट 1 ईयर एक्सपीरियंस एज होटल और मोटल मैनेजर ऑक्यूपेशन, प्लीज कैन यू टेल मी हाउ लॉन्ग विल इट टेक टू गेट PR आफ्टर गेटिंग स्किल असेसमेंट?
देखो प्रितपाल जी, ये डिपेंड करता है कि जो अपना इस साल ਦੇ ਵਿੱਚ ਐਲੋਕੇਸ਼ਨਸ ਕੀ ਹੈ ਤਾਂ ਸਟੇਟਸ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਆ ਉਹ ਤੁਹਾਡੀ ਆਕੂਪੇਸ਼ਨ ਨੂੰ ਲੈ ਕੇ ਕੀ ਹੋਊਗੀਆਂ, ਔਰ ਉਹ ਚ ਇਹ ਵੀ ਕਈ ਸਾਰੇ ਵੇਂਦੇ ਆ ਕਿ ਉਹ ਚ ਤੁਸੀਂ ਔਨ ਸ਼ੋਰ ਹੋ ਆਫ ਸ਼ੋਰ ਹੋ ਉਸ ਤੇ, ਅਗਰ ਔਨ ਸ਼ੋਰ ਹੋ ਤਾਂ ਕਿਹੜੀ ਸਟੇਟ ਦੇ ਵਿੱਚ ਹੋ, ਇਹ ਸਾਰੀ ਚੀਜ਼ਾਂ ਬਹੁਤ ਵੱਡਾ ਰੋਲ ਪਲੇ ਕਰਦੀਆਂ, ਠੀਕ ਹੈ। ਹੁਣ ਜਦੋਂ ਅਕਟੂਬਰ ਦੇ ਵਿੱਚ ਐਲੋਕੇਸ਼ਨ ਆਉਂਦੀਆਂ ਆ ਤਾਂ ਉਸ ਵੇਲੇ ਕਿਹੜੀ ਸਟੇਟ ਦੇ ਵਿੱਚ ਤੁਹਾਡੀ ਜਿਹੜੀ ਹੈ ਆਕੂਪੇਸ਼ਨ ਆ ਉਹ ਅਵੇਲੇਬਲ ਹੈ ਕਿ, ਉਸ ਹਿਸਾਬ ਨਾਲ ਤੁਸੀਂ ਡਿਸੀਜਨ ਲੈਣਾ ਆ ਕਿ ਕਿੱਥੇ ਤੁਸੀਂ, ਅਗਰ ਉਹਨਾਂ ਦਾ ਫੋਰ ਐਗਜ਼ਾਮਪਲ ਨਿਊ ਸਾਫਟਵੇਅਰ ਦਾ ਜਦੋਂ 491 ਉਹਨਾਂ ਦਾ ਆਇਆ ਸੀਗਾ ਕਿ ਹਾਂਜੀ ਪਹਿਲਾਂ ਆਇਆ ਸੀ ਕਿ 12 ਮਹੀਨੇ ਤੁਹਾਡਾ ਇੱਥੇ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਰੀਜਨਲ ਏਰੀਆ 'ਚ, ਬਾਅਦ 'ਚ ਉਹਨਾਂ ਨੇ ਕਹਿਤਾ ਨਹੀਂ ਕੋਈ ਵੀ ਜਿਹੜਾ ਉੱਥੇ ਰਹਿੰਦਾ ਆ ਉਹ ਅਪਲਾਈ ਕਰ ਸਕਦਾ ਆ। ਸੋ ਆਹ ਵਾਲੇ ਵੇਰੀਏਬਲ ਸਾਨੂੰ ਦੇਖਣੇ ਪੈਣੇ ਆ ਜਦੋਂ ਵੀ ਐਲੋਕੇਸ਼ਨ ਆਉਂਦੀ ਆ, ਤੇ ਉਸ ਹਿਸਾਬ ਨਾਲ ਅਗਰ ਜਿਸ ਤੁਸੀਂ ਆਉਣ ਚ ਕਰੋ ਤਾਂ ਉਸ ਸਟੇਟ ਦੇ ਵਿੱਚ ਨਹੀਂ ਹੈਗੇ ਜਿੱਥੇ ਐਲੋਕੇਸ਼ਨ ਹੈਗੀ ਆ, ਤਾਂ ਉਸ ਵੇਲੇ ਤੁਸੀਂ ਇੱਕ ਆਪਣਾ ਪਲਾਨ ਬਣਾ ਕੇ ਤੁਹਾਨੂੰ ਮੂਵ ਕਰਨ ਲਈ ਵੀ ਆਪਣੇ ਆਪ ਨੂੰ ਓਪਨ ਰੱਖਣਾ ਪਊਗਾ।
ਜੀ, ਇਸ ਤੋਂ ਬਾਅਦ ਅਗਲਾ ਸਵਾਲ ਨਰਿੰਦਰ ਭਾਟੀਆ ਜੀ ਕਰ ਰਹੇ ਨੇ, ਕਹਿੰਦੇ ਸਰ ਆਇਲਟਸ ਸਟੱਡੀ ਲਈ ਕਿੰਨੇ ਸਾਲ ਲਈ ਵੈਲਿਡ ਹੁੰਦੀ ਹੈ? ਮੈਂ ਕਹਿੰਦੇ ਕੋਰਸ ਚੇਂਜ ਕੀਤਾ ਹੈ ਤੇ ਮੈਨੂੰ ਆਇਲਟਸ ਟੈਸਟ ਪਾਸ ਕੀਤੇ ਨੂੰ 7/7/2020 ਨੂੰ 2 ਸਾਲ ਹੋ ਗਏ, ਹੁਣ ਨਿਊ ਕੋਰਸ ਪ੍ਰੋਵਾਈਡਰ ਨਿਊ ਆਇਲਟਸ ਸਕੋਰ ਡਿਮਾਂਡ ਕਰ ਰਿਹਾ ਜੀ।
ਦੇਖੋ ਵੈਸੇ ਜਿਹੜਾ ਵੈਲਿਡਿਟੀ ਆ, ਚਾਹੇ ਪੀਟੀ ਦੀ ਚਾਹੇ ਆਇਲਟਸ ਦੀ ਆ, ਉਹ 2 ਸਾਲ ਹੀ ਲਿਖਦੇ ਆ, ਬਟ ਆਸਟ੍ਰੇਲੀਅਨ ਡਿਪਾਰਟਮੈਂਟ ਇਹਦੀ ਵੈਲਿਡਿਟੀ 3 ਸਾਲ ਮੰਨਦਾ ਹੈ, ਬਟ ਉਹ ਸਿਰਫ ਸਕਿਲਡ ਮਾਈਗ੍ਰੇਸ਼ਨ ਦੇ ਪਰਪਸ ਲਈ। ਬਟ ਜਦੋਂ ਆਪਾਂ ਗੱਲ ਕਰਦੇ ਹਾਂ ਸਟੂਡੈਂਟ ਵੀਜ਼ਾ ਦੀ, ਤਾਂ ਉਹਦੇ ਵਿੱਚ ਵੈਲਿਡਿਟੀ 2 ਸਾਲ, ਕਿਉਂਕਿ ਤੁਹਾਨੂੰ 2 ਸਾਲ ਤੋਂ ਦਿੱਤੇ ਹੋਏ ਤਾਂ ਕੋਰਸ ਪ੍ਰੋਵਾਈਡਰ ਜਿਹੜਾ ਉਹ ਡੈਫੀਨੇਟਲੀ ਤੁਹਾਡੇ ਕੋਲ ਮੰਗੂਗਾ, ਉਸ ਤੋਂ ਬਿਨਾਂ ਉਹ ਤੁਹਾਨੂੰ ਸਹੀ ਹੋਈ ਇਸ਼ੂ ਨਹੀਂ ਕਰੂਗਾ।
ਜੁੜੇ ਨੇ ਕਵਲਜੋਤ ਕੌਰ ਹੁਰੀ। ਕਵਲਜੋਤ ਕੌਰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਵਲਜੋਤ ਜੀ ਕਹਿੰਦੇ ਆਈ ਐਮ ਡੂਇੰਗ ਜੋਬ ਰੈਡੀ ਪ੍ਰੋਗਰਾਮ ਐਂਡ ਆਈ ਐਮ ਰਿਜਿਸ ਜੋਬ ਰੈਡੀ ਪ੍ਰੋਗਰਾਮ ਬਿਫੋਰ 11th June। ਆਈ ਹੈਵ ਆਲਰੇਡੀ ਈਮੇਲ ਫਸਟ ਕੁਆਰਟਲੀ ਰਿਪੋਰਟ, ਸੋ ਆਈ ਸਟਿਲ ਈਮੇਲ ਕਿਊ ਪੀ ਆਰ ਔਰ ਐਸ ਪੀ ਆਰ, ਪਲੀਜ਼ ਸੁਜੈਸਟ ਜੀ।
ਦੇਖੋ ਅਗਰ ਤਾਂ 11 June ਤੋਂ ਪਹਿਲਾਂ ਪਹਿਲਾਂ ਰਜਿਸਟਰ ਹੋਏ ਹੋਏ ਹੋ ਤਾਂ ਉਹਦੇ ਵਿੱਚ ਤੁਹਾਨੂੰ ਦੋਨੋਂ ਆਪਸ਼ਨ ਰਹੂਗੀਆਂ ਕਿ ਤੁਸੀਂ ਈਮੇਲ ਦੇ ਰਾਹੀਂ ਵੀ ਤੁਸੀਂ ਜਿਹੜੇ ਆ ਉਹ ਆਪਣੇ ਅਪਡੇਟ ਕਰ ਸਕਦੇ ਹੋ, ਕਿਉਂਕਿ ਹਲੇ ਇਹਨਾਂ ਨੇ ਸਿਸਟਮ ਜਿਹੜਾ 11 June ਤੋਂ ਬਾਅਦ ਇਹਨਾਂ ਦਾ ਥੋੜਾ ਜਿਹਾ ਸਿਸਟਮ ਹਲੇ ਅਪਡੇਟ ਨਹੀਂ ਹੋਇਆ ਹੋਇਆ ਸੀਗਾ, ਤੇ ਉਹਦੇ ਵਿੱਚ ਸਭ ਤੋਂ ਵਧੀਆ ਰਿਕਮੈਂਡੇਸ਼ਨ ਇਹੀ ਹੁੰਦੀ ਹੈ ਕਿ ਸਿੱਧਾ ਤੁਸੀਂ ਟੀ ਆਰ ਵਾਲਿਆਂ ਨੂੰ ਫੋਨ ਕਰਕੇ ਆਪਣਾ ਕੇਸ ਸਮਝਾ ਕੇ ਕਿ ਅਗਰ ਤਾਂ ਤੁਹਾਡੇ ਆਨਲਾਈਨ ਅਕਾਊਂਟ ਦੇ ਵਿੱਚ ਆਪਸ਼ਨਸ ਆ ਰਹੀਆਂ ਆ ਉਹ, ਤਾਂ ਤੁਹਾਨੂੰ ਉੱਥੇ ਹੀ ਅਪਡੇਟ ਕਰਨਾ ਪਊਗਾ, ਬਟ ਅਗਰ ਉਸ ਚ ਆਪਸ਼ਨ ਨਹੀਂ ਆ ਰਹੀਆਂ ਤਾਂ ਉਹ ਈਮੇਲ ਦੇ ਰਾਹੀਂ ਜਾਊਗਾ। ਪਰ ਇਹਦੇ ਵਿੱਚ ਹਮੇਸ਼ਾ ਸੇਫ ਸਾਈਡ ਇਹੀ ਹੁੰਦੀ ਆ ਕਿ ਹਮੇਸ਼ਾ ਆਪਣਾ ਪਰਟੀਕੁਲਰ ਕੇਸ ਜਿਹੜਾ ਹੈਗਾ ਆ, ਤੁਹਾਨੂੰ ਕੀ ਉੱਥੇ ਆਪਸ਼ਨ ਹੈਗੀਆਂ ਨਹੀਂ ਹੈਗੀਆਂ, ਟੀ ਆਰ ਵਾਲਿਆਂ ਨੂੰ ਫੋਨ ਕਰਕੇ ਡਿਸਕਸ ਕਰ ਲਿੱਤੀ ਜਾਵੇ, ਤਾਂ ਉਹ ਕੇਸ ਟੂ ਕੇਸ ਬੇਸਿਸ ਫਿਰ ਉਹ ਰਿਕਮੈਂਡ ਕਰ ਦਿੰਦੇ ਆ ਕਿ ਤੁਸੀਂ ਕਿਸ ਤਰੀਕੇ ਨਾਲ ਅੱਗੇ ਜਾਣਾ ਹੈ।
ਜੀ, ਅੱਗੇ ਕਾਲਰ ਸਾਡੇ ਨਾਲ ਬਣੇ ਹੋਏ ਨੇ 264 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਸਰ।
ਹਾਂਜੀ,
ਸਤਿ
ਸ੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ।
ਜੀ ਮੈਮ, ਜੀ ਸਰ, ਮੈਮ ਮੇਰਾ ਸਰ ਨੂੰ ਇੱਕ ਸਵਾਲ ਸੀਗਾ ਕਿ ਮੈਂ ਮੈਲਬਰਨ ਦੇ ਵਿੱਚ ਰਹਿੰਦਾ ਹਾਂ, ਮੈਂ ਸਿਡਨੀ ਮੂਵ ਹੋਣਾ ਸੀਗਾ, ਤੇ ਮੇਰੇ ਆਪ ਦੇ 85 ਪੁਆਇੰਟਸ ਬਣਦੀ ਆ ਮੋਟਰ ਮਕੈਨਿਕ ਦੇ ਵਿੱਚ, ਤੇ ਨਿਊ ਸਾਊਥ ਵੇਲ ਦੇ ਮਿਲਾ ਕੇ ਟੋਟਲ 90 ਬਣਦੇ ਆ। ਇਸ ਦੇ ਸਫੀਸ਼ੀਐਂਟ ਟੂ ਗੈਟ ਅਨ ਇਨਵੀਟੇਸ਼ਨ ਫੋਰ 190?
ਦੇਖੋ, ਇਟਸ ਅ ਗੁੱਡ ਨਿਊਜ਼, ਤੁਹਾਡੇ ਪੁਆਇੰਟਸ ਕਾਫੀ ਜ਼ਿਆਦਾ ਹੈਗੇ ਆ, 85 ਪੁਆਇੰਟਸ। ਐਜ਼ ਮੋਟਰ ਮਕੈਨਿਕ ਆਕਿਊਪੇਸ਼ਨ ਦੇ ਵਿੱਚ ਇੰਨੇ ਪੁਆਇੰਟਸ ਨਹੀਂ ਹੁੰਦੇ ਜ਼ਿਆਦਾਤਰ। ਅਗਰ ਤੁਸੀਂ ਨਿਊ ਸਾਊਥ ਵੇਲਸ ਮੂਵ ਹੋ ਕੇ ਆਪਣੇ ਫੀਲਡ ਦੇ ਵਿੱਚ ਅਗਰ ਜੋਬ ਲੱਭ ਲੈਂਦੇ ਹੋ ਤੁਸੀਂ, ਤਾਂ ਫਿਰ ਤੁਹਾਨੂੰ 1 ਮਹੀਨੇ ਲਈ ਆਪ ਜੋਬ ਕਰਨੀ ਪੈਣੀ ਹੈ। ਤਾਂ 90 ਪੁਆਇੰਟਸ ਤੇ ਅਕਟੂਬਰ ਐਲੋਕੇਸ਼ਨ, ਮੈਨੂੰ ਇਹ ਲੱਗਦਾ ਹੈ ਕਿ 90 ਪੁਆਇੰਟਸ ਦੇ ਉੱਤੇ ਤੁਹਾਡੇ ਕੋਲ ਕਾਫੀ ਹਾਈ ਚਾਂਸਿਸ ਹੋਊਗੇ ਕਿ ਜਦੋਂ ਵੀ ਉਹਨਾਂ ਦਾ ਫਸਟ ਇਨਵੀਟੇਸ਼ਨ ਰਾਊਂਡ ਆਇਆ ਜਾਂ ਸੈਕਿੰਡ ਰਾਊਂਡ ਆਇਆ, ਤੁਹਾਨੂੰ ਉਹਦੇ ਵਿੱਚ ਇਨਵੀਟੇਸ਼ਨ ਆ ਸਕਦੀ ਹੈ।
ਓਕੇ, ਠੀਕ ਹੈ ਸਰ, ਥੈਂਕ ਯੂ ਸੋ ਮਚ। ਐਂਡ ਸਰ, ਮੇਰੇ ਕੋਲ ਸਵਾਲ ਸੀਗਾ, ਮੇਰੀ ਵਾਈਫ ਨਾ 485 ਵੀਜ਼ਾ ਤੇ ਸੀਗੇ, ਉਹ ਨਾ ਇੰਡੀਆ ਸਟਕ ਹੋ ਗਿਆ, ਬਟ ਉਹਨਾਂ ਦੀ ਫਸਟ ਐਂਟਰੀ ਸੀਗੀ ਔਰ ਨੈਕਸਟ ਮੰਥ ਹੈਗੀ ਆ, ਤੇ ਉਹ ਆਉਣੇ ਪਾਉਣਗੇ ਕਿਉਂਕਿ ਬੈਨ ਲੱਗਾ ਹੋਇਆ, ਤੇ ਇਹਦੇ ਵਿੱਚ ਕੀ ਕਰ ਸਕਦੇ ਅਸੀਂ? ਮੈਂ ਡਿਪਾਰਟਮੈਂਟ ਨੂੰ ਫੋਨ ਕੀਤਾ ਸੀਗਾ, ਬਟ ਮੈਨੂੰ ਕੋਈ ਆਨਸਰ ਨਹੀਂ ਮਿਲਿਆ ਉਹਨਾਂ ਤੋਂ।
ਦੇਖੋ, ਇਹਦੇ ਵਿੱਚ ਕੋਈ ਘਬਰਾਉਣ ਦੀ ਲੋੜ ਹੈ ਨਹੀਂ, ਡਿਪਾਰਟਮੈਂਟ ਨੇ ਸਿੱਧਾ ਕਿਹਾ ਕਿ ਜਿਨ੍ਹਾਂ ਦੇ ਵੀ ਵੀਜ਼ੇ ਜਿਹੜੇ ਆ ਇਸ਼ੂ ਹੋਏ ਹੋਏ ਆ ਤੇ ਫਸਟ ਐਂਟਰੀ ਡੇਟ ਹੈਗੀ ਆ ਉੱਤੇ, ਉਹ ਕੰਪਲਾਈ ਨਹੀਂ ਕਰ ਪਾਏ ਕਿਉਂਕਿ COVID-19 ਕਾਰਨ, ਉਹ ਆਟੋਮੈਟਿਕ ਕੈਂਸਲੇਸ਼ਨ ਦੇ ਵਿੱਚ ਨਹੀਂ ਜਾਓਗੇ, ਤੇ ਈਵਨ ਦੋ ਜਿਹੜੀ ਫਸਟ ਅਰਾਈਵਲ ਡੇਟ ਆ ਉਹ ਪਾਸ ਹੋ ਜਾਵੇ, ਜਦੋਂ ਵੀ ਬਾਰਡਰ ਓਪਨ ਹੋਊਗੇ, ਜਦੋਂ ਵੀ ਟਰੈਵਲ ਕਰਨਾ ਹੋਇਆ, ਤਾਂ ਸਿੱਧਾ ਉਹ ਏਅਰਪੋਰਟ ਜਾ ਕੇ ਫਲਾਈਟ ਲੈ ਸਕਦੇ ਆ, ਉਹਨਾਂ ਨੂੰ ਕੋਈ ਵੀ ਨਹੀਂ ਹੋਊਗਾ ਉੱਥੇ। ਅਗਰ ਤੁਸੀਂ ਹੋਰ ਸੇਫ ਹੋਣਾ ਚਾਹੁੰਦੇ ਆ ਤਾਂ ਟਰੈਵਲ ਤੋਂ ਪਹਿਲਾਂ ਪਹਿਲਾਂ ਡਿਪਾਰਟਮੈਂਟ ਦੀ ਵੈਬਸਾਈਟ ਦਾ ਇੱਕ ਲਿੰਕ ਹੁੰਦਾ ਹੈ, ਉੱਥੇ ਤੁਸੀਂ ਈਮੇਲ ਭੇਜ ਕੇ ਈਮੇਲ ਆ ਜਾਊਗੀ ਆਟੋਮੈਟਿਕ, ਉਹ ਤੁਸੀਂ ਨਾਲ ਲੈ ਕੇ ਜਾ ਸਕਦੇ ਹੋ। ਪਰ ਉਹਦੀ ਵੀ ਲੋੜ ਹੈ ਨਹੀਂ ਹੈ, ਇਹ ਆਟੋਮੈਟਿਕ ਐਕਸਟੈਂਸ਼ਨ ਇਹਦੇ ਵਿੱਚ ਹੈਗੀ ਆ ਉਹਦੀ ਫਸਟ ਏਡ ਦੀ, ਉਹ ਵੀ ਇਨਡੈਫੀਨਿਟ ਪੀਰੀਅਡ ਲਈ ਹੈਗੀ ਆ ਕਿ ਜਦ ਤੱਕ COVID-19 ਕਰਕੇ ਬਾਰਡਰ ਕਲੋਜ਼ਡ ਆ ਤਦ ਤਾਈਂ ਉਹ ਕੋਈ ਪ੍ਰੋਬਲਮ ਨਹੀਂ ਹੈਗੀ ਉਹਦੀ, ਤੇ ਉਹ ਆਟੋਮੈਟਿਕ ਕੈਂਸਲੇਸ਼ਨ ਦੇ ਵਿੱਚ ਨਹੀਂ ਜਾਊਗਾ।
ਓਕੇ ਠੀਕ ਹੈ ਸਰ, ਥੈਂਕ ਯੂ ਸੋ ਮਚ ਜੀ, ਥੈਂਕ ਯੂ।
ਨੋ ਪ੍ਰੋਬਲਮ ਜੀ, ਗੁੱਡ ਲੱਕ
ਜੀ। ਸਨੀ ਸ਼ੇਰਗਿੱਲ ਜੀ, ਅਗਲਾ ਸਵਾਲ ਸਨੀ ਸ਼ੇਰਗਿੱਲ ਹੋਰਾਂ ਦਾ ਸ਼ਾਮਿਲ ਕਰਦੇ ਆ। ਸਨੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ਼੍ਰੀ ਅਕਾਲ ਸਨੀ ਜੀ। ਇਹਨਾਂ ਨੇ ਰੋਹਿਤ ਜੀ ਪੁੱਛਣਾ ਚਾਹਿਆ, ਕਹਿੰਦੇ ਭਾਜੀ ਹਾਉ ਲੌਂਗ ਟੂ ਪਾਰਟਨਰ ਵੀਜ਼ਾ, ਮਾਈ ਕਜ਼ਨ ਇਨ ਇੰਡੀਆ ਬਟ ਹਿਸ ਵਾਈਫ ਇਨ ਆਸਟ੍ਰੇਲੀਆ ਲਾਸਟ 1.5 ਈਅਰ ਔਨ ਸਟੂਡੈਂਟ ਵੀਜ਼ਾ, ਪਲੀਜ਼ ਲੈਟ ਮੀ ਨੋ, ਥੈਂਕ ਯੂ।
ਪਾਰਟਨਰ ਵੀਜ਼ਾ ਇਹਨਾਂ ਨੇ ਸਟੂਡੈਂਟ ਦੇ ਬਾਰੇ ਪੁੱਛਿਆ ਹੈ ਨਾ ਜੀ?
ਹਾਂਜੀ, ਸਟੂਡੈਂਟ ਵੀਜ਼ਾ।
ਓਕੇ, ਸਟੂਡੈਂਟ ਵੀਜ਼ਾ ਤੇ ਆ। ਦੇਖੋ, ਸਟੂਡੈਂਟ ਵੀਜ਼ਾ ਤੇ ਅਗਰ ਤਾਂ ਬੈਚਲਰ ਜਾਂ ਮਾਸਟਰਸ ਹੈਗੀ ਆ ਤਾਂ ਫਿਰ ਡਿਪਾਰਟਮੈਂਟ ਲੀਨੀਅੰਟ ਹੁੰਦਾ ਹੈ ਥੋੜ੍ਹਾ ਜਿਹਾ ਡਿਪੈਂਡੈਂਟ ਨੂੰ ਵੀਜ਼ਾ ਗ੍ਰਾਂਟ ਕਰਨ ਨੂੰ। ਬਟ ਅਗਰ ਆਪਾਂ ਟ੍ਰੇਡ ਕੋਰਸਿਸ ਦੀ ਗੱਲ ਕਰੀਏ, ਜਿਹੜੇ ਵੈਟ ਕੋਰਸਿਸ ਹੈਗੇ ਆ, ਉਹਦੇ ਵਿੱਚ ਡਿਪਾਰਟਮੈਂਟ ਪ੍ਰੋਸੈਸਿੰਗ ਟਾਈਮ ਜਦੋਂ COVID-19 ਨਹੀਂ ਵੀ ਸੀਗਾ ਉਦੋਂ ਵੀ ਉਹ ਟਾਈਮ ਫਰੇਮ ਅਰਾਊਂਡ 12 ਤੋਂ 14 ਮਹੀਨੇ ਲੈਂਦੇ ਸੀ ਪ੍ਰੋਸੈਸਿੰਗ ਦੇ। ਹੁਣ COVID-19 ਕਾਰਨ ਤਾਂ ਉਹਨਾਂ ਨੇ ਇਹਨੂੰ ਬਿਲਕੁਲ ਹੀ ਜਿਹੜਾ ਆ ਨੋਨ ਪ੍ਰਾਇਓਰਿਟੀ ਕਰਕੇ ਛੱਡ ਦਿੱਤਾ ਹੋਇਆ ਆ, ਕਿਉਂਕਿ ਜਦੋਂ ਆਪਾਂ ਸਟੂਡੈਂਟ ਡਿਪੈਂਡੈਂਟ ਪਾਉਂਦੇ ਹਾਂ ਉਹ 14 ਮਹੀਨੇ ਟਾਈਮ ਫਰੇਮ, ਮਤਲਬ ਇਹ ਹੁੰਦਾ ਹੈ ਕਿ ਜਿਹੜਾ ਮੇਨ ਐਪਲੀਕੈਂਟ ਹੁੰਦਾ ਉਹਦੀ ਆਪਣੀ ਸਟੱਡੀ ਕੰਪਲੀਟ ਹੋਣ ਤੇ ਆ ਜਾਂਦੀ ਹੈ, ਠੀਕ ਹੈ। ਤੇ ਉਹ ਤੋਂ ਬਾਅਦ ਕਿਉਂਕਿ ਕੋਰਸ ਘੱਟ ਰਹਿ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਉਹ ਰਿਫਿਊਜ਼ਲ ਇਹ ਕਹਿ ਕੇ ਕਰ ਦਿੰਦੇ ਆ ਕਿ ਤੁਸੀਂ ਜੈਨੂਅਨ ਸਟੂਡੈਂਟ ਟੈਂਪਰੇਰੀ ਐਂਟਰੈਂਟ ਨਹੀਂ ਹੈਗੇ, ਠੀਕ ਹੈ। ਹੁਣ ਮੈਂ ਇਹੀ ਰਿਕਮੈਂਡ ਕਰੂੰਗਾ ਕਿ ਜੋ ਸਿਚੁਏਸ਼ਨ ਹੈਗੀ ਹੈ ਐਟ ਦਾ ਮੂਮੈਂਟ, ਲੱਗਦਾ ਨਹੀਂ ਕਿ ਆਉਣ ਵਾਲੇ 5-6 ਮਹੀਨੇ ਦਿਸੰਬਰ ਜਾਂ ਜਨਵਰੀ ਤੱਕ ਸਟੂਡੈਂਟ ਡਿਪੈਂਡ ਵੀਜ਼ਾ ਇਹ ਗ੍ਰਾਂਟ ਕਰੂਗੇ। ਤਾਂ ਆਪਣੀ ਆਪਸ਼ਨਸ ਜਿਹੜੀਆਂ ਹੈ, ਕਿਉਂਕਿ ਜਿਹੜਾ ਮੇਨ ਐਪਲੀਕੈਂਟ ਆ ਉਹਦੀ ਹੁਣ ਸਟੱਡੀ ਕੀ ਚੱਲਦੀ ਪਈ ਆ, ਉਹ ਉਹਨਾਂ ਦਾ 485 ਦੀ ਕੀ ਐਲੀਜੀਬਿਲਿਟੀ ਬਣਦੀ ਆ, ਉਸ ਤੋਂ ਬਾਅਦ ਹੀ ਜਿਹੜੀ ਆ ਉਹ ਆਸ ਲਾ ਕੇ ਚੱਲੋ ਕਿ ਉੱਥੇ ਹੀ ਉਹਨਾਂ ਦਾ ਜਾ ਕੇ ਡਿਪੈਂਡੈਂਟ ਵੀਜ਼ਾ ਪਊਗਾ।
ਜੀ ਬਿਲਕੁਲ। ਅੱਗੇ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ 255 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਮੈਡਮ ਜੀ, ਸਤਿ ਸ਼੍ਰੀ ਅਕਾਲ ਸਰ ਜੀ।
ਜੀ ਕੌਣ ਬੋਲ ਰਹੇ?
ਸਤਿ ਸ਼੍ਰੀ ਅਕਾਲ ਜੀ,
ਮੈਂ ਜਸਵਿੰਦਰ ਬੋਲ ਰਹੀ ਹਾਂ। ਹਾਂਜੀ, ਮੇਰਾ ਕੁਸ਼ਚਨ ਇਹ ਸੀਗਾ ਕਿ ਮੈਂ ਨਿਊ ਸਾਊਥ ਵੇਲ ਦਾ ਮੋਟਰ ਮਕੈਨਿਕ 180 ਤੇ ਫਾਈਲ ਲਗਾਈ ਹੋਈ ਆ, ਔਰ ਮੇਰੇ ਕੋਲ ਆਪਣੇ ਫੀਲਡ ਦੇ ਵਿੱਚ ਜੋਬ ਵੀ ਹੈ ਜੋ ਕਿ ਕੰਪਲੀਟ ਹੋ ਚੁੱਕੀ 1 ਮੰਥ ਲਈ। ਸੋ ਮੈਂ ਆਪਣਾ ਐਕਸਪੀਰੀਅੰਸ ਅਪਡੇਟ ਕਰਨਾ ਸੀ, ਮੈਂ ਕਦੋਂ ਕਰ ਸਕਦੀ, ਮੀਨਿੰਗ ਜਦੋਂ ਫਾਈਲ ਓਪਨ ਹੋਏਗੀ ਉਦੋਂ ਜਾਂ ਹੁਣੇ ਕਰਦਾ ਉਹਨਾਂ ਨੂੰ ਪੇ ਸਲਿਪ ਐਂਡ ਐਕਸਪੀਰੀਅੰਸ ਲੈਟਰ?
ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਪਾਇਆ ਜੀ?
ਹਾਂਜੀ ਹਾਂਜੀ, ਕਿਉਂਕਿ ਉਹਨਾਂ ਦੀ ਕੰਡੀਸ਼ਨ ਸੀ ਨਾ ਪਹਿਲਾਂ ਕਿ ਤੁਸੀਂ 1 ਮੰਥ ਆਪਣੇ ਫੀਲਡ ਦੇ ਵਿੱਚ ਐਕਸਪੀਰੀਅੰਸ ਦਿਖਾ ਸਕਦੇ ਆ।
ਹਾਂਜੀ,
ਸੋ ਮੈਂ ਉਹਦੇ ਰਿਗਾਰਡਿੰਗ ਅਪਡੇਟ ਕਰਨਾ ਸੀ ਉਹਨਾਂ ਨੂੰ ਕਿ ਮੇਰੇ ਤੋਂ ਕਰੰਟ ਮੀਨਿੰਗ ਆਪਣੇ ਫੀਲਡ ਚ।
ਦੇਖੋ, ਉਹਦੇ ਵਿੱਚ ਕੀ ਹੈ, ਉਹਦੇ ਵਿੱਚ ਉਹਨਾਂ ਨੂੰ ਅਪਡੇਟ ਕਰਨ ਦੀ ਲੋੜ ਨਹੀਂ ਹੁੰਦੀ, ਉਹਦੇ ਵਿੱਚ ਐਕਸਪ੍ਰੈਸ਼ਨ ਆਫ ਇੰਟਰਸਟ ਜਿਹੜਾ ਤੁਸੀਂ ਪਾਇਆ ਨਾ ਉਹਨੂੰ ਅਪਡੇਟ ਕਰਨਾ ਹੁੰਦਾ ਹੈ। ਉਹਦੇ ਵਿੱਚ ਤੁਹਾਡਾ ਜਿੱਦਾਂ ਵੀ 1 ਮਹੀਨਾ ਅਗਰ ਪੂਰਾ ਹੋ ਚੁੱਕਾ ਹੈ ਤਾਂ ਮੈਂ ਤੁਹਾਨੂੰ ਇਹੀ ਰਿਕਮੈਂਡ ਕਰੂੰਗਾ ਕਿ ਆਪਣੀ EOI ਅਪਡੇਟ ਕਰ ਦਿਓ ਉਸ ਪੀਰੀਅਡ ਨਾਲ, ਜਿਸ ਪੀਰੀਅਡ ਚ ਤੁਸੀਂ ਐਕਚੁਅਲੀ ਕੰਮ ਕੀਤਾ ਹੈ, ਤਾਂ ਤੁਸੀਂ ਉਸ ਕੰਮ ਨੂੰ ਪ੍ਰੂਵ ਕਰ ਸਕਦੇ ਹੋ ਵਿਦ ਡਾਕੂਮੈਂਟਸ। ਤੁਹਾਡੇ ਕੋਲ ਪੇ ਸਲਿਪਸ ਜਾਂ ਬੈਂਕ ਸਟੇਟਮੈਂਟ ਤਾਂ ਹੋਣੀ ਹੈ, ਤੇ ਮੈਂ ਰਿਕਮੈਂਡ ਕਰੂੰਗਾ ਅਗਰ 1 ਮਹੀਨਾ ਹੋ ਚੁੱਕਾ ਹੈ ਆਪਣੀ EOI ਅਪਡੇਟ ਕਰ ਦਿਓ।
ਹਾਂਜੀ, ਮੇਰਾ ਹੋ ਚੁੱਕਾ ਹੋਇਆ 1 ਮੰਥ ਦਾ, ਪਰ ਮੈਂ ਸਟਿਲ ਉਹਨੂੰ ਕੰਟੀਨਿਊ ਕਰ ਰਹੀ ਹਾਂ। ਸੋ ਮੇਰਾ ਐਵੇਂ ਦਾ ਨਹੀਂ ਹੈ ਕਿ ਮੈਂ ਆਪਣਾ ਮਤਲਬ ਕਿ 1 ਮੰਥ ਕਰਕੇ ਉਹਨੂੰ ਸਟੋਪ ਕਰ, ਮੈਂ ਅਜੇ ਹਾਂ ਸੇਮ ਪੋਜੀਸ਼ਨ ਜੋਬ ਤੇ ਹਾਂ। ਸੋ ਮੇਰਾ ਇਹ ਸੀ ਕਿ ਮੈਂ ਬਸ EOI ਅਪਡੇਟ ਕਰ ਲਾਂ, ਦੈਟਸ ਇਟ, ਉਸ ਤੋਂ ਬਾਅਦ ਡਾਕੂਮੈਂਟ ਕੰਮ ਵਿੱਚ।
ਇਹ ਡਾਕੂਮੈਂਟਸ ਉਹਦੇ ਵਿੱਚ EOI ਸਭ
ਨਹੀਂ ਹੁੰਦੇ, ਤੁਹਾਨੂੰ ਕਿੰਨੇ ਚਾਂਸ ਲੱਗਦੇ? ਮੇਰਾ EOI ਸਬਮਿਟ ਹੋਇਆ ਹੋਇਆ ਹੈ ਲਾਸਟ ਅਪ੍ਰੈਲ ਚ।
ਲਾਸਟ ਅਪ੍ਰੈਲ ਦਾ ਸਬਮਿਟ ਹੈ। ਦੇਖੋ, 80 ਪੁਆਇੰਟਸ ਆ ਪਲੱਸ 5 ਪੁਆਇੰਟਸ ਹਾਈ ਹੈਗੇ ਆਪਣੇ। ਮੈਂ ਰਿਕਮੈਂਡ ਕਰੂੰਗਾ ਕਿ ਤੁਸੀਂ ਆਪਣਾ ਜਿਹੜਾ ਆ ਵਰਕ ਐਕਸਪੀਰੀਅੰਸ ਅਗਰ 1 ਮਹੀਨੇ ਦਾ ਹੈਗਾ ਉਹਨੂੰ ਅਪਡੇਟ ਕਰ ਦਿਓ। ਤੇ ਅੱਗੇ ਵੀ ਇਹੀ ਰਿਕਮੈਂਡੇਸ਼ਨ ਆ ਕਿ ਤੁਸੀਂ ਵੈਸੇ ਦੱਸਿਆ ਵੀ ਹੈ ਕਿ ਤੁਸੀਂ ਕੰਟੀਨਿਊ ਕਰ ਰਹੇ ਹੋ, ਜਿੰਨਾ ਜ਼ਿਆਦਾ ਤੁਸੀਂ ਨਿਊ ਸਾਊਥ ਵੇਲਸ ਦੇ ਵਿੱਚ ਆਪਣਾ ਐਕਸਪੀਰੀਅੰਸ ਲਓਗੇ ਇਸ ਫੀਲਡ ਦੇ ਵਿੱਚ, ਉਹਨਾਂ ਉਹਨਾਂ ਤੁਹਾਡਾ ਚਾਂਸਿਸ ਜਿਹੜੇ ਆ ਉਹ ਹਾਈ ਹੋਈ ਜਾਣੇ ਆ ਤੁਹਾਡੀ ਇਨਵੀਟੇਸ਼ਨ ਆਉਣ ਤੇ। ਰੈਸਟ ਸ਼ੋਰ, ਤੁਹਾਡੇ ਪੁਆਇੰਟਸ ਜ਼ਿਆਦਾ ਹੈਗੇ ਆ, ਈਵਨ ਦੋ ਡਿਪਾਰਟਮੈਂਟ ਜਿਹੜਾ ਆ ਡਿਪਾਰਟਮੈਂਟ ਵੀ ਤੇ ਸਟੇਟ ਵੀ ਪ੍ਰਾਇਓਰਟੀ ਜਿਹੜੀ ਆ ਪੋਲੀਟੀਕਲ ਸੈਕਟਰਸ ਨੂੰ ਦੋਗੇ, ਬਟ ਜਿੰਨੇ ਤੁਸੀਂ ਪੁਆਇੰਟ ਦੱਸੇ ਆ ਉਸ ਪੁਆਇੰਟ ਦੇ ਵਿੱਚ ਤੇ ਆਸ ਹੈਗੀ ਆ ਡੈਫੀਨੇਟਲੀ ਤੁਹਾਨੂੰ 190 ਦੀ ਇਨਵੀਟੇਸ਼ਨ ਆ ਸਕਦੀ ਹੈ।
ਹਾਂਜੀ ਠੀਕ ਹੈ ਜੀ, ਕਿਉਂਕਿ ਮੇਰੇ ਇਨਕਲੂਡਿੰਗ ਸਟੇਟ 80 ਪੁਆਇੰਟਸ ਨੇ, ਬਟ ਅਕਤੂਬਰ ਦੇ ਵਿੱਚ ਮੇਰੇ 5 ਏਜ ਦੇ ਜਿਹੜੇ ਉਹ ਘੱਟ ਜਾਣਗੇ, 75 ਰਹਿ ਜਾਣਗੇ, ਤੇ ਇਸ ਲਈ ਮੇਰਾ ਥੋੜਾ ਜਿਹਾ ਕੰਸਰਨ ਸੀ ਕਿ ਮੈਂ ਅਗਰ ਉਹਨਾਂ ਨੂੰ ਅਪਡੇਟ ਕਰ ਦਿੰਦੀ ਦੈਨ ਇਟਸ ਓਕੇ ਉਹਨਾਂ ਦੇ ਲਈ।
ਹਾਂਜੀ ਅਪਡੇਟ ਕਰ ਦਿਓ ਜਲਦੀ ਤੋਂ ਜਲਦੀ, ਔਰ ਅਗਰ ਇਨ ਕੇਸ ਆਪਣੇ ਪੁਆਇੰਟਸ ਘੱਟਦੇ ਆ ਅਕਤੂਬਰ ਵਿੱਚ ਜਾ ਕੇ ਅਗਰ ਇਨਵੀਟੇਸ਼ਨ ਨਹੀਂ ਆਉਂਦੀ ਤਾਂ ਫਿਰ ਉਸ ਤੋਂ ਬਾਅਦ ਮੈਂ ਇਹ ਰਿਕਮੈਂਡ ਕਰੂੰਗਾ ਕਿ ਅਗਰ ਆਪਾਂ ਨਿਊ ਸਾਊਥ ਵੇਲਸ ਡਿਜੀਟਲ ਏਰੀਆ ਦੇ ਵਿੱਚ ਮੂਵ ਹੋ ਜਾਈਏ ਅਗਰ ਤੁਸੀਂ ਇਸ ਟਾਈਮ ਨਹੀਂ ਹੈਗੇ ਉੱਥੇ ਤਾਂ।
ਨਹੀਂ ਆਲਰੇਡੀ ਮੈਂ ਰੀਜਨਲ ਵਿੱਚ ਹੀ ਰਹਿ ਰਹੀ ਹਾਂ ਔਰ ਮੇਰੇ ਕੋਲ ਉੱਥੇ ਲੀਜ਼ ਵੀ ਹੈ ਤੇ ਮੈਂ ਰੀਜਨਲ ਏਰੀਆ 'ਚ ਨਹੀਂ ਉੱਥੇ ਆਫਿਸ ਲੈ ਰਹੀ ਹਾਂ।
ਓਕੇ ਦੈਟਸ ਗੁੱਡ, ਕਿਉਂਕਿ ਇਹਨਾਂ ਕੀ ਹੁੰਦਾ ਕਿ ਇਨ ਕੇਸ ਰੱਬ ਨਾ ਕਰੇ ਕਿ 190 ਦੀ ਇਨਵੀਟੇਸ਼ਨ ਨਹੀਂ ਆਉਂਦੀ ਤਾਂ ਤੁਹਾਡੀ ਜੀ 491 ਜਿਹੜੀ ਆ ਉਹ ਫਿਊਚਰ ਦੇ ਵਿੱਚ ਜਾ ਕੇ ਤੁਹਾਡੇ ਕੋਲ ਐਜ਼ ਆ ਬੈਕਅਪ ਪਲਾਨ ਰਹੂਗਾ, ਤੇ ਅਗਰ ਤੁਹਾਨੂੰ ਅਗਲੇ ਸਾਲ ਤੱਕ ਵੀ ਲੱਗਦਾ ਹੈ ਕਿ ਤੁਹਾਡੇ ਕੋਲ 190 ਦੇ ਆਮ ਦੇ ਚਾਂਸਿਸ ਘੱਟ ਹੋਊਗੇ ਕਿਉਂਕਿ ਹਲੇ ਪਤਾ ਨਹੀਂ ਕਿ ਆਉਣ ਵਾਲਾ ਸਮਾਂ ਕਿੱਦਾਂ ਹੋਣ ਵਾਲਾ ਹੈ, ਤਾਂ ਫਿਰ ਤੁਸੀਂ 491 ਦੀ ਆਪਸ਼ਨ ਮੈਂ ਹੀ ਰਿਕਮੈਂਡ ਕਰੂੰਗਾ ਕਿ ਤੁਸੀਂ ਉਹਦੇ ਲਈ ਚਲੇ ਜਾਓ ਅੱਗੇ।
ਠੀਕ ਹੈ ਜੀ, ਓਕੇ ਥੈਂਕ ਯੂ ਸਰ,
ਗੁੱਡ ਲੱਕ ਜਸਵਿੰਦਰ।
ਗੁੱਡ ਲੱਕ ਜੀ।
ਜੀ ਅੱਗੇ ਹਰਵੀਰ ਖੈਰਾ ਜੀ ਸਾਡੇ ਨਾਲ ਜੁੜੇ ਨੇ ਈਮੇਲ ਦੇ ਜ਼ਰੀਏ। ਹਰਵੀਰ ਸਾਡੇ ਨਾਲ ਆਪਣਾ ਸਵਾਲ ਸਾਂਝਾ ਕਰ ਰਹੇ ਨੇ, ਇਸ ਦੌਰਾਨ ਇੱਕ ਕਾਲਰ ਸਾਡੇ ਨਾਲ ਜੁੜੇ ਹੋਏ ਆ, ਕਾਲਰ ਨੂੰ ਕਹਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ, ਬਹੁਤ ਜਲਦ ਤੁਹਾਡਾ ਸਵਾਲ ਵੀ ਅਸੀਂ ਔਨ ਏਅਰ ਕਰਦੇ ਹਾਂ। ਹਰਵੀਰ ਖੈਰਾ ਪੁੱਛ ਰਹੇ ਨੇ, ਕਹਿੰਦੇ ਆਈ ਐਮ ਅਪਲਾਈਂਗ ਫਾਰ ਸਿਟੀਜ਼ਨਸ਼ਿਪ ਵੈਰੀ ਸੂਨ, ਸੋ ਕੁਡ ਯੂ ਪਲੀਜ਼ ਟਾਕ ਅਬਾਊਟ ਸਿਟੀਜ਼ਨਸ਼ਿਪ ਬਿਕੋਜ਼ ਆਫ ਕੋਵਿਡ-19, ਹਾਊ ਮਚ ਟਾਈਮ ਗਵਰਨਮੈਂਟ ਟੇਕਿੰਗ ਟੂ ਪ੍ਰੋਸੀਡਿੰਗ ਫਾਈਲ ਡਿਊਰਿੰਗ ਕੋਵਿਡ-19 ਜੀ।
ਜੀ ਦੇਖੋ ਕੋਵਿਡ-19 ਕਰਕੇ ਪ੍ਰੋਸੈਸਿੰਗ ਡਿਲੇਸ ਕਾਫੀ ਹੋ ਰਹੇ ਆ। ਅਗਰ ਮੈਂ ਇੱਕ ਪਿੱਛੇ ਰਿਪੋਰਟ ਆਈ ਹੈ ਕਿ ਬ੍ਰਿਜਿੰਗ ਵੀਜ਼ਾ ਹੋਲਡਰਸ ਜਿਹੜੇ ਆ ਆਸਟ੍ਰੇਲੀਆ ਦੇ ਵਿੱਚ ਕਾਫੀ ਵੱਧ ਗਿਆ। ਇਹਨਾਂ ਤੁਹਾਡੇ ਕੁਐਸਚਨ ਨਾਲ ਰਿਲੇਟਡ ਨਹੀਂ ਹੈ, ਮੈਂ ਵੈਸੇ ਦੱਸਦਾ ਪਿਆ ਕਿ ਡਿਪਾਰਟਮੈਂਟ 'ਚ ਇੰਨੀ ਸਲੋ ਪ੍ਰੋਸੈਸਿੰਗ ਆ ਅੱਜ ਦੇ ਟਾਈਮ 'ਚ ਕੋਵਿਡ-19 ਕਾਰਨ। ਅਰਾਊਂਡ 330,000 ਬ੍ਰਿਜਿੰਗ ਵੀਜ਼ਾ ਹੋਲਡਰ ਹੋ ਚੁੱਕੇ ਸੀਗੇ ਪਿਛਲੇ ਸਾਲ ਦੇ ਐਂਡ ਤੱਕ ਜਦੋਂ ਆਪਣਾ ਸ਼ੀਅਰ ਖਤਮ ਹੋਇਆ ਜੂਨ 30 ਦਾ। ਇੱਕ ਬਹੁਤ ਮੇਜਰ ਜੰਪ ਆ ਕਿਉਂਕਿ ਪਿਛਲੇ ਸਾਲ ਤੋਂ ਅਗਰ ਕੰਪੇਅਰ ਕੀਤਾ ਜਾਵੇ ਤਾਂ ਆਲਮੋਸਟ 1,00,000 ਤੋਂ ਜ਼ਿਆਦਾ ਜਿਹੜਾ ਆ ਉਹ ਬ੍ਰਿਜਿੰਗ ਵੀਜ਼ਾ ਹੋਲਡਰਸ ਦੀ ਗਿਣਤੀ ਵਿੱਚ ਵਾਧਾ ਹੋਇਆ ਆ। ਹੁਣ ਇਹਦਾ ਸਿੱਧਾ ਸਿੱਧਾ ਰੀਜ਼ਨ ਕੀ ਆ? ਰੀਜ਼ਨ ਇਹ ਆ ਕਿ ਪ੍ਰੋਸੈਸਿੰਗ ਡਿਲੇਜ਼ ਆ, ਚਾਹੇ ਉਹ ਆਪਾਂ ਕਿਸੇ ਨੇ 189 ਪਾਇਆ, ਚਾਹੇ 190 ਪਾਇਆ, ਚਾਹੇ 491 ਪਾਇਆ, ਚਾਹੇ ਕਿਸੇ ਨੇ ਸਟੂਡੈਂਟ ਵੀਜ਼ਾ ਤੋਂ ਅੱਗੇ ਸਟੂਡੈਂਟ ਵੀਜ਼ਾ ਪਾ ਲਿਆ ਜਾਂ ਵਿਜ਼ਟਰ ਵੀਜ਼ਾ ਤੋਂ ਅੱਗੇ ਸਟੂਡੈਂਟ ਵੀਜ਼ਾ ਪਾ ਲਿਆ, ਉਹਨਾਂ ਦਾ ਡਿਪਾਰਟਮੈਂਟ ਡਿਸੀਜ਼ਨ ਨਹੀਂ। ਉਹਨਾਂ ਦਾ ਕਹਿਣਾ ਇਹ ਆ ਕਿ ਆਪਾਂ ਜਿਹੜਾ ਆ ਕਿ ਕੋਵਿਡ-19 ਕਾਰਨ ਜਾਂ ਸਟਾਫ ਸ਼ੋਰਟੇਜ ਆ ਜਾਂ ਕੀ ਆ ਕਿ ਇੱਥੇ ਟੂਰਿਸਟ ਵੀਜ਼ਾ ਵਾਲੇ ਬਹੁਤ ਜ਼ਿਆਦਾ ਅੱਗੇ ਐਕਸਟੈਂਸ਼ਨਾਂ ਪਾ ਰਹੇ ਆ ਤੇ ਉਹ ਪ੍ਰੋਸੈਸਿੰਗ ਨਹੀਂ ਕਰ ਪਾ ਰਹੇ। ਸੇਮ ਹੁਣ ਸਿਟੀਜ਼ਨਸ਼ਿਪ ਲਈ ਵੀ ਉਹੀ ਆ, ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਵੀ ਐਟ ਦਾ ਮੂਮੈਂਟ ਡਿਲੇ ਚੱਲ ਰਹੀਆਂ ਆ, ਤੇ ਉਹਦੇ ਨਾਲ ਨਾਲ ਅਗਰ ਤੁਸੀਂ ਦੇਖਿਆ ਹੋਊਗਾ ਕਿ ਜਿਹੜੀਆਂ ਸੈਰੀਮਨੀਜ਼ ਵੀ ਸੀਗੀਆਂ ਜਿਨ੍ਹਾਂ ਦੀ ਅਪਰੂਵਲ ਹੋ ਚੁੱਕੀ ਸੀਗੀ, ਜਿਨ੍ਹਾਂ ਦੀ ਇੰਟਰਵਿਊ ਡਿਪਾਰਟਮੈਂਟ ਕਰ ਚੁੱਕਾ ਸੀ, ਜਿਨ੍ਹਾਂ ਨੇ ਟੈਸਟ ਕਲੀਅਰ ਕਰ ਰਿਹਾ ਸੀ ਤੇ ਉਹਨਾਂ ਨੇ ਕਾਉਂਸਲ ਨੂੰ ਅੱਗੇ ਭੇਜੇ ਹੋਏ ਸੀ ਸੈਰੀਮਨੀਜ਼ ਲਈ, ਉਹ ਸੈਰੀਮਨੀਜ਼ ਵੀ ਜਿਹੜੀਆਂ ਆ ਉਹ ਨਹੀਂ ਹੋ ਪਾ ਰਹੀਆਂ, ਤੇ ਡਿਪਾਰਟਮੈਂਟ ਨੇ ਉਹਦੀ ਜਗ੍ਹਾ ਕਿਹਾ ਸੀ ਕਿ ਆਪਾਂ ਆਪਣੇ ਆਪ ਹੀ ਜਿਹੜਾ ਆ ਉਹ ਵੀਡੀਓ ਕਾਨਫਰੰਸਿੰਗ ਦੇ ਥਰੂ ਕਰਾਂਗੇ ਤਾਂ ਦਵਾਂਗੇ ਉਹਦੇ ਕਰਕੇ, ਕਿਉਂਕਿ ਉਹ ਵਨ ਬਾਏ ਵਨ ਹੁੰਦੀ ਆ ਉਹਦੇ ਵਿੱਚ, ਉਹਦੇ ਕਰਕੇ ਬਹੁਤ ਡਿਲੇਸ ਚੱਲਦੀਆਂ ਆ। ਬਟ ਇਹਦੇ ਕਿਉਂਕਿ ਆਹ ਚੀਜ਼ਾਂ ਕਿਸੇ ਦੇ ਵੀ ਕੰਟਰੋਲ ਦੇ ਵਿੱਚ ਨਹੀਂ ਹੈਗੀਆਂ, ਨਾ ਤੁਹਾਡੇ ਆ ਨਾ ਸਾਡੇ ਆ ਨਾ ਡਿਪਾਰਟਮੈਂਟ ਦੇ, ਤਾਂ ਉਹਦੇ ਵਿੱਚ ਜਦੋਂ ਵੀ ਆਪਣੀ ਐਲੀਜੀਬਿਲਿਟੀ ਆਉਂਦੀ ਆ, ਅਗਰ ਜਦੋਂ ਵੀ ਆਪਣੀ ਰੈਜੀਡੈਂਸ ਰਿਕੁਆਇਰਮੈਂਟ ਮੀਟ ਹੁੰਦੀ ਹੈ ਸਿਟੀਜ਼ਨਸ਼ਿਪ ਦੇ ਲਈ, ਮੈਂ ਇਹ ਰਿਕੁਆਇਰਮੈਂਟ ਦੀ ਐਪਲੀਕੇਸ਼ਨ ਤੁਸੀਂ ਜਲਦੀ ਲਾਂਚ ਕਰ ਦਿਓ।
ਇਸ ਤੋਂ ਬਾਅਦ ਤੇ ਅਗਲਾ ਸਵਾਲ ਰੁਪਿੰਦਰ ਢਿੱਲੋਂ ਬਾਠੁਰਾਂ ਦਾ ਸ਼ਾਮਲ ਕਰਦੇ ਹਾਂ, ਉਸ ਤੋਂ ਬਾਅਦ ਕਾਲਰ ਨੂੰ ਔਨ ਏਅਰ ਕਰਾਂਗੇ। ਰੁਪਿੰਦਰ ਢਿੱਲੋਂ ਬਾਠ ਇਹ ਜੀ ਪੁੱਛਣਾ, ਕਹਿੰਦੇ ਮੈਂ ਸਟੂਡੈਂਟ ਵੀਜ਼ਾ ਐਕਸਟੈਂਡ ਕਰਵਾਇਆ, ਤੇ ਇੱਕ ਮਿੰਟ ਇਹਨਾਂ ਦਾ ਸਵਾਲ ਜਿਹੜਾ ਜੀ ਉਹ ਸ਼ਾਮਲ ਕਰਦੀ ਹਾਂ ਮੈਂ, ਕਹਿੰਦੇ ਮੈਂ ਸਟੂਡੈਂਟ ਵੀਜ਼ਾ ਐਕਸਟੈਂਡ ਕਰਵਾਇਆ, ਸੋ ਮੈਂ ਆਪਣੇ ਹਸਬੈਂਡ ਦਾ ਵੀਜ਼ਾ ਇਨਕਲੂਡ ਕਰ ਸਕਦੀ ਹਾਂ, ਬਟ ਹੀ ਇਜ਼ ਇਨ ਇੰਡੀਆ ਐਂਡ ਵਟ ਇਜ਼ ਦਾ ਪ੍ਰੋਸੈਸਿੰਗ ਟਾਈਮ।
ਸਟੂਡੈਂਟ ਵੀਜ਼ਾ ਡਿਪੈਂਡੈਂਟ ਜਿਹੜਾ ਇੰਡੀਆ ਤੋਂ ਡਿਪਾਰਟਮੈਂਟ ਜਿਹੜਾ ਬਿਲਕੁਲ ਵੀ ਪ੍ਰਾਇਓਰਟੀ ਨਹੀਂ ਦਿੰਦਾ। ਰੀਜ਼ਨ ਕੀ ਆ ਕਿ ਉਹ ਡਿਪਾਰਟਮੈਂਟ ਦਾ ਜਿਹੜਾ ਮਕਸਦ ਇਹ ਆ ਕਿ ਉਹ ਨਹੀਂ ਚਾਹੁੰਦੇ ਕਿ ਆਪਾਂ ਸਟੂਡੈਂਟ ਜਿਹੜਾ ਇੱਥੇ ਆਉਂਦਾ ਆ ਉਹ ਆਪਣੀ ਪੜ੍ਹਾਈ ਕਰੇ, ਕਿ ਉਹਦੇ ਨਾਲ ਨਾਲ ਉਹ ਆਪਣੇ ਫੈਮਿਲੀ ਮੈਂਬਰਸ ਵੀ ਲੈ ਕੇ ਆਵੇ। ਇਸ ਕਰਕੇ ਦੇਖਿਆ ਜਾਂਦਾ ਹੈ ਕਿ ਸਟੂਡੈਂਟ ਦੀ ਜਿਹੜੀ ਡਿਪੈਂਡੈਂਟ ਹੈ, ਸਪੈਸ਼ਲੀ ਜਦੋਂ ਆਪਾਂ ਵੈਟ ਸੈਕਟਰ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਪ੍ਰੋਸੈਸਿੰਗ ਟਾਈਮ 12 ਤੋਂ 14 ਮਹੀਨੇ ਸੀਗੇ ਕੋਵਿਡ-19 ਤੋਂ ਪਹਿਲਾਂ ਵੀ, ਹੁਣ ਤਾਂ ਉਹਦਾ ਕੁਛ ਵੀ ਨਹੀਂ ਕਿਹਾ ਜਾ ਸਕੋ। ਮੇਬੀ ਇੱਥੇ ਸਟੂਡੈਂਟ ਦੀ ਪੜ੍ਹਾਈ ਖਤਮ ਹੋ ਜਾਵੇ ਤੇ ਉਹ 485 ਵੀ ਪਾ ਲਵੇ, ਉਹ ਤਦ ਤੱਕ ਵੀ ਚੱਲਦਾ ਰਹੇ। ਤੇ ਹੁਣ ਰੁਪਿੰਦਰ ਜੀ ਇਹ ਡਿਪੈਂਡ ਕਰੂਗਾ ਕਿ ਅਗਰ ਆਪਾਂ ਬੈਚਲਰ ਜਾਂ ਮਾਸਟਰਸ ਤੇ ਹੈਗੇ ਹਾਂ ਤਾਂ ਥੋੜੀ ਆਸ ਹੋ ਸਕਦੀ ਹੈ ਕਿ ਆਪਾਂ ਡਿਪੈਂਡੈਂਟ ਜਿਹੜਾ ਪਾ ਕੇ, ਐਟ ਦਾ ਮੂਮੈਂਟ ਤਾਂ ਡਿਸੀਜ਼ਨ ਨਹੀਂ ਆਊਗਾ, ਜਦੋਂ ਇੰਟਰਨੈਸ਼ਨਲ ਬਾਰਡਰ ਓਪਨ ਹੁੰਦੇ ਆ ਦੁਬਾਰਾ ਤੋਂ, ਉਦੋਂ ਮੇਬੀ ਡਿਪਾਰਟਮੈਂਟ ਜਿਹੜਾ ਆ ਉਹ ਗ੍ਰਾਂਟ ਕਰ ਦੇਵੇ ਉਸ ਵੀਜ਼ੇ ਨੂੰ।
ਜੀ, ਇਸ ਤੋਂ ਬਾਅਦ ਅੱਗੇ ਕਾਲਰ ਜੁੜੇ ਹੋਏ ਨੇ ਸਾਡੇ ਨਾਲ 338 ਤੋਂ, ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ। ਸਵਾਗਤ ਹੈ ਜੀ ਤੁਹਾਡਾ, ਸਤਿ ਸ਼੍ਰੀ ਅਕਾਲ।
ਹੈਲੋ
ਹੈਲੋ, ਹਾਂਜੀ ਕੌਣ ਬੋਲ ਰਹੇ ਹੋ ਜੀ?
ਹਾਂਜੀ ਮੈਮ, ਹਾਂਜੀ ਮੇਰਾ ਨੇਮ ਦਿਲਪ੍ਰੀਤ ਆ।
ਹਾਂਜੀ ਦਿਲਪ੍ਰੀਤ ਜੀ, ਕੀ ਸਵਾਲ ਆ?
ਹਾਂਜੀ ਸਰ, ਐਕਚੁਅਲੀ ਮੈਂ ਨਾ ਫੈਬ ਇਨਟੇਕ ਦੇ ਵਿੱਚ ਆਸਟ੍ਰੇਲੀਆ ਆਈ ਸੀ, ਤੇ ਮਾਸਟਰਸ ਵਿੱਚ UNSW ਯੂਨੀਵਰਸਿਟੀ ਸੀ। ਮੈਂ ਮਈ ਦੇ ਵਿੱਚ ਮੈਂ ਆਪਣੇ ਹਸਬੈਂਡ ਦਾ ਵੀਜ਼ਾ ਲਾਇਆ ਸੀ। ਹੈਲੋ
ਜੀ ਜੀ,
ਹਾਂਜੀ ਦੇ ਵਿੱਚ ਨਾ ਮਤਲਬ ਮੈਨੂੰ ਉਹਨਾਂ ਨੇ ਦੁਬਾਰਾ ਵੀਜ਼ਾ ਗ੍ਰਾਂਟ ਕਰਤਾ, ਬਟ ਮੇਰੇ ਹਸਬੈਂਡ ਦਾ ਹੋਲਡ ਤੇ ਕਰਤਾ ਉਹਨਾਂ ਨੇ, ਮਤਲਬ ਉਹਨਾਂ ਨੂੰ ਵੀਜ਼ਾ ਨਹੀਂ ਦਿੱਤਾ।
ਓਕੇ, ਤੁਸੀਂ ਕੰਬਾਈਨਡ ਐਪਲੀਕੇਸ਼ਨ ਪਾਈ ਸੀ?
ਹਾਂਜੀ।
ਤੇ ਤੁਹਾਡੇ ਹਸਬੈਂਡ ਦਾ ਕੋਈ ਰੀਜ਼ਨ ਦੱਸਿਆ ਉਹਨਾਂ ਨੇ ਜਾਂ ਕੋਈ ਐਦਾਂ ਦਾ ਰੀਜ਼ਨ ਨਹੀਂ ਦਿੱਤਾ? ਹਾਂਜੀ
ਨਹੀਂ, ਉਹਨਾਂ ਦਾ ਮਤਲਬ ਵੀ ਜਿਹੜੀ ਇਮੀਗ੍ਰੇਸ਼ਨ ਤੋਂ ਆਈ ਸੀ ਮੇਲ, ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਹਲੇ ਆਫਸ਼ੋਰ ਕੈਂਡੀਡੇਟਸ ਨੂੰ ਮਤਲਬ ਉਹ ਉਹਨਾਂ ਨੇ ਕੋਈ ਵੀਜ਼ਾ ਨਹੀਂ ਦੇਣਾ ਹੈਗਾ, ਜੋ ਮਤਲਬ ਏਜੰਟ ਨੇ ਸਾਨੂੰ ਭੇਜੀ ਸੀ ਮੇਲ।
ਨਹੀਂ ਉਹਦੇ ਵਿੱਚ ਦੇਖੋ, ਹਾਂਜੀ ਇਹਦੇ ਵਿੱਚ ਇੱਕ ਡੈਫੀਨਿਟ ਪੋਜ਼ਿਟਿਵ ਇਹ ਹੈਗਾ ਤੁਹਾਨੂੰ ਕਿ ਉਹਨਾਂ ਨੇ ਸਿਰਫ ਤੁਹਾਡਾ ਵੀਜ਼ਾ ਦੇ ਕੇ ਉਹਨਾਂ ਦਾ ਹੋਲਡ ਤੇ ਕੀਤਾ ਹੈ ਕਿ ਜਦ ਤੱਕ ਇੰਟਰਨੈਸ਼ਨਲ ਬਾਰਡਰ ਓਪਨ ਨਹੀਂ ਹੁੰਦੇ। ਤਾਂ ਇਹ 'ਚ ਹੁਣ ਇਹ ਹੈ ਕਿ ਤੁਹਾਨੂੰ ਐਪਲੀਕੇਸ਼ਨ ਦੇਖੋ ਲਾਂਚ ਕਰਨ ਦੀ ਲੋੜ ਨਹੀਂ ਹੈ, ਨਾ ਹੀ ਇਹ 'ਚ ਕੋਈ ਹਾਈ ਪ੍ਰੋਸੈਸਿੰਗ ਟਾਈਮ ਦੀ ਟੈਨਸ਼ਨ ਹੋਣੀ ਹੈ ਜਿੱਦਾਂ ਹੀ। ਪਰ ਇਹ ਆ ਕਿ ਜਦ ਤਾਈ ਤੁਹਾਨੂੰ ਇੰਟਰਨੈਸ਼ਨਲ ਬਾਰਡਰ ਓਪਨ ਨਹੀਂ ਹੁੰਦੇ ਤਦ ਤਾਈ ਉਹਨਾਂ ਦੀ ਫਾਈਲ ਜਿਹੜੀ ਆ ਉਹ ਹੋਲਡ ਤੇ ਰਹੂਗੀ। ਜਦੋਂ ਸਭ ਕੁਛ ਕਲੀਅਰ ਹੋ ਜਾਂਦਾ ਹੈ ਉਦੋਂ ਨਾਲ ਹੀ ਨਾਲ, ਮੈਂ ਜਿੱਦਾਂ ਇਹਨਾਂ ਨੇ ਇੰਡੀਕੇਸ਼ਨ ਦਿੱਤੀ ਹੈ ਕਿ ਜਨਵਰੀ ਤੋਂ ਲੈ ਕੇ ਜੂਨ ਦੇ ਵਿੱਚ ਕਦੀ ਵੀ ਇਹ ਥੋੜੇ ਸਟੂਡੈਂਟਸ ਲਈ ਇੰਟਰਨੈਸ਼ਨਲ ਬਾਰਡਰ ਜਿਹੜੇ ਆ ਉਹ ਓਪਨ ਕਰਨੇ ਸ਼ੁਰੂ ਕਰ ਸਕਦੇ ਆ। ਤਾਂ ਉਸ ਵੇਲੇ ਜਿੱਦਾਂ ਹੀ ਓਪਨ ਹੁੰਦੇ ਆ ਤਾਂ ਮੈਂ ਰਿਕਮੈਂਡ ਕਰੂੰਗਾ ਕਿ ਇੱਕ ਇਹਨਾਂ ਨੂੰ ਰਿਮਾਈਂਡਰ ਜ਼ਰੂਰ ਭੇਜਿਆ ਜਾਵੇ ਕਿ ਉਹਨਾਂ ਦਾ ਵੀਜ਼ਾ ਗ੍ਰਾਂਟ ਕਰ ਦੇਣ, ਡਿਪਾਰਟਮੈਂਟ ਜਿਹੜਾ ਉਹਨਾਂ ਦਾ ਵੀਜ਼ਾ ਗ੍ਰਾਂਟ ਕਰ ਦੇਵੇ।
ਹਾਂਜੀ ਸਰ, ਮੈਂ ਇੱਕ ਇਹ ਗੱਲ ਪੁੱਛਣੀ ਸੀ, ਜਿਵੇਂ ਨਾ ਮੈਂ ਜਿਹੜਾ ਕੋਰਸ ਕਰ ਰਹੀ ਸੀ ਤੇ ਉਹਦੇ ਮਤਲਬ ਵੀ ਮੈਨੂੰ ਮੈਂ MSCIT ਕਰ ਰਹੀ ਸੀ, ਮਤਲਬ ਵੀ ਉਹ ਮੈਨੂੰ ਥੋੜਾ ਸਮਝ ਨਹੀਂ ਸੀ ਉਹਨਾਂ, ਮੈਂ ਸੋਚ ਰਹੀ ਸੀ ਮੈਂ ਕੋਰਸ ਚੇਂਜ ਕਰ ਲਵਾਂ। ਤੇ ਸਰ ਮੈਂ ਇਹ ਪੁੱਛਣਾ ਸੀ ਜੇ ਮੈਂ ਕੋਰਸ ਚੇਂਜ ਕਰ ਰਹੀ ਹਾਂ ਆਫਟਰ 6 ਮੰਥ, ਮਤਲਬ ਵੀ ਮੈਨੂੰ ਉਹ Level 1 ਯੂਨੀਵਰਸਿਟੀ ਦੇ ਵਿੱਚ ਹੀ ਲੈਣਾ ਪੈਣਾ ਜਾਂ ਮੈਂ ਕੋਈ ਵੀ ਲੈ ਸਕਦੀ ਹਾਂ, ਮਤਲਬ ਇਨ ਕੇਸ ਆਪਾਂ ਹੁਣ ਦੁਬਾਰਾ ਆਪਾਂ ਨੂੰ ਫੰਡ ਸ਼ੋਅ ਕਰਨੇ ਪੈ ਸਕਦੇ ਆ ਜਿਵੇਂ ਉਹਨਾਂ ਦੀ ਫਾਈਲ ਹੋਲਡ ਤੇ ਆ?
ਦੇਖੋ, ਕਿਉਂਕਿ ਜਦ ਤੇ ਫਾਈਲ ਹੋਲਡ ਤੇ ਆ ਡਿਪਾਰਟਮੈਂਟ ਜਿਹੜਾ ਆ ਉਹ ਕਦੀ ਵੀ ਕੋਈ ਵੀ ਇਨਫੋਰਮੇਸ਼ਨ ਜਿਹੜੀ ਆ ਰਿਕੁਐਸਟ ਕਰ ਸਕਦਾ ਆ। ਰੀਜ਼ਨ ਇਹਦਾ ਇਹ ਵੀ ਹੈਗਾ ਆ ਕਿ ਅੱਜ ਹੁਣ ਕੀ ਹੁੰਦਾ, ਡਿਪਾਰਟਮੈਂਟ ਦੇ ਵਿੱਚ ਇੱਕ ਕੇਸ ਆਫਿਸਰ ਪਹਿਲਾਂ ਫਾਈਲ ਓਪਨ ਕਰਦਾ, ਉਹ ਇਨਫੋਰਮੇਸ਼ਨ ਰਿਕੁਐਸਟ ਕਰਦਾ ਆ, ਜਦੋਂ ਦੂਸਰੀ ਟਾਈਮ ਜਦੋਂ ਵੀ ਕੋਈ ਫਾਈਲ ਸੇਮ ਐਪਲੀਕੈਂਟ ਦੀ ਜਦੋਂ ਓਪਨ ਹੁੰਦੀ ਹੈ ਤਾਂ ਮੰਨ ਲਓ ਤੁਹਾਡੇ ਹਸਬੈਂਡ ਦਾ ਵੀਜ਼ਾ ਗ੍ਰਾਂਟ ਕਰਨਾ, ਉਸ ਵੇਲੇ ਕੇਸ ਆਫਿਸਰ ਕੋਈ ਡਿਫਰੈਂਟ ਹੋਊਗਾ। ਜਦੋਂ ਵੀ ਉਹਨਾਂ ਨੇ ਉਹਦਾ ਵੀਜ਼ਾ ਗ੍ਰਾਂਟ ਕਰਨਾ ਆ, ਇੱਕ ਉਹ ਪ੍ਰਾਇਮਰੀ ਚੈੱਕ ਜ਼ਰੂਰ ਕਰਦੇ ਆ ਕਿ ਜਿਹੜਾ ਪ੍ਰਾਇਮਰੀ ਐਪਲੀਕੈਂਟ ਆ ਉਹਦੀ ਸਟੱਡੀਜ਼ ਕਿੱਦਾਂ ਚੱਲ ਰਹੀ ਨੇ, ਕਿ ਉਹ ਕੰਟੀਨਿਊ ਕਰ ਰਹੇ ਆ। ਇਹ ਉਦੋਂ ਦੀ ਸਿਚੁਏਸ਼ਨ ਹੁੰਦੀ ਸੀ ਜਦੋਂ ਪਹਿਲਾਂ ਸਟੂਡੈਂਟ ਦੀ ਡਿਪੈਂਡੈਂਟ ਅਲੱਗ ਲੱਗਦਾ ਸੀ ਕਿ ਪ੍ਰਾਇਮਰੀ ਐਪਲੀਕੈਂਟ ਦੀ ਸਟੱਡੀਜ਼ ਬਾਰੇ ਦੇਖਿਆ ਜਾਂਦਾ ਸੀ, ਕਾਲਜ ਜਾਂ ਯੂਨੀ ਤੋਂ ਲੈਟਰ ਲਿੱਤਾ ਜਾਂਦਾ ਹੈ ਕਿ ਤੁਹਾਡੀ ਸਟੱਡੀਜ਼ ਜਿਹੜੀ ਆ ਉਹ ਐਸ ਪਰ ਉਹਨਾਂ ਦੇ ਸਕੈਡਿਊਲ ਪ੍ਰੋਗਰੈਸ ਕਰ ਰਹੀ ਹੈ, ਤੁਹਾਡੀ ਅਟੈਂਡੈਂਸ ਠੀਕ ਹੈ, ਉਹ ਕਾਲਜ ਲੈਟਰ ਦਿੰਦਾ ਆ। ਇਹ ਕਾਫੀ ਹਾਈ ਚਾਂਸਿਸ ਆ ਕਿ ਤੁਹਾਡੇ ਹਸਬੈਂਡ ਦੇ ਕੇਸ ਦੇ ਵਿੱਚ ਵੀ ਉਹ ਲੈਟਰ ਉਸ ਵੇਲੇ ਮੰਗ ਸਕਦੇ ਆ। ਇਨ ਕੇਸ ਅਗਰ ਤੁਸੀਂ ਆਪਣੀ ਸਟੱਡੀਜ਼ ਚੇਂਜ ਕਰਦੇ ਆ, ਦੇਖੋ ਉਹ ਤੁਸੀਂ ਕਰ ਸਕਦੇ, ਅਗਰ ਮਾਸਟਰਸ ਟੂ ਮਾਸਟਰਸ ਕਰਨਾ ਹੈ, ਅਗਰ ਤੁਹਾਡੇ ਕੋਲ ਜੈਨੂਇਨ ਰੀਜ਼ਨਸ ਹੈਗੇ ਆ ਕਿ ਤੁਸੀਂ ਕਿਉਂ ਚੇਂਜ ਕੀਤੀ ਆ, ਤੁਸੀਂ ਡੈਫੀਨੇਟਲੀ ਕਰ ਸਕਦੇ ਆ। ਐਜ਼ ਲੌਂਗ ਐਜ਼ ਤੁਸੀਂ ਇੱਕ ਆਪਣੀ ਜਿਹੜੀ ਵੀ ਰਿਟਨ ਸਟੇਟਮੈਂਟ ਦਿਓਗੇ ਡਿਪਾਰਟਮੈਂਟ ਨੂੰ, ਉਹ 'ਚ ਉਹਨੂੰ ਪ੍ਰੋਪਰਲੀ ਜਸਟੀਫਾਈ ਕਰ ਸਕੋ। ਫਿਰ ਸੈਕਿੰਡ ਕੁਐਸਚਨ ਤੁਹਾਡਾ ਕਿ ਉਹ ਫੰਡਸ ਮੰਗ ਸਕਦੇ ਆ, ਕਿ ਅਗਰ ਤੁਸੀਂ Level 2 ਜਾਂਦੇ ਆ ਉਹ ਡੈਫੀਨੇਟਲੀ ਮੰਗ ਸਕਦੇ ਆ।
ਓਕੇ ਸਰ, ਮੈਂ ਇੱਕ ਹੋਰ ਕੁਐਸਚਨ ਪੁੱਛਣਾ ਸੀ। ਮੇਰੇ ਨਾ ਸਿਸਟਰ, ਉਹਨਾਂ ਨੂੰ ਮਤਲਬ ਪਰਮਾਨੈਂਟ ਰੈਜ਼ੀਡੈਂਸੀ ਮਿਲ ਗਈ ਤੇ ਉਹਨਾਂ ਨੇ ਮਤਲਬ BSc ਨਰਸਿੰਗ ਸਟਾਰਟ ਕਰਨਾ ਸੀ, ਤੇ ਉਹਨਾਂ ਨੂੰ ਮਤਲਬ ਹੁਣ ਪਤਾ ਲੱਗਿਆ ਕਿ ਉਹਨਾਂ ਨੂੰ ਵੀ ਇੰਗਲਿਸ਼ ਟੈਸਟ ਸਕੋਰ ਸ਼ੋਅ ਕਰਨੇ ਪੈਣੇ ਆ ਮਤਲਬ ਐਡਮਿਸ਼ਨ ਵਾਸਤੇ, ਤੇ ਉਹ ਪੁੱਛਣਾ ਸੀ ਵੀ BSc ਨਰਸਿੰਗ ਲਈ ਸਕੋਰਿੰਗ ਕਿੰਨੀ ਚਾਹੀਦੀ ਆ?
ਦੇਖੋ, ਇਹਨਾਂ ਦਾ ਬੇਸਿਕ ਬੈਂਚਮਾਰਕ ਜਿਹੜਾ ਉਹ 7 ਇੰਚ ਦਾ ਹੀ ਹੁੰਦਾ ਹੈ, ਨਰਸਿੰਗ ਦੀ ਗੱਲ ਕਰਦੇ ਆਪਾਂ, ਚਾਹੇ ਉਹ ਡਿਪਲੋਮਾ ਹੋਵੇ ਚਾਹੇ ਬੈਚਲਰਸ ਹੋਵੇ, 7 ਈਅਰਸ ਜਿਹੜੇ ਆ ਉਹ ਲੈਣੇ ਕੰਪਲਸਰੀ ਹੁੰਦੇ ਆ। ਉਹ ਉਦੋਂ ਵੀ ਲੋਡ 7 ਈਅਰਸ ਦੀ ਹੁੰਦੀ ਹੈ ਜਦੋਂ ਕੋਰਸ ਆਪਣੀ ਪੜ੍ਹਾਈ ਕੰਪਲੀਟ ਕਰਕੇ ਜਦੋਂ ਰਜਿਸਟ੍ਰੇਸ਼ਨ ਹੁੰਦੀ ਹੈ ਐਜ਼ ਅ ਰਜਿਸਟਰਡ ਨਰਸ, ਉਸ ਵੇਲੇ ਵੀ 7 ਈਅਰਸ ਦੀ ਰਿਕੁਆਇਰਮੈਂਟ ਹੈਗੀ ਹੈਗੀ।
ਸਰ ਇੱਕ ਨਾ ਮਤਲਬ ਜੇ ਉਹਨਾਂ ਦੀ ਜਿਵੇਂ 3 ਈਅਰਸ ਦੀ ਸਟੱਡੀ ਕੀਤੀ ਹੋਈ ਹੈ ਆਸਟ੍ਰੇਲੀਆ ਦੇ ਵਿੱਚ, ਮਤਲਬ ਉਹਦਾ ਕੋਈ ਬੈਨੀਫਿਟ ਮਿਲ ਸਕਦਾ ਵੀ ਉਹ ਨਾ ਟੈਸਟ ਦੇਣਾ ਪਵੇ?
ਨਹੀਂ ਦੇਖੋ, ਟੈਸਟ ਉਹਨਾਂ ਨੂੰ ਡੈਫੀਨੇਟਲੀ ਦੇਣਾ ਪਊਗਾ, ਯੂਨੀਵਰਸਿਟੀ ਟੂ ਯੂਨੀਵਰਸਿਟੀ ਡਿਪੈਂਡ ਕਰਦਾ। ਜਨਰਲੀ ਕੀ ਹੁੰਦਾ ਹੈ ਕਿ ਤੁਸੀਂ ਅਗਰ ਕੁਛ ਸਾਲ ਆਪਣੀ ਇੰਗਲਿਸ਼ ਮੀਡੀਅਮ ਦੇ ਵਿੱਚ ਸਟੱਡੀ ਕੀਤੀ ਹੈ, ਜਨਰਲੀ 5 ਈਅਰਸ ਨੂੰ ਕੰਸਿਡਰ ਕਰਦੇ ਹੈ, ਕੇਸ ਟੂ ਕੇਸ ਬੇਸਿਸ ਹੁੰਦਾ ਹੈ। ਬਟ 7 ਈਅਰਸ ਜਿਹੜੇ ਆ, ਕਿਉਂਕਿ ਜਿਸ ਪ੍ਰੋਫਾਈਲ ਤੁਸੀਂ ਦੱਸਿਆ ਆ, ਮੋਸਟ ਲਾਈਕਲੀ ਉਹਨਾਂ ਨੂੰ ਟੈਸਟ ਦੇਣਾ ਹੀ ਪਊਗਾ, ਉਹਦੇ ਬਾਰੇ ਕੋਈ ਐਗਜ਼ੰਪਸ਼ਨ ਨਹੀਂ ਹੋਗੀ ਉਹਨਾਂ।
ਓਕੇ ਓਕੇ ਸਰ, ਥੈਂਕ ਯੂ
ਜੀ,
ਨੋ ਪ੍ਰੋਬਲਮ ਜੀ, ਗੁੱਡ ਲੱਕ।
ਰੋਹਿਤ ਜੀ, ਅਗਲਾ ਸਵਾਲ ਨੇਹਾ ਕੌਸ਼ਲ ਹੁਰੀ ਕਰ ਰਹੇ ਨੇ। ਨੇਹਾ ਕੌਸ਼ਲ, ਸਤਿ ਸ੍ਰੀ ਅਕਾਲ, ਪਹਿਲਾਂ ਤਾਂ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਨੇਹਾ ਜੀ। ਕਹਿੰਦੇ, ਆਈ ਹੈਵ ਕੰਪਲੀਟਡ BSc ਨਰਸਿੰਗ ਫਰੋਮ ਇੰਡੀਆ ਐਂਡ ਮਾਸਟਰਸ ਇਨ ਪਬਲਿਕ ਹੈਲਥ ਫਰੋਮ ਡੇਕਨ। ਆਈ ਹੈਵ ਕਲੀਅਰਡ 90 ਐਂਡ 7 ਇਨ ਈਚ ਇਨ PT। ਸਕਿੱਲ ਅਸੈਸਮੈਂਟ ਕੰਪਲੀਟਡ, ਕਰੰਟਲੀ ਵਰਕਿੰਗ ਐਸ RN ਇਨ ਏਜਡ ਕੇਅਰ। ਆਈ ਹੈਵ ਲੌਸਟ UI 4 ਮੰਥਸ ਅਗੋ ਫਾਰ 189 ਐਂਡ 190 ਵਿਦ 70 points. Excluding state sponsorship, should I wait for EOI response or please suggest plan B? ਨਾਲ ਹੀ ਨਾਲ ਇਹਨਾਂ ਨੇ ਇੱਕ ਹੋਰ ਸਵਾਲ ਵੀ ਭੇਜਿਆ, ਕਹਿੰਦੇ, one more question I want to ask is I want to apply visitor visa for parents and brother. ਪਹਿਲਾਂ ਮੇਰੀ ਉਹਨਾਂ ਨੂੰ ਆਪਣੀ ਗ੍ਰੈਜੂਏਸ਼ਨ ਸੈਰਾਮਨੀ ਤੇ ਇਨਵਾਈਟ ਕਰਨ ਦਾ ਸੋਚਿਆ ਸੀ, ਬਟ ਗ੍ਰੈਜੂਏਸ਼ਨ ਸੈਰਾਮਨੀ ਕੈਂਸਲ ਹੋ ਗਈ ਬਿਕੋਜ਼ ਆਫ ਕੋਵਿਡ। ਨਾਓ ਹਾਊ ਕੈਨ ਆਈ ਬ੍ਰਿੰਗ ਦੈਮ ਹੀਅਰ? ਇਹ ਵੀ ਕਹਿੰਦੇ ਦੱਸਿਓ। ਸੋ ਦੋ ਅਲੱਗ ਅਲੱਗ ਸਵਾਲ ਨੇ ਜੀ ਇਹਨਾਂ ਦੇ।
ਹਾਂਜੀ, ਆਪਾਂ ਇੱਕ ਇੱਕ ਕਰਕੇ ਇਹਨਾਂ ਦੇ ਕੁਐਸਚਨ ਆਨਸਰ ਦੇ ਦਿੰਦੇ ਆ। ਦੇਖੋ, ਜਿਹੜਾ ਦੱਸਿਆ ਕਿ RN ਤੁਸੀਂ ਏਜ ਕੇਅਰ ਦੇ ਵਿੱਚ RN ਦੀ ਰਜਿਸਟ੍ਰੇਸ਼ਨ ਤੇ EOI ਅਪਲਾਈ ਕੀਤੀ ਆ, ਕੇਸ ਟੂ ਕੇਸ ਵੀਜ਼ਾ। ਅਗਰ ਆਪਾਂ ਜਿਹੜਾ ਡੀਕਨ ਅਗਰ ਵਿਕਟੋਰੀਆ ਤੋਂ ਸਟੱਡੀ ਕੀਤੀ ਹੋਵੇ, ਅਗਰ ਆਪਾਂ ਉਹਨਾਂ ਦੀ ਰਿਕੁਆਇਰਮੈਂਟ ਪੂਰੀ ਕਰਦੇ ਹਾਂ ਤੇ ਉੱਥੇ ਅਪਲਾਈ ਆਪਾਂ ਕਰ ਸਕਦੇ ਹਾਂ। ਮੈਨੂੰ ਤੁਹਾਡਾ ਕੇਸ ਇੱਕ ਵਾਰ ਡਿਟੇਲ ਚ ਦੇਖਣਾ ਪੈਣਾ, ਉਹਦੇ ਬਾਅਦ ਮੈਂ ਰਿਕਮੈਂਡ ਕਰ ਪਾਊਂਗਾ। ਇਹਨਾਂ ਨੇ ਪੁਆਇੰਟਸ ਬਾਰੇ ਦੱਸਿਆ ਸੀ ਕੁਛ, ਇਹਨਾਂ ਦੇ ਪੁਆਇੰਟਸ ਕਿੰਨੇ ਆ?
ਹਾਂਜੀ, ਇਹਨਾਂ ਨੇ ਦੱਸਿਆ ਵੀ 70 points ਆ, ਐਕਸਕਲੂਡਿੰਗ ਸਟੇਟ ਸਪਾਂਸਰਸ਼ਿਪ ਕਹਿੰਦੇ।
ਐਕਸਕਲੂਡਿੰਗ ਸਟੇਟ, ਦੇਖੋ ਤੁਹਾਡੇ ਚਾਂਸਿਸ ਹਾਈ ਆ ਇਨਵੀਟੇਸ਼ਨ ਆਉਂਦੇ, ਬਟ ਅਗਰ ਆਪਾਂ ਵਿਕਟੋਰੀਆ ਦੀ ਸਟੱਡੀ ਰਿਕੁਆਇਰਮੈਂਟ ਪੂਰੀ ਕਰਦੇ ਪਏ ਹਾਂ ਤਾਂ ਇਹ ਵੀ ਹੋ ਸਕਦਾ ਕਿ ਆਪਾਂ ਸਿੱਧੀ ਵੀ ਐਪਲੀਕੇਸ਼ਨ ਲਗਾ ਸਕੀਏ। ਸੋ ਜਿੱਦਾਂ ਮੈਂ ਦੱਸਿਆ ਸੀਗਾ ਕਿ ਇੱਕ ਵਾਰੀ ਅਗਰ ਤੁਸੀਂ ਮੈਨੂੰ ਫੋਨ ਕਰ ਲਓਗੇ, ਮੈਂ ਤੁਹਾਨੂੰ ਡਿਟੇਲ ਦੇ ਵਿੱਚ ਤੁਹਾਡੇ ਡਾਕੂਮੈਂਟਸ ਦੇ ਕੇ ਮੈਂ ਰਿਕਮੈਂਡ ਕਰ ਪਾਊਂਗਾ। ਬਟ ਅਗਰ ਜੈਨਰਿਕਲੀ ਤੁਹਾਨੂੰ ਦੱਸਣਾ ਹੋਵੇ ਤਾਂ 70 points ਆਉਣ ਵਾਲੇ ਸਮੇਂ ਦੇ ਵਿੱਚ ਕ੍ਰਿਟੀਕਲ ਸੈਕਟਰਸ ਨੂੰ ਕਾਫੀ ਇਨਵੀਟੇਸ਼ਨ ਆਊਗੀਆਂ, ਤਾਂ ਅਗਰ ਆਪਾਂ ਐਕਸਪ੍ਰੈਸ਼ਨ ਆਫ ਇੰਟਰਸਟ ਦੇ ਥਰੂ ਜਾ ਰਹੇ ਹਾਂ ਤਾਂ ਤੁਹਾਡੀ ਸਟੇਟ ਦੀ ਇਨਵੀਟੇਸ਼ਨ ਆ ਸਕਦੀ ਆ। ਦੂਸਰਾ ਕੁਐਸਚਨ ਕਿ ਵਿਜ਼ਟਰ ਵੀਜ਼ਾ ਜਿਹੜਾ ਪੇਰੈਂਟਸ ਤੇ ਬ੍ਰਦਰ ਦਾ ਲਗਾਇਆ ਸੀ, ਤੁਸੀਂ ਦੱਸਿਆ ਕੈਂਸਲ ਹੋ ਗਈ ਆ, ਉਹਨਾਂ ਦਾ ਪਰਪਸ ਉਹੀ ਸੀਗਾ। ਦੇਖੋ, ਵਿਜ਼ਟਰ ਵੀਜ਼ਾ ਤੇ ਉਹਨਾਂ ਨੇ ਅਗਰ ਆਉਣਾ ਆ, ਅਗਰ ਤਾਂ ਤੁਹਾਡੀ ਗ੍ਰੈਜੂਏਸ਼ਨ ਸੈਰੇਮਨੀ ਪੋਸਟਪੋਨ ਹੋਈ ਆ, ਜਦੋਂ ਵੀ ਆਪਣਾ COVID-19 ਕਰਕੇ ਜਦੋਂ ਵੀ ਅਗਰ ਜਦੋਂ ਤੁਹਾਡੀ ਸੈਰੇਮਨੀ ਹੋਊਗੀ, ਜੋ ਸਭ ਕੁਛ ਆਪਣਾ ਠੀਕ ਹੁੰਦਾ ਆ, ਤੇ ਉਸ ਵੇਲੇ ਅਗਰ ਇੰਟਰਨੈਸ਼ਨਲ ਬਾਰਡਰ ਖੁੱਲ ਗਏ ਹੋਏ, ਤੁਸੀਂ ਉਹ ਪ੍ਰੋਸੈਸਿੰਗ ਜਿਹੜੀ ਆ ਵਿਜ਼ਟਰ ਵੀਜ਼ਾ ਦੀ ਉਹਦੇ ਤੇ ਦੁਬਾਰਾ ਤੋਂ ਪਾ ਸਕਦੇ ਹੋ। ਬਟ ਅਗਰ ਉਹਨਾਂ ਨੇ ਡਿਸੀਜਨ ਨਹੀਂ ਦਿੱਤਾ ਹਾਲੇ ਤੱਕ ਡਿਪਾਰਟਮੈਂਟ ਨੇ, ਤਾਂ ਡਿਪਾਰਟਮੈਂਟ ਜਿਹੜਾ ਕਿ ਸਾਨੂੰ ਲੱਗ ਰਿਹਾ ਆ ਉਹ ਇਹ ਹੈ ਕਿ ਜਿੰਨੇ ਵੀ ਵਿਜ਼ਟਰ ਵੀਜ਼ਾ ਜਾਂ ਟੈਂਪਰੇਰੀ ਵੀਜ਼ਾ ਦਾ ਉਹਨੂੰ ਗ੍ਰਾਂਟ ਕਰਨ ਦੇ ਵਿੱਚ ਉਹ ਲੀਨੀਅੰਟ ਹੋ ਗਏ, ਐਜ਼ ਲੌਂਗ ਐਜ਼ ਉਹਨਾਂ ਦੀਆਂ ਬੇਸਿਕ ਰਿਕੁਆਇਰਮੈਂਟ ਜਿਹੜੀਆਂ ਉਹ ਵਿਜ਼ਟਰ ਵੀਜ਼ਾ ਗ੍ਰਾਂਟ ਦੀਆਂ ਉਹ ਮੀਟ ਹੁੰਦੀਆਂ ਆ। ਕਿ ਅਗਰ ਇਨਸੈਂਟਿਵ ਹੈਗਾ ਆ ਪੇਰੈਂਟਸ ਜਾਂ ਬ੍ਰਦਰ ਦਾ ਵਾਪਸ ਜਾਣ ਦਾ, ਫਿਰ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ, ਉਹਨਾਂ ਨੂੰ ਵਿਜ਼ਟਰ ਵੀਜ਼ਾ ਦੇ ਦਿੱਤਾ ਜਾਊਗਾ। ਕਿਉਂਕਿ ਜੋ ਗਵਰਨਮੈਂਟ ਦੀ ਵਰਡਿੰਗ ਤੋਂ ਲੱਗ ਰਿਹਾ ਆ, ਜੋ ਵੀ ਮਿਨਿਸਟਰਸ ਬੋਲ ਰਿਹਾ ਇਸ ਟਾਈਮ, COVID-19 ਕਰਕੇ ਇਕੋਨਮੀ ਨੂੰ ਇੱਕ ਬਹੁਤ ਵੱਡਾ ਹਿੱਟ ਹੋਇਆ ਆ, ਕਿਉਂਕਿ ਆਸਟ੍ਰੇਲੀਅਨ ਇਕੋਨਮੀ ਸਟੂਡੈਂਟ ਵੀਜ਼ਾਸ ਤੇ ਟੂਰਿਸਟ ਤੇ ਬਹੁਤ ਡਿਪੈਂਡ ਕਰਦੀ ਆ। ਸੋ ਜਿੱਦਾਂ ਹੀ ਇੰਟਰਨੈਸ਼ਨਲ ਬਾਰਡਰਸ ਓਪਨ ਹੋਏ ਤਾਂ ਸਟੂਡੈਂਟ ਵੀਜ਼ਾਸ ਦੀ ਬਹੁਤ ਪ੍ਰਾਇਓਰਟੀ ਦਿੱਤੀ ਜਾਊਗੀ, ਉਹਦੇ ਨਾਲ ਨਾਲ ਹੀ ਟੂਰਿਜ਼ਮ ਇੰਡਸਟਰੀ ਨੂੰ ਵਧਾਉਣ ਲਈ ਟੂਰਿਸਟ ਵੀਜ਼ਾ ਜਿਹੜੇ ਆ ਉਹ ਗ੍ਰਾਂਟ ਕੀਤੇ ਜਾਊਗੇ। ਬਟ ਹਾਂ, ਅਗਰ ਆਪਾਂ ਬੇਸਿਕ ਰਿਕੁਆਇਰਮੈਂਟ ਹੀ ਨਹੀਂ ਕੋਈ ਮੀਟ ਕਰ ਪਾਉਂਦਾ, ਜਿੱਦਾਂ ਫੋਰ ਐਗਜ਼ਾਮਪਲ ਕਿਸੇ ਕੋਈ ਜੋਬ ਹੀ ਹੈ ਨਹੀਂ ਇੰਡੀਆ ਦੇ, ਉਹਨੇ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਲਗਾਈ ਹੈ ਕਿ ਮੈਂ ਆਸਟ੍ਰੇਲੀਆ ਜਾਣਾ, ਤੇ ਕੋਈ ਇਨਸੈਂਟਿਵ ਟੂ ਰਿਟਰਨ ਨਹੀਂ ਹੈ, ਉਹਨਾਂ ਦੀ ਐਪਲੀਕੇਸ਼ਨ ਤਾਂ ਡੈਫੀਨੇਟਲੀ ਰਿਫਿਊਜ਼ ਹੋ ਗਈ। ਬਟ ਤੁਹਾਡੇ ਕੇਸ ਦੇ ਵਿੱਚ ਮੈਨੂੰ ਹਾਈ ਚਾਂਸਿਸ ਆ ਕਿ ਉਹਨਾਂ ਦੇ ਅਗਰ ਫਾਈਲ ਹਾਲੇ ਪ੍ਰੋਸੈਸ ਦੇ ਵਿੱਚ ਹੈਗੀ ਆ ਤੇ ਉਹ ਬੇਸਿਕ ਰਿਕੁਆਇਰਮੈਂਟ ਮੀਟ ਕਰਦੇ ਤਾਂ ਉਹਨਾਂ ਦੀ ਗ੍ਰਾਂਟ ਆ ਜਾਊਗੀ।
ਠੀਕ, ਇਸ ਤੋਂ ਬਾਅਦ ਅਗਲਾ ਸਵਾਲ ਪਰਮਿੰਦਰ ਸਿੰਘ ਹੋਰਾਂ ਦਾ ਵੀ ਸ਼ਾਮਿਲ ਕਰਦੇ। ਉਸ ਤੋਂ ਪਹਿਲਾਂ ਸਾਡੇ ਨਾਲ ਸੁਖਪ੍ਰੀਤ ਕੌਰ ਜੁੜੇ ਨੇ ਜੀ ਈਮੇਲ ਦੇ ਜ਼ਰੀਏ। ਸੁਖਪ੍ਰੀਤ 482 ਵੀਜ਼ਾ ਦੇ ਬਾਰੇ ਪੁੱਛਣਾ ਚਾਹੁੰਦੇ ਨੇ। ਕਹਿੰਦੇ ਆਈ ਹੈਵ 75+5 ਯਾਨੀ ਕਿ 80 ਪੁਆਇੰਟਸ ਐਜ਼ ਅ ਸ਼ੈਫ ਐਂਡ ਆਲਸੋ ਹੈਵ 7 ਈਚ ਐਂਡ 1 ਈਅਰ ਫੁੱਲ ਟਾਈਮ ਐਂਡ 2 ਈਅਰ 20 ਆਵਰ ਪਾਰਟ ਟਾਈਮ ਐਕਸਪੀਰੀਅੰਸ ਐਂਡ ਕਰੰਟਲੀ ਲਿਵਿੰਗ ਐਂਡ ਵਰਕਿੰਗ ਇਨ ਨਿਊ ਸਾਊਥ ਵੇਲਸ ਲਾਸਟ 3 ਮੰਥਸ। ਮਾਈ ਕੁਐਸਚਨ ਇਫ ਗੋ ਫਾਰ 482 ਹਾਊ ਲੌਂਗ ਆਈ ਹੈਵ ਟੂ ਵਰਕ ਫਾਰ ਪੀ ਆਰ ਔਰ 190 ਚਾਂਸਿਸ ਇਨ ਅਕਤੂਬਰ ਆਲਰੇਡੀ ਈਓਆਈ ਲੌਜਡ। Please answer both questions. Thanks. Kende my visa expiring in December.
ਦੇਖੋ ਜਿੱਦਾਂ ਤੁਸੀਂ ਦੱਸਿਆ ਕਿ 482 ਦੀ ਵੀ ਆਪਸ਼ਨ ਤੁਸੀਂ ਕੰਸੀਡਰ ਕਰ ਰਹੇ ਹੋ, ਅਗਰ ਤੁਸੀਂ 1 ਸਾਲ ਫੁੱਲ ਟਾਈਮ ਤੇ 2 ਸਾਲ ਪਾਰਟ ਟਾਈਮ ਕੀਤਾ ਆ ਤਾਂ ਤੁਸੀਂ ਡਿਪਾਰਟਮੈਂਟ ਦੀ ਪਾਲਿਸੀ ਦੇ ਹਿਸਾਬ ਨਾਲ ਉਹਦੀ ਰਿਕੁਆਇਰਮੈਂਟ ਮੀਟ ਕਰਦੇ ਹੋ, ਕਿਉਂਕਿ 482 ਦੀ ਬੇਸਿਕ ਰਿਕੁਆਇਰਮੈਂਟ ਆ 2 ਸਾਲ ਦਾ ਫੁੱਲ ਟਾਈਮ ਵਰਕ ਐਕਸਪੀਰੀਅੰਸ ਹੋਣਾ ਜ਼ਰੂਰੀ ਆ। ਉਹ ਮੀਟ ਹੁੰਦੀ ਪਈ ਆ, ਤੁਸੀਂ 482 ਲੈ ਲਿਜੀਬਲ ਆ, ਅਗਰ ਇੰਪਲੋਏ ਤੁਹਾਨੂੰ ਸਪੋਂਸਰ ਕਰਨ ਨੂੰ ਰੈਡੀ ਆ ਤਾਂ ਤੁਸੀਂ ਉਸ ਪਾਸੇ ਜਾ ਸਕਦੇ ਹੋ। ਸੈਕਿੰਡ ਥਿੰਗ ਕਿ ਉਹ ਉਸ ਤੋਂ ਬਾਅਦ ਤੁਸੀਂ ਪੀ ਆਰ ਲਈ ਕਦੋਂ ਐਲੀਜੀਬਲ ਹੋਵੋਗੇ, ਜਦੋਂ ਤੁਹਾਡਾ 482 ਆ ਜਾਂਦਾ ਆ ਉਸ ਤੋਂ ਬਾਅਦ ਤੁਹਾਨੂੰ 3 ਸਾਲ 482 ਤੇ ਕੰਮ ਕਰਨਾ ਪੈਣਾ ਹੈ। 3 ਸਾਲ ਤੋਂ ਬਾਅਦ ਤੁਹਾਡੀ ਐਲੀਜੀਬਿਲਿਟੀ ਜਿਹੜੀ ਆ ਉਹ ਬਣੂਗੀ 186 ਪਾਉਣ ਦੀ। ਇਹ ਇੱਕ ਲੰਬਾ ਪ੍ਰੋਸੈਸ ਆ ਪੀ ਆਰ ਤੱਕ ਜਾਣ ਦਾ, ਬਟ 482 ਤੁਸੀਂ ਡੈਫੀਨੇਟਲੀ ਜਾ ਸਕਦੇ ਹੋ। ਉਹਦੇ ਵਿੱਚ ਕੀ ਹੈ ਕਿ ਤੁਹਾਡਾ ਵਰਕ ਐਕਸਪੀਰੀਅੰਸ ਹੈ ਉਹ ਕਾਊਂਟ ਹੁੰਦਾ ਰਹਿੰਦਾ, ਇਨ ਕੇਸ ਜਦੋਂ ਅਕਟੂਬਰ ਦੇ ਵਿੱਚ ਸਟੇਟਸ ਓਪਨ ਜਲਦੀ ਅਗਰ ਤੁਹਾਨੂੰ ਉਹਦੇ ਵਿੱਚ ਇਨਵੀਟੇਸ਼ਨ ਨਹੀਂ ਆਉਂਦੀਆਂ ਤਾਂ ਤੁਸੀਂ ਸਾਈਡ ਬਾਏ ਸਾਈਡ ਤੁਹਾਡੀ ਈਓਆਈ ਵੀ ਚੱਲਦੀ ਰਹੂਗੀ, ਸਾਈਡ ਬਾਏ ਸਾਈਡ ਤੁਸੀਂ 482 ਤੇ ਵੀ ਕੰਮ ਕਰਦੇ ਰਹੋ। ਟਾਈਮ ਦੇ ਨਾਲ ਨਾਲ ਤੁਹਾਡਾ ਵਰਕ ਐਕਸਪੀਰੀਅੰਸ ਵਧੂਗਾ ਤੇ ਨਾਲ ਨਾਲ ਤੁਹਾਨੂੰ 5 ਸਾਲ ਦੇ ਜਦੋਂ ਪੂਰੇ ਹੋ ਜੂਗੇ ਵਰਕ ਐਕਸਪੀਰੀਅੰਸ ਤੁਹਾਡੇ ਪੁਆਇੰਟ ਵੀ ਵਧੂਗੇ, ਉਹਨਾਂ ਸਟੇਟ ਤੋਂ ਇਨਵੀਟੇਸ਼ਨ ਆਉਣ ਦੇ ਚਾਂਸਿਸ ਵੀ ਹੋਰ ਹਾਈ ਹੋ ਜਾਂਦੇ ਆ।
ਠੀਕ, ਇਸ ਤੋਂ ਬਾਅਦ ਅਗਲਾ ਸਵਾਲ ਸ਼ਾਮਿਲ ਕਰਦੇ ਹਾਂ ਜੀ ਪਰਮਿੰਦਰ ਸਿੰਘ ਹੋਰਾਂ ਦਾ। ਪਰਮਿੰਦਰ ਸਿੰਘ ਪੁੱਛਣਾ ਚਾਹ ਰਹੇ ਨੇ, ਕਹਿੰਦੇ ਆਈ ਹੈਵ ਮਾਈ ਸਟੂਡੈਂਟ ਵੀਜ਼ਾ ਐਕਸਪਾਇਰਿੰਗ ਸੂਨ ਐਂਡ ਕੁਡਨਟ ਸਿਟ ਫਾਰ ਪੀ ਟੀ ਆਈਲਸ ਡਿਊ ਟੂ ਕੈਂਸਲੇਸ਼ਨ ਆਫ ਐਗਜ਼ਾਮਸ, ਸੋ ਕੈਨ ਆਈ ਅਪਲਾਈ ਫਾਰ ਟੀ ਆਰ ਵੀਜ਼ਾ ਵਿਦਆਊਟ ਇੰਗਲਿਸ਼ ਟੈਸਟ? ਇਜ਼ ਦੇਰ ਗੋਇੰਗ ਟੂ ਬੀ ਐਨੀ ਐਗਜ਼ੈਂਪਸ਼ਨ ਫਾਰ English test as this situation is beyond our control? The thing here is I could not book my English test also as before booking all the centers were closed and current exams were cancelled. Now I have my booking done for 28th October for PT and my visa expiring on last of August. Ji bahut sare doston da mainu lagda ki ye bada sanjha sawal hona hai ji.
ਹਾਂਜੀ ਹਾਂਜੀ, ਇਹ ਡੈਫੀਨੇਟਲੀ ਇਹ ਸਾਰਿਆਂ ਲਈ ਪੁਆਇੰਟ ਆਫ ਕੰਸਰਨ ਹੈਗਾ ਆ ਪਰਮਿੰਦਰ ਜੀ ਵਿੱਚ, ਕਿ 485 ਅਪਲਾਈ ਕਰਨਾ ਆ, ਇੰਗਲਿਸ਼ ਦੀ ਰਿਕੁਆਇਰਮੈਂਟ ਮੀਟ ਨਹੀਂ ਹੋ ਪਾ ਰਹੀ। ਇਹਦੇ ਵਿੱਚ ਡਿਪਾਰਟਮੈਂਟ ਨੇ ਅਪਡੇਟ ਦਿੱਤੀ ਆ 485 ਲਈ ਸਪੈਸ਼ਲੀ, ਕਿ ਜਿਹੜੇ ਵੀ ਐਪਲੀਕੈਂਟਸ ਟੈਸਟ ਨਹੀਂ ਦੇ ਪਾ ਰਹੇ COVID-19 ਕਾਰਨ, ਉਹਨਾਂ ਉਹ ਜਿਹੜਾ ਆ ਆਪਣਾ 485 ਜਿਹੜਾ ਆ ਉਹ ਲਾਂਚ ਕਰ ਸਕਦੇ ਆ। ਬਟ ਡਿਸੀਜ਼ਨ ਤੋਂ ਪਹਿਲਾਂ ਪਹਿਲਾਂ ਜਦੋਂ ਵੀ ਤੁਸੀਂ ਆਪਣਾ ਟੈਸਟ ਦਿੰਦੇ ਆ ਉਹ ਰਿਕੁਆਇਰਮੈਂਟ ਮੀਟ ਕਰਨੀ ਪੈਣੀ ਆ। ਉਹ ਹਲੇ ਐਟ ਦਾ ਮੂਮੈਂਟ ਡਿਪਾਰਟਮੈਂਟ ਦਾ ਸਿਸਟਮ ਅਲਾਓ ਨਹੀਂ ਕਰਦਾ ਪਿਆ ਕਿ 485 ਜਦੋਂ ਆਪਾਂ ਐਪਲੀਕੇਸ਼ਨ ਲਾਂਚ ਕਰੀਦੀ ਆ ਫਿਊਚਰ ਡੇਟ ਹਲੇ ਐਕਸੈਪਟ ਨਹੀਂ ਕਰਦਾ ਪਿਆ। ਬਟ ਜਨਰਲੀ ਕਿਉਂਕਿ ਡਿਪਾਰਟਮੈਂਟ ਨੇ ਕਲੈਰੀਫਿਕੇਸ਼ਨ ਦੇ ਦਿੱਤੀ ਹੈ ਕਿ ਉਹ ਐਕਸੈਪਟ ਕਰੂਗੇ ਬਾਅਦ, ਐਪਲੀਕੇਸ਼ਨ ਲਾਂਚ ਕਰਨ ਤੋਂ ਬਾਅਦ ਵੀ ਐਕਸੈਪਟ ਕਰੂਗੇ ਆਇਲਸ। ਜਿੱਦਾਂ ਤੁਸੀਂ ਦੱਸਿਆ ਕਿ ਤੁਹਾਡਾ 28 ਅਕਤੂਬਰ ਦਾ ਤੁਸੀਂ ਆਪਣਾ ਬੁੱਕ ਕਰਾ ਲਿਆ ਹੋਇਆ ਆ, ਤੇ 28 ਅਕਤੂਬਰ ਤੋਂ ਪਹਿਲਾਂ ਫਿਰ ਉਹ ਡਿਸੀਜ਼ਨ ਨਹੀਂ ਰਹੋਗੇ। ਜਦੋਂ ਵੀ ਤੁਸੀਂ ਆਪਣੀ ਐਪਲੀਕੇਸ਼ਨ ਲਾਂਚ ਕਰੋ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਆ ਕਿ ਜਿਹੜੀ ਬੁਕਿੰਗ ਦੀ ਰਿਸੀਟ ਆ ਉਹ ਨਾਲ ਲਗਾ ਦੇਈ ਉਹ ਐਪਲੀਕੇਸ਼ਨ ਦੇ, ਉਹਨਾਂ ਇਹ ਮੇਕ ਸ਼ੋਰ ਹੋ ਜਾਂਦਾ ਕਿ ਤੁਸੀਂ ਪ੍ਰੋਐਕਟਿਵਲੀ ਆਪਣਾ ਕੰਮ ਕਰ ਰਹੇ ਹੋ ਕਿ ਤੁਹਾਨੂੰ ਪਤਾ ਹੈ ਕਿ ਇੰਗਲਿਸ਼ ਦੀ ਰਿਕੁਆਇਰਮੈਂਟ ਮੀਟ ਕਰਨੀ ਹੈ, ਤੇ ਤੁਸੀਂ ਬੁੱਕ ਕਰਾਇਆ ਹੋਇਆ ਤੇ ਡਿਪਾਰਟਮੈਂਟ ਕੋਲ ਰਿਸੀਟ ਚਲੀ ਜਾਓਗੀ ਤੇ ਹੋਪਫੁਲੀ ਜਿਹੜਾ ਤੁਹਾਡਾ ਵੀਜ਼ਾ ਹੈ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਊਗੀ
ਜੀ। ਇਸ ਦੇ ਨਾਲ ਹੀ ਅਗਲਾ ਸਵਾਲ ਰੀਨੂ ਔਲਖ ਹੋਰਾਂ ਦਾ ਸ਼ਾਮਲ ਕਰਾਂਗੇ, ਪਰ ਇਸ ਦੌਰਾਨ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। 724 ਤੋਂ ਜੁੜੇ ਨੇ, ਦਾ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੈਮ। ਸਤਿ ਸ੍ਰੀ ਅਕਾਲ ਸਰ।
ਹਾਂਜੀ, ਕੌਣ ਬੋਲ ਰਹੀ?
ਸਤਿ ਸ੍ਰੀ ਅਕਾਲ ਜੀ
ਮੈਮ, ਮੈਂ ਨੇਹਾ ਬੋਲ ਰਹੀ ਹਾਂ।
ਮੈਂ ਪਹਿਲਾਂ ਫੇਸਬੁੱਕ ਤੇ ਕੁਐਸਚਨ ਪੁੱਛਿਆ ਸੀਗਾ ਪਰ ਉਹਦੇ ਵਿੱਚ ਥੋੜੀ ਜਿਹੀ ਮਿਸ ਅੰਡਰਸਟੈਂਡਿੰਗ ਹੋ ਗਈ ਹੈ ਤੇ ਸਰ ਨੇ ਪੁੱਛਿਆ ਸੀਗਾ ਕਿ ਗ੍ਰੈਜੂਏਟ ਕਿੱਥੋਂ ਦੇ ਹੋ ਉਹਦੇ ਮੈਂ ਨਰਸਿੰਗ ਇੰਡੀਆ ਤੋਂ ਕੀਤੀ ਹੈਗੀ ਗ੍ਰੈਜੂਏਟ ਮੈਂ ਵਿਕਟੋਰੀਆ ਦੀ ਹੈਗੀ ਆ ਡੀਕਨ ਯੂਨੀਵਰਸਿਟੀ ਤੋਂ ਔਰ ਮੈਂ 190 ਤੇ 180 ਦੀ ਜਿਹੜੀ 189 ਦੀ EOI ਲੌਜ ਕੀਤੀ ਹੋਈ ਹੈ ਆਲਰੇਡੀ 189 ਵਿੱਚ ਮੇਰੇ 75 ਪੁਆਇੰਟਸ ਬਣ ਰਹੇ ਹੈ ਔਰ 190 ਚ ਮੇਰੇ 70 ਪੁਆਇੰਟਸ ਬਣ ਰਹੇ ਹੈ ਸਰ ਤੇ ਸਰ ਆਲਰੇਡੀ 4 ਮਹੀਨੇ ਹੋ ਗਏ ਆ ਤੇ ਮੈਨੂੰ ਦੁਬਾਰਾ EOI ਅਪਡੇਟ ਕਰਨੀ ਚਾਹੀਦੀ ਹੈ ਜਾਂ ਉਹੀ ਜਿਹੜੀ ਪਹਿਲਾਂ ਅਪਲੋਡ ਕੀਤੀ ਹੋਈ ਹੈ ਉਹੀ ਚੱਲ ਜਾਏਗੀ ਮਤਲਬ ਕੁਛ ਰਿਕਮੈਂਡ ਕਰ ਦੋ ਜਾਂ ਕੋਈ ਪਲਾਨ ਬੀ ਦੱਸ ਦੋ ਹੋਰ ਕੀ ਕਰਨਾ ਚਾਹੀਦਾ ਅਪਾਰਟ ਫਰੋਮ ਦੈਟ ਕਿ ਮੈਂ ਵੇਟ ਹੀ ਕਰੀ ਜਾਵਾਂ ਮਾਨਣਾ ਹੈ ਕਿ ਕਦੋਂ ਇਨਵਾਈਟ ਆਵੇ ਤੇ
ਨਹੀਂ ਤੁਸੀਂ ਜਿਹੜਾ ਆਪਣਾ ਅਪਡੇਟ ਦੀ ਗੱਲ ਕਰ ਰਹੇ ਹੋ ਉਹ ਚ ਕੀ ਅਪਡੇਟ ਕਰਨਾ ਚਾਹੁੰਦੇ ਹੋ EOI ਚ ਤੁਸੀਂ
ਨਹੀਂ ਕੁਛ ਨੀ ਕਿ ਵਿਦਡਰਾ ਕਰਕੇ ਦੁਬਾਰਾ ਅਪਡੇਟ ਕਰ ਦੇਣੀ ਚਾਹੀਦੀ ਹੈ ਜਾਂ ਮਤਲਬ ਅਪਡੇਟ ਤਾਂ ਕੁਛ ਵੀ ਨੀ ਕਰਨ ਨੂੰ ਹੈਗਾ ਉਹਦੇ ਵਿੱਚ ਸਰ
ਨਹੀਂ ਤੁਸੀਂ ਵਿਕਟੋਰੀਆ ਦੇ ਵਿੱਚ ਸਟੱਡੀ ਕੀਤੀ ਹੈ ਰਾਈਟ ਮਾਸਟਰਸ 2 ਸਾਲ ਦੀ
ਜੀ ਜੀ
ਹਾਂਜੀ ਹਾਂਜੀ
ਤੇ ਤੁਹਾਡੀ ਸਟੱਡੀ ਜਿਹੜੀ ਸੀ ਤੁਸੀਂ ਮਾਸਟਰਸ ਕੀਤੀ ਹੈ ਤੇ ਉਹਦੇ ਡਿਊਰੇਸ਼ਨ ਕੀ ਸੀਗੀ ਵਿਕਟੋਰੀਆ ਚ
ਸੌਰੀ ਸਰ ਕੀ ਕਹਿ ਰਹੇ
ਜਿਹੜੀ ਤੁਸੀਂ ਮਾਸਟਰਸ ਕੀਤੀ ਹੈ ਡੀਕਨ ਚ ਉਹਦੀ ਡਿਊਰੇਸ਼ਨ ਕੀ ਸੀ ਕਿੰਨੇ ਸਾਲ ਦੀ ਸੀਗੀ ਉਹ
2 ਸਾਲ ਦੀ ਸੀ ਸਰ ਫੁੱਲ ਟਾਈਮ
2 ਸਾਲ ਫੁੱਲ ਟਾਈਮ ਤੁਸੀਂ ਕੀਤੀ ਹੈ ਦੈਟਸ ਗੁੱਡ ਠੀਕ ਹੈ ਹੁਣ ਇੱਕ ਜਿਹੜਾ ਵਿਕਟੋਰੀਆ ਦੀ ਹੈ ਨਾ ਅਗਰ ਆਪਾਂ 2 ਸਾਲ ਦੀ ਸਟੱਡੀ ਕੀਤੀ ਹੋਵੇ ਲਾਸਟ ਆਪਾਂ 2 ਇਅਰਸ ਦੇ ਵਿੱਚ ਆਪਾਂ ਸਟੱਡੀ ਆਪਾਂ ਕੀਤੀ ਅਗਰ ਆਸਟ੍ਰੇਲੀਆ ਦੇ ਵਿੱਚ ਤੇ ਆਪਾਂ ਸਿੱਧੀ ਜਿਹੜੀ ਆ ਉਹ ਵੀ ਐਲੀਜੀਬਿਲਿਟੀ ਬਣ ਜਾਂਦੀ ਹੈ ਆਪਾਂ ਐਪਲੀਕੇਸ਼ਨ ਪਾਉਣ ਦੀ ਵਿਕਟੋਰੀਆ ਦੀ ਤੁਸੀਂ ਉਹ ਆਪਸ਼ਨ ਐਕਸਪਲੋਰ ਕੀਤੀ ਸੀ ਉਹ ਜਾਂ ਤੁਸੀਂ EOI ਪਾ ਕੇ ਸਿਰਫ ਵੇਟ ਕਰ ਰਹੇ ਹੋ ਹਾਲੇ
ਸਰ ਨਹੀਂ ਸਰ ਨਹੀਂ ਮੈਨੂੰ ਇਸ ਬਾਰੇ ਤਾਂ ਨੌਲੇਜ ਨਹੀਂ ਹੈ ਨਹੀਂ ਮੈਂ ਐਕਚੁਲੀ IDP ਏਜੰਟ ਥਰੂ ਹੀ ਪਾਈ ਸੀਗੀ EOI 189 ਤੇ 190 ਪਰ ਮੈਨੂੰ ਇਹ ਨਹੀਂ ਪਤਾ ਉਹਨਾਂ ਨੇ ਰੀਸੈਂਟ ਗ੍ਰੈਜੂਏਟ ਸਟ੍ਰੀਮ ਦੇ ਥਰੂ ਪਾਈ ਹੈ ਜਾਂ ਕਿਸ ਤਰ੍ਹਾਂ ਪਾਈ ਹੈਗੀ ਇਸ ਬਾਰੇ ਮੈਨੂੰ ਨੌਲੇਜ ਨਹੀਂ ਹੈ
ਕਿਉਂਕਿ ਮੈਂ ਤੁਹਾਨੂੰ ਦੱਸਦਾ ਕਿਉਂਕਿ ਜਿੰਨੇ ਵੀ ਇੱਥੇ ਜਿੱਦਾਂ ਬੈਚਲਰਸ ਆਫ ਨਰਸਿੰਗ ਕੋਈ ਕਰਦਾ ਹੈ ਵਿਕਟੋਰੀਆ ਦੀ ਰਿਕੁਆਇਰਮੈਂਟ ਆ ਕਿ ਰੀਸੈਂਟ ਗ੍ਰੈਜੂਏਟ ਜਿਹੜੇ ਹੁੰਦੇ ਆ ਅਗਰ ਉਹਨਾਂ ਨੇ 2 ਸਾਲ ਦੀ ਸਟੱਡੀ ਕੀਤੀ ਹੋਈ ਹੈ ਆਸਟ੍ਰੇਲੀਆ ਦੇ ਵਿੱਚ ਉਹ ਜਨਰਲੀ ਜਿਹੜੇ ਆ ਉਹਨਾਂ ਨੂੰ EOI ਦੇ ਪ੍ਰੋਸੈਸ ਦੇ ਥਰੂ ਨਹੀਂ ਜਾਣਾ ਪੈਂਦਾ ਉਹ ਸਿੱਧੀ ਐਪਲੀਕੇਸ਼ਨ ਵੀ ਲਾ ਸਕਦੇ ਆ ਤੇ ਮੋਸਟ ਕੇਸਿਸ ਦੇ ਵਿੱਚ ਉਹਨਾਂ ਦੀ ਅਪਰੂਵ ਅਗਰ ਤੁਸੀਂ ਇਹਦੇ ਬਾਰੇ ਮੇਰੇ ਨਾਲ ਡਿਟੇਲ 'ਚ ਗੱਲ ਕਰਨਾ ਚਾਹੁੰਦੇ ਹੋ ਮੈਂ ਤੁਹਾਨੂੰ ਆਪਣਾ ਨੰਬਰ ਇੱਥੇ ਆਪਾਂ ਫੇਸਬੁੱਕ ਤੇ ਹੈਗਾ ਆ ਇਹਦੇ ਵਿੱਚ ਤੇ ਤੁਸੀਂ ਮੈਨੂੰ ਕੱਲ੍ਹ ਆਫਿਸ ਆਵਰਸ ਦੇ ਵਿੱਚ ਕਰਕੇ ਆਪਾਂ ਪੂਰੇ ਡਾਕੂਮੈਂਟਸ ਦੇਖ ਕੇ ਮੈਂ ਤੁਹਾਨੂੰ ਦੱਸ ਦੂੰਗਾ ਕਿ ਆਪਾਂ ਸਿੱਧੀ ਐਪਲੀਕੇਸ਼ਨ ਲਾਂਚ ਕਰ ਦਈਏ ਉਹਦੀ ਇਨਸਟੈਡ ਆਫ ਵੇਟਿੰਗ ਕਿ ਆਪਾਂ ਉਹਨਾਂ ਨੂੰ ਇਨਵੀਟੇਸ਼ਨ ਆਵੇ ਸਾਨੂੰ
ਠੀਕ ਹੈ ਸਰ ਔਰ ਸੈਕਿੰਡ ਥਿੰਗ ਸਰ ਕਿ ਜਿਹੜੀ ਮੇਰੀ ਮਾਸਟਰਜ਼ ਇਨ ਪਬਲਿਕ ਹੈਲਥ ਹੈ ਮਾਸਟਰਜ਼ ਇਨ ਨਰਸਿੰਗ ਨਹੀਂ ਹੈ ਤੇ ਉਹਦੇ ਕੇਸ 'ਚ ਵੀ ਮੈਂ ਡਾਇਰੈਕਟ ਉਹਦੇ ਲਈ PR ਲਈ ਐਲੀਜੀਬਲ ਹੋਊਂਗੀ ਕਿ ਨਹੀਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ
ਦੇਖੋ ਜਿਹੜੀ ਕੁਆਲੀਫਿਕੇਸ਼ਨਸ ਹੈ ਨਾ ਉਹ ਇਹੀ ਐਕਸਪੈਕਟ ਕਰਦੇ ਆ ਕਿ ਉਹ ਹਾਈਲੀ ਰੈਲੇਵੈਂਟ ਹੋਵੇ ਤੁਹਾਡੀ ਨੋਮੀਨੇਟਡ ਆਕੂਪੇਸ਼ਨ ਨਾਲ ਹੁਣ ਤੁਹਾਡੇ ਜਿਹੜੇ ਯੂਨਿਟਸ ਆ ਉਹ ਕਿੰਨੇ ਕੁ ਰੈਲੇਵੈਂਟ ਹੈਗੇ ਆ ਉਹਨਾਂ ਉਹ ਆਪਾਂ ਅਗਰ ਆਪਾਂ ਵਿਕਟੋਰੀਅਨ ਸਟੇਟ ਤੋਂ ਅਗਰ ਆਪਾਂ ਕਨਵਿੰਸ ਕਰ ਸਕਦੇ ਹਾਂ ਤਾਂ ਆਪਾਂ ਨੂੰ ਡਾਇਰੈਕਟ ਐਪਲੀਕੇਸ਼ਨ ਦੀ ਅਪਰੂਵਲ ਵੀ ਜਾ ਸਕਦੀ ਹੈ ਸੋਰੀ ਕਿਉਂਕਿ ਨਾ ਐਕਵਿਪਮੈਂਟ ਜਿਹੜੀ ਪੜ੍ਹਾਈ ਹੁੰਦੀ ਆ ਉਹ ਹਾਈਲੀ ਰੈਲੇਵੈਂਟ ਹੋਣੀ ਚਾਹੀਦੀ
ਹਾਂਜੀ ਹਾਂਜੀ ਸਰ
ਜੀ ਸੋ ਤੁਸੀਂ ਰੋਹਿਤ ਜੀ ਨੂੰ
ਔਰ ਸਰ ਜਿਹੜਾ ਪੇਰੈਂਟਸ
ਜਿਹੜਾ ਕੇਸ ਹੈ ਉਹ ਡਿਸਕਸ ਕਰ ਲਿਓ ਜ਼ਰੂਰ ਔਰ ਫੋਨ ਨੰਬਰ ਜਿਹੜਾ ਇਸ ਵੀਡੀਓ ਦੇ ਅਖੀਰ ਦੇ ਵਿੱਚ ਸਾਂਝਾ ਕੀਤਾ ਜਾਣਾ ਹੇਠਾਂ ਵੀ ਕਈ ਵਾਰ ਅਸੀਂ ਲਿੰਕ ਜਿਹੜਾ ਸਾਂਝਾ ਕਰਦੇ ਹਾਂ ਸੋ ਉਹ ਨੰਬਰ ਜਿਹੜਾ ਜ਼ਰੂਰ ਨੋਟ ਕਰੋ ਔਰ ਤੁਸੀਂ ਆਪਣਾ ਜਿਹੜਾ ਕੇਸ ਹੈ ਪਰਸਨਲੀ ਡਿਸਕਸ ਕਰ ਸਕਦੇ ਹੋ ਰੋਹਿਤ ਜੀ ਦੇ ਨਾਲ ਡਿਪਾਰਟਮੈਂਟ ਵਿਲ ਸਟਾਰਟ ਗ੍ਰਾਂਟਿੰਗ 190 ਵੀਜ਼ਾ ਐਸ ਆਈ ਲੋਸਟ ਮਾਈ 190 ਵੀਜ਼ਾ ਫਾਈਲਡ ਇਨ ਦਸੰਬਰ 2019 ਵਿਲ ਐਪਰੀਸ਼ੀਏਟ ਯੂਰ ਰਿਪਲਾਈ ਜੀ
ਦੇਖੋ 190 ਵੀਜ਼ਾ ਮੇਰੀ ਅਸੰਪਸ਼ਨ ਹੈ ਕਿ ਤੁਹਾਡਾ ਜਿਹੜਾ ਕ੍ਰਿਟੀਕਲ ਸੈਕਟਰ ਰਿਲੇਟਡ ਹੁੰਦਾ ਤਾਂ ਹਾਲੇ ਤਾਂ ਗ੍ਰਾਂਟ ਆ ਜਾਣੀ ਸੀ 190 ਵੀਜ਼ਾ ਜਿਹੜੇ ਨੋਨ ਕ੍ਰਿਟੀਕਲ ਸੈਕਟਰ ਦੇ ਵਿੱਚ ਹੈਗੇ ਆ ਸ਼ੈਫ ਮੋਟਰ ਮਕੈਨਿਕਸ ਇਹਨਾਂ ਜਾਂ ਪੇਂਟਰਸ ਇਹਨਾਂ ਨੂੰ ਡਿਪਾਰਟਮੈਂਟ ਇਸ ਟਾਈਮ ਪ੍ਰਾਇਓਰਟੀ ਨਹੀਂ ਦੇ ਰਿਹਾ ਇਹ ਦੇਖਿਆ ਕਿ ਇਨਫੈਕਟ ਜਿਹੜੇ 2019 ਮਿਡ 'ਚ ਵੀ ਫਾਈਲਾਂ ਲੱਗੀਆਂ ਹੋਈਆਂ ਸੀ ਕਈ ਜਿਹਨਾਂ ਦਾ ਡਿਸੀਜ਼ਨ ਨਹੀਂ ਆਇਆ ਸੀ ਹਾਲੇ ਤੱਕ ਉਹ ਵੀ ਸਾਰੀਆਂ ਡਿਪਾਰਟਮੈਂਟ ਨੇ ਹੋਲਡ ਤੇ ਪਾਈਆਂ ਹੋਈਆਂ ਆ ਫਾਈਲਸ ਤੁਹਾਡੀ ਫਾਈਲ ਦਾ ਟਾਈਮ ਫਰੇਮ ਅਗਰ ਉਹ ਨੋਨ ਅਗਰ ਉਹ ਕ੍ਰਿਟੀਕਲ ਸੈਕਟਰ ਦੇ ਵਿੱਚ ਨਹੀਂ ਹੈ ਐਕਸਪੈਕਟ ਕਰ ਸਕਦੇ ਹੋ ਕਿ ਉਹ ਇਸ ਸਾਲ ਦੇ ਵਿੱਚ ਸ਼ਾਇਦ ਉਹ ਫਾਈਲ ਓਪਨ ਨਾ ਹੋਵੇ, 2021 ਦੇ ਵਿੱਚ ਹੀ ਜਾ ਕੇ ਇਹਦਾ ਡਿਸੀਜਨ ਤੁਸੀਂ ਐਕਸਪੈਕਟ ਕਰੋ, ਉਸ ਤੋਂ ਪਹਿਲਾਂ ਹੋ ਜਾਵੇ ਦੈਟ ਵੁਡ ਬੀ ਵੈਲ ਐਂਡ ਗੁੱਡ, ਬਹੁਤ ਵੱਡੀ ਖੁਸ਼ਖਬਰੀ ਹੋਗੀ। ਬਟ ਤੁਸੀਂ ਇੱਕ ਆਪਣਾ ਮਾਇੰਡ ਫਰੇਮ ਜਿਹੜਾ ਹੈ ਉਹ ਇਸ ਤਰੀਕੇ ਨਾਲ ਸੈੱਟ ਕਰਕੇ ਚੱਲੋ ਕਿ ਇਹ ਡਿਸੀਜਨ ਅਗਲੇ ਸਾਲ ਹੀ ਆਊਗਾ ਇਹਦਾ।
ਜੀ, ਅਗਲਾ ਸਵਾਲ ਰੀਨੂ ਔਲਖ ਹੋਰਾਂ ਦਾ ਸ਼ਾਮਿਲ ਕਰਦੇ ਹਾਂ। ਰੀਨੂ ਔਲਖ ਧੰਨਵਾਦ ਕਰ ਰਹੇ ਨੇ ਆਪਣੇ ਪਿਛਲੇ ਜਵਾਬ ਦੇ ਲਈ, ਤੇ ਨਾਲ ਹੀ ਨਾਲ ਕਹਿ ਰਹੇ ਨੇ ਐਕਚੁਅਲੀ ਕਹਿੰਦੇ ਆਈ ਐਮ ਆਫਸ਼ੋਰ, ਹਾਊ ਕੈਨ ਆਈ ਕੰਟੈਕਟ ਯੂ, ਇਜ਼ ਦੇਅਰ ਐਨੀ ਈਮੇਲ ਐਡਰੈਸ। ਰੀਨੂ ਜੀ, ਅਸੀਂ ਹੁਣੇ ਦੱਸ ਕੇ ਹਟੇ ਹਾਂ ਕਿ ਇਹ ਵੀਡੀਓ ਜਿਹੜੀ ਚੱਲ ਰਹੀ ਹੈ, ਇਸ ਵੀਡੀਓ ਦੇ ਅਖੀਰ ਦੇ ਵਿੱਚ ਜਿਹੜੀ ਡਿਟੇਲ ਹੈ ਰੋਹਿਤ ਮੋਹਨ ਹੋਰਾਂ ਦੀ ਲਕਸ਼ ਮਾਈਗ੍ਰੇਸ਼ਨ ਤੋਂ, ਅਸੀਂ ਉਹ ਸਾਰੀ ਕੰਟੈਕਟ ਡਿਟੇਲ ਜਿਹੜੀ ਉਹ ਸਾਂਝੀ ਕਰਾਂਗੇ। ਸੋ ਵੀਡੀਓ ਦੇ ਅਖੀਰ ਦੇ ਵਿੱਚ ਤੁਸੀਂ ਉਹ ਕੰਟੈਕਟ ਡਿਟੇਲ ਜਿਹੜੀ ਹਾਸਲ ਕਰਕੇ ਰਾਬਤਾ ਜਿਹੜਾ ਉਹ ਬਣਾ ਸਕਦੇ ਹੋ ਰੋਹਿਤ ਜੀ ਦੇ ਨਾਲ। ਤੇ ਇਸ ਤੋਂ ਬਾਅਦ ਅਗਲਾ ਸਵਾਲ ਰਵਜੋਤ ਸਿੱਧੂ ਕਰ ਰਹੇ ਨੇ। ਰਵਜੋਤ ਚਾਹ ਰਹੇ ਨੇ ਵਟ ਅਬਾਊਟ ਪੋਲਟਰੀ ਫਾਰਮਰਸ ਫਾਰ ਪੀ ਆਰ ਵਿਦਆਊਟ ਐਜੂਕੇਸ਼ਨਲ ਕੁਆਲੀਫਿਕੇਸ਼ਨ ਬਟ ਐਕਸਪੀਰੀਅੰਸ। ਜੀ,
ਪੋਲਟਰੀ ਫਾਰਮ ਅਗਰ ਆਪਾਂ ਦੇਖਿਆ ਜਾਵੇ ਤੇ ਸਕਿੱਲ ਲੈਵਲ 1 ਦੇ ਵਿੱਚ ਆਉਂਦੇ ਆ, ਸ਼ਾਰਟ ਟਰਮ ਲਿਸਟ ਦੇ ਵਿੱਚ ਹੈਗੇ ਆ ਡੈਫੀਨੇਟਲੀ। ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਆ ਤਾਂ ਉਸ ਦੇ ਬੇਸ ਤੇ ਕਈ ਵਾਰ ਕੀ ਹੁੰਦਾ ਹੈ ਕਿ ਆਰ ਪੀ ਐਲ 'ਚ ਤੁਹਾਨੂੰ ਕੁਆਲੀਫਿਕੇਸ਼ਨ ਮਿਲ ਜਾਂਦੀਆਂ ਆ, ਕਿਉਂਕਿ ਵਿਦਆਊਟ ਕੁਆਲੀਫਿਕੇਸ਼ਨ ਪ੍ਰੋਸੀਡ ਨਹੀਂ ਹੋ ਪਾਉਂਦੇ ਇੱਦਾਂ ਦੇ ਕੇਸ। ਆਰ ਪੀ ਐਲ ਲੈ ਕੇ ਆਪਣਾ ਵਰਕ ਐਕਸਪੀਰੀਅੰਸ ਦਵਾ ਕੇ ਤੇ ਮਿਨੀਮਮ ਪੁਆਇੰਟ ਬੈਂਚ ਮਾਰਕ ਮੀਟ ਕਰਕੇ ਤੇ ਨਾਲ ਹੀ ਨਾਲ, ਕਿਉਂਕਿ ਇਹ 'ਚ ਡਾਇਰੈਕਟ ਪੀ ਆਰ ਨਹੀਂ ਪੈਂਦੀ, ਤਾਂ ਫਿਰ ਨਾਲ ਨਾਲ ਇਹ ਦੇਖਣਾ ਪੈਂਦਾ ਆ ਕਿ ਕਿਹੜੀ ਸਟੇਟ ਦੇ ਵਿੱਚ ਇਹ ਆਕਿਊਪੇਸ਼ਨ ਅਵੇਲੇਬਲ ਹੈਗੀ ਆ। ਹੁਣ ਸਟੇਟ ਕਿਹੜੀ 'ਚ ਆ ਇਸ ਟਾਈਮ, ਕੁਛ ਕਿਸੇ ਵੀ ਸਟੇਟ ਦੇ ਵਿੱਚ ਕੋਈ ਵੀ ਆਕਿਊਪੇਸ਼ਨ ਅਵੇਲੇਬਲ ਨਹੀਂ ਹੈ। ਜਿੱਦਾਂ ਕਿ ਆਪਾਂ ਪਹਿਲਾਂ ਡਿਸਕਸ ਕੀਤਾ ਸੀ, ਅਕਟੂਬਰ 'ਚ ਐਲੋਕੇਸ਼ਨ ਆਉਣ ਤੋਂ ਬਾਅਦ ਪਤਾ ਲੱਗੂਗਾ ਕਿ ਤੁਹਾਡੇ ਵਾਲੀ ਆਕਿਊਪੇਸ਼ਨ ਜਿਹੜੀ ਆ ਉਹ ਕਿਸ ਸਟੇਟ 'ਚ ਅਵੇਲੇਬਲ ਆ, ਤੇ ਤੁਸੀਂ 491 ਦੀ ਐਲੀਜੀਬਿਲਟੀ ਤੁਹਾਡੀ ਬਣਦੀ ਹੈ ਜਾਂ ਨਹੀਂ ਬਣਦੀ ਹੈ। ਮੀਨਵਾਈਲ ਮੈਂ ਤੁਹਾਨੂੰ ਇਹ ਰਿਕਮੈਂਡ ਕਰੂੰਗਾ ਕਿ ਆਪਣੀ ਸਕਿੱਲ ਅਸੈਸਮੈਂਟ ਦਾ ਪਹਿਲਾ ਪ੍ਰੋਸੈਸ ਜਿਹੜਾ ਆ ਉਹ ਸ਼ੁਰੂ ਕਰ ਲਓ, ਕਿਉਂ ਅੱਗੇ ਤੁਸੀਂ ਚਲੇ ਨਹੀਂ ਸਕਦੇ। ਮਿਹਨਤ ਦੇਖੋ ਕਿੰਨੇ ਬਣਦੇ ਆ, ਆਪਣਾ ਸਕਿੱਲ ਅਸੈਸਮੈਂਟ ਦਾ ਪ੍ਰੋਸੈਸ ਸਟਾਰਟ ਕਰੋ, ਉਹ ਤੋਂ ਪਹਿਲਾਂ ਆਰ ਪੀ ਐਲ ਕਰਨਾ ਪੈਣਾ ਤੁਹਾਨੂੰ, ਉਸ ਤੋਂ ਬਾਅਦ ਹੀ ਤੁਹਾਡਾ ਜਿਹੜਾ ਆ ਉਹ ਕੋਈ ਐਲੀਜੀਬਿਲਟੀ ਜਿਹੜੀ ਆ ਉਹਦੀ ਅਸੈਸਮੈਂਟ ਹੋ ਸਕਦੀ।
ਜੀ, ਇਸ ਤੋਂ ਬਾਅਦ ਅੱਗੇ ਸਨੀ ਸ਼ੇਰਗਿੱਲ ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ, ਤੇ ਸਿਮਰ ਚਾਹਲ ਅਗਲਾ ਸਵਾਲ ਪੁੱਛ ਰਹੇ ਨੇ। ਸਿਮਰ ਚਾਹਲ ਕਹਿੰਦੇ, ਆਈ ਵਾਂਟ ਟੂ ਆਸਕ ਦੈਟ ਮਾਈ ਵੀਜ਼ਾ ਇਜ਼ ਗੈਟਿੰਗ ਐਕਸਪਾਇਰਡ ਔਨ 30th ਅਗਸਤ ਐਂਡ ਆਈ ਹੈਵ ਕੰਪਲੀਟਡ ਮਾਈ ਮਾਸਟਰਸ ਆਫ ਇੰਜੀਨੀਅਰਿੰਗ ਰੀਸੈਂਟਲੀ ਐਂਡ ਆਲਸੋ ਰਿਸੀਵਡ ਮਾਈ ਸਕਿੱਲ ਅਸੈਸਮੈਂਟ ਐਂਡ ਅਪਲਾਈਡ ਫਾਰ ਸਟੇਟ ਨੋਮੀਨੇਸ਼ਨ ਫਾਰ 190। ਆਈ ਐਮ ਲਿਵਿੰਗ ਇਨ ਡਾਰਵਿਨ ਨਾਰਦਰਨ ਟੈਰੀਟਰੀ, ਸੋ ਐਸ ਨਾਓ ਵੀ ਆਰ ਨਾਟ ਗੈਟਿੰਗ ਨੋਮੀਨੇਸ਼ਨ, ਸੋ ਨਾਓ ਵੁੱਡ ਆਈ ਹੈਵ ਟੂ ਗੋ ਫਾਰ ਟੀ ਆਰ ਔਰ ਇਜ਼ ਦੇਰ ਐਨੀ ਅਦਰ ਵੇ।
ਨਹੀਂ ਦੇਖੋ ਸਿਮਰ ਜੀ, ਐਟ ਦਾ ਮੂਮੈਂਟ ਕਿਉਂਕਿ ਸਟੇਟਸ ਨੇ ਜਿਹੜੀਆਂ ਅਕਟੂਬਰ ਦੇ ਵਿੱਚ ਹੀ ਸਟਾਰਟ ਕਰਨੀਆਂ ਐਲੋਕੇਸ਼ਨ ਦੇਣੀਆਂ ਜਾਂ ਇਨਵੀਟੇਸ਼ਨ ਦੇਣੀਆਂ, ਐਟ ਦਾ ਮੂਮੈਂਟ ਅਨਫੋਰਚੁਨੇਟਲੀ ਸਾਡੇ ਕੋਲ ਆਪਸ਼ਨ ਨਹੀਂ ਹੈ ਕੋਈ ਵੀ, ਤਾਂ ਆਪਾਂ ਨੂੰ ਟੀ ਆਰ ਤੇ ਜਾਣਾ ਹੀ ਪੈਣਾ ਆ। ਔਰ ਟੀ ਆਰ ਵੈਸੇ ਵੀ ਵਧੀਆ ਆਪਸ਼ਨ ਹੁੰਦੀ ਹੈ ਕਿ ਜਦ ਚਾਹੇ ਆਪਾਂ ਵੀਜ਼ਾ ਅਪਲਾਈ ਕਰ ਲਈਏ, ਐਟਲੀਸਟ ਸਾਡੇ ਕੋਲ ਮੇਨ ਵੀਜ਼ਾ ਹੁੰਦਾ ਹੈ, ਆਪਾਂ ਬ੍ਰਿਜਿੰਗ ਤੇ ਨਹੀਂ ਹੁੰਦੇ ਕਿਉਂਕਿ 485 ਜਿਹੜਾ ਆਪਾਂ ਨੂੰ 2 ਸਾਲ ਦਾ ਮਿਲੂਗਾ ਕਿਉਂਕਿ ਮਾਸਟਰਸ ਕੀਤੀ ਹੈ, ਤਾਂ ਹਾਈਲੀ ਰਿਕਮੈਂਡਡ ਵੀ ਹੁੰਦਾ ਵੈਸੇ ਵੀ, ਬਟ ਤੁਹਾਡੇ ਕੇਸ 'ਚ ਤਾਂ ਵੈਸੇ ਵੀ ਆਪਸ਼ਨ ਨਹੀਂ ਹੈ। ਤਾਂ ਜਲਦੀ ਆ ਰਹੀ ਹੈ ਤਾਂ ਮੈਂ ਇਹੀ ਰਿਕਮੈਂਡ ਕਰੂੰਗਾ ਕਿ ਆਪਣੀ ਰਿਕੁਆਇਰਮੈਂਟਸ 485 ਦੀਆਂ ਪੂਰੀਆਂ ਕਰਕੇ ਵੀਜ਼ਾ ਐਸ ਸੂਨ ਐਸ ਪੋਸੀਬਲ ਲਾਂਚ ਕਰ ਦਿੱਤਾ ਜਾਵੇ।
ਜੀ, ਸਮਾਂ ਸਾਡੇ ਕੋਲ ਸਿਰਫ 2 ਮਿੰਟ ਦਾ ਬਚਿਆ, 2-3 ਸਵਾਲ ਜਿਹੜੇ ਆ ਹੋਰ ਅਸੀਂ ਜਲਦੀ ਜਲਦੀ ਸ਼ਾਮਿਲ ਕਰਦੇ ਹਾਂ। ਅੰਕੁਰ ਬਾਂਸਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੀ ਟੀਮ ਨੂੰ, ਸਤਿ ਸ੍ਰੀ ਅਕਾਲ ਅੰਕੁਰ ਜੀ। ਪਰਮਿੰਦਰ ਸਿੰਘ ਧੰਨਵਾਦ ਕਰ ਰਹੇ ਨੇ ਆਪਣੇ ਡਿਟੇਲਡ ਆਨਸਰ ਦੇ ਲਈ, ਤੇ ਹਰਮਨ ਗੋਇਲ ਅਗਲਾ ਸਵਾਲ ਕਰ ਰਹੇ ਨੇ। ਹਰਮਨ ਕਹਿੰਦੇ ਆ, ਜੀ ਆਈ ਵਾਂਟ ਟੂ ਡੂ ਪੋਸਟ ਗ੍ਰੈਜੂਏਸ਼ਨ ਇਨ ਸਪਲਾਈ ਚੇਨ ਮੈਨੇਜਮੈਂਟ, ਇਜ਼ ਦੇਅਰ ਐਨੀ ਸਕੋਪ ਫਾਰ ਪੀ ਆਰ ਇਨ ਦਿਸ ਪ੍ਰੋਗਰਾਮ?
ਦੇਖੋ, ਸਪਲਾਈ ਚੇਨ ਮੈਨੇਜਮੈਂਟ ਦੇ ਵਿੱਚ ਅਨਫੋਰਚੁਨੇਟਲੀ ਇੰਨਾ ਕੋਈ ਖਾਸਾ ਸਕੋਪ ਹੈ ਨਹੀਂ ਡਾਇਰੈਕਟ ਪੀ ਆਰ ਦਾ। ਸੇਮ ਆ ਕਿ ਕਿਉਂਕਿ ਸ਼ਾਰਟ ਟਰਮ ਲਿਸਟ ਦੇ ਵਿੱਚ ਆਉਂਦਾ ਆ ਉਹੀ ਚੀਜ਼ ਹੋ ਜਾਂਦੀ ਆ, ਫਿਰ ਇਸ ਕਿ ਸਾਨੂੰ ਸਟੇਟਸ ਦੇ ਉੱਤੇ ਡਿਪੈਂਡ ਹੋਣਾ ਪੈਂਦਾ ਹੈ ਕਿ ਕਿਹੜੀ ਸਟੇਟ ਦੇ ਵਿੱਚ ਆਪਾਂ ਰਿਕੁਆਇਰਮੈਂਟ ਮੀਟ ਕਰ ਪਾਵਾਂਗੇ ਜਾਂ ਨਹੀਂ ਕਰ ਪਾਵਾਂਗੇ। ਅਗਰ ਤੁਹਾਡਾ ਇੰਟਰਸਟ ਇਸ ਫੀਲਡ ਦੇ ਵਿੱਚ ਹੈਗਾ ਆ ਤਾਂ ਮੈਂ ਡੈਫੀਨੇਟਲੀ ਰਿਕਮੈਂਡ ਕਰੂੰਗਾ ਕਿ ਅਗਰ ਤੁਸੀਂ ਆਪਣਾ ਲੌਂਗ ਟਰਮ ਕਰੀਅਰ ਜਿਹੜਾ ਉਹ ਇਸ ਫੀਲਡ ਦੇ ਵਿੱਚ ਦੇਖ ਰਹੇ ਹੋ ਤਾਂ ਸਪਲਾਈ ਚੇਨ ਮੈਨੇਜਮੈਂਟ ਇੱਕ ਬਹੁਤ ਵਧੀਆ ਫੀਲਡ ਹੈਗਾ ਆ ਕਰੀਅਰ ਆਪਸ਼ਨ ਲਈ। ਤੇ ਨਾਲ ਹੀ ਨਾਲ ਇਹ ਆ ਕਿ ਕਿਉਂਕਿ ਸ਼ਾਰਟ ਟਰਮ ਲਿਸਟ ਹੋਣ ਕਾਰਨ ਇਹ ਸਟੇਟਸ ਦੇ ਵਿੱਚ ਵੇਰੀ ਕਰਦਾ ਹੈ ਕਿ ਕਿਸੇ ਸਟੇਟ 'ਚ ਅਵੇਲੇਬਲ ਹੋ ਸਕਦਾ ਹੈ ਕਿਸੇ ਦਾ, ਤਾਂ ਉਹ ਰਿਕੁਆਇਰਮੈਂਟ ਦੇ ਹਿਸਾਬ ਨਾਲ ਹੈ ਕਿ ਪਹਿਲਾਂ ਉੱਥੇ ਉਸ ਸਟੇਟ ਦੇ ਵਿੱਚ ਆਕਿਊਪੇਸ਼ਨ ਹੈਗੀ ਆ, ਤੇ ਫਿਰ ਅਗਰ ਹੈਗੀ ਆ ਤਾਂ ਕੀ ਆਪਾਂ ਉਸ ਸਟੇਟ ਦੀ ਰਿਕੁਆਇਰਮੈਂਟ ਪੂਰੀਆਂ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ।
ਜੀ ਆਖਰੀ ਸਵਾਲ ਲਵਾਂਗੇ ਚਰਨਜੀਤ ਢਿੱਲੋਂ ਹੋਰਾਂ ਦਾ ਗੁੱਡ ਈਵਨਿੰਗ ਬੁਲਾ ਰਹੇ ਨੇ ਵੈਰੀ ਗੁੱਡ ਈਵਨਿੰਗ ਜੀ ਤੁਹਾਨੂੰ ਵੀ ਮਾਈ ਸਿਸਟਰ ਇਜ਼ ਇਨ ਇੰਡੀਆ ਕਹਿੰਦੇ ਸ਼ੀ ਡਿਡ PhD ਇਨ ਬੋਟਨੀ ਕਰੰਟਲੀ ਡੂਇੰਗ ਗਵਰਨਮੈਂਟ ਜੋਬ ਇਨ ਕਾਲਜ ਹੈਵਿੰਗ 6 ਈਅਰ ਐਕਸਪੀਰੀਅੰਸ ਇਜ਼ ਦੇਰ ਐਨੀ ਚਾਂਸ ਟੂ ਹੀਅਰ ਡਾਇਰੈਕਟਲੀ ਐਸ PR
ਦੇਖੋ ਕਾਲਜ ਦੇ ਵਿੱਚ ਐਜ਼ ਅ ਟੀਚਰ ਕੋਈ ਐਦਾਂ ਹਲੇ ਕੋਈ ਡਾਇਰੈਕਟ PR ਦੀ ਆਪਸ਼ਨ ਨਹੀਂ ਹੈਗੀ ਆ ਕਿਹਾ ਕਿ ਅਗਰ ਆਪਾਂ ਐਜ਼ ਅ ਪ੍ਰੋਫੈਸਰ ਅਗਰ ਆਪਾਂ ਰਿਕੁਆਇਰਮੈਂਟ ਪੂਰੀਆਂ ਕਰ ਸਕਦੇ ਹਾਂ ਕਿਉਂਕਿ ਡਾਇਰੈਕਟ ਬੋਟਨੀ ਦੇ ਬੇਸ ਤੇ ਤਾਂ ਨਹੀਂ ਹੋ ਸਕਦਾ ਕੁਛ ਵੀ ਅਗਰ ਆਪਾਂ ਐਜ਼ ਅ ਟੀਚਰ ਦੇ ਵਿੱਚ ਅਗਰ ਆਪਾਂ ਅਸੈਸਮੈਂਟ ਕਰਾਉਣੀ ਹੋਵੇ ਪਰ ਉਹਦੇ ਵਿੱਚ ਰਿਲੇਟਡ ਸਟੱਡੀ ਆ ਉਹ ਜਿਹੜੀ ਆ ਟੀਚਿੰਗ ਦੀ ਚਾਹੀਦੀ ਹੁੰਦੀ ਆ ਤੇ ਨਾਲ ਹੀ ਨਾਲ ਰਿਕੁਆਇਰਮੈਂਟਸ ਪੂਰੀਆਂ ਕਰਨੀਆਂ ਪੈਂਦੀਆਂ ਉਹਦੇ ਵਿੱਚ ਵਰਕ ਐਕਸਪੀਰੀਅੰਸ ਦੀ ਜਦੋਂ ਆਪਾਂ ਸਟੱਡੀ ਕਰ ਰਹੇ ਸੀਗੇ ਤਾਂ ਥੋੜਾ ਜਿਹਾ ਇਹਦੇ ਵਿੱਚ ਮੈਨੂੰ ਜਿਹੜੇ ਆ ਉਹ ਘੱਟ ਲੱਗ ਰਿਹਾ ਬਟ ਫਿਰ ਵੀ ਅਗਰ ਤੁਸੀਂ ਇੱਕ ਵਾਰੀ ਡਿਟੇਲ ਦੇ ਵਿੱਚ ਡਿਸਕਸ਼ਨ ਕਰਨਾ ਚਾਹੁੰਦੇ ਆ ਤੇ ਆਪ ਆਪਣਾ ਨੰਬਰ ਜਾਂ ਨੰਬਰ ਤੇ ਈਮੇਲ ਐਡਰੈਸ ਦੇ ਰਹੇ ਹਾਂ ਤੁਸੀਂ ਡੈਫੀਨੇਟਲੀ ਆਊਟ ਆਫ ਆਪਣਾ ਆਫਿਸ ਹਾਊਸ ਦੇ ਵਿੱਚ ਕਦੇ ਵੀ ਸਾਡੇ ਨਾਲ ਡਿਸਕਸ਼ਨ ਕਰ ਸਕਦੇ ਹੋ
ਜੀ ਜੀ ਬਿਲਕੁਲ ਸੋ ਚਰਨਜੀਤ ਢਿੱਲੋਂ ਜੀ ਤੁਸੀਂ ਜ਼ਰੂਰ ਰੋਹਿਤ ਜੀ ਦੇ ਨਾਲ ਪਰਸਨਲੀ ਜਿਹੜਾ ਕੰਟੈਕਟ ਕਰਕੇ ਜਿਹੜਾ ਇਹ ਕੇਸ ਆਪਣੇ ਸਿਸਟਰ ਦਾ ਡਿਸਕਸ ਕਰ ਸਕਦੇ ਹੋ ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਮਾਂ ਸਮਾਪਤ ਹੈ ਸਿਮਰ ਚਾਹਲ ਧੰਨਵਾਦ ਕਰ ਰਹੇ ਨੇ ਆਪਣੇ ਜਵਾਬ ਦੇ ਲਈ ਤੇ ਹੋਰ ਵੀ ਬਹੁਤ ਸਾਰੇ ਦੋਸਤ ਜਿਹੜੇ ਆ ਪਰਮਿੰਦਰ ਸਿੰਘ ਹੋਰੀ ਵੀ ਧੰਨਵਾਦ ਕਰ ਰਹੇ ਨੇ ਤੇ ਤੁਹਾਡਾ ਸਾਰਿਆਂ ਦਾ ਵੀ ਦੋਸਤੋ ਜੁੜਨ ਦੇ ਲਈ ਧੰਨਵਾਦ ਹੈ ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਆਪਣੇ ਸਵਾਲ ਆਪਣੀਆਂ ਜਿਹੜੀਆਂ ਚਿੰਤਾਵਾਂ ਉਹ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਤੁਸੀਂ ਸਾਂਝੀਆਂ ਕੀਤੀਆਂ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਕੋਈ ਵੀ ਤੁਹਾਡੇ ਮਹੱਤਵਪੂਰਨ ਸਵਾਲ ਨੇ ਜਿਹੜੇ ਕਿ ਤੁਸੀਂ ਨਿੱਜੀ ਤੌਰ ਦੇ ਉੱਤੇ ਸਾਂਝੇ ਕਰਨਾ ਚਾਹੁੰਦੇ ਹੋ ਸਾਡੇ ਮਾਈਗ੍ਰੇਸ਼ਨ ਐਕਸਪਰਟ ਦੇ ਨਾਲ ਅੱਜ ਦੀ ਇਸ ਵੀਡੀਓ ਦੇ ਅਖੀਰ ਦੇ ਵਿੱਚ ਇਹਨਾਂ ਦੀਆਂ ਸਾਰੀਆਂ ਕੰਟੈਕਟ ਡਿਟੇਲਸ ਜਿਹੜੀਆਂ ਉਹ ਰੋਹਿਤ ਜੀ ਦੇ ਨੰਬਰ ਦੇ ਨਾਲ ਕੰਟੈਕਟ ਨੰਬਰ ਦੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਸੋ ਉਸ ਡਿਟੇਲ ਤੋਂ ਤੁਸੀਂ ਜਿਹੜੀ ਕੰਟੈਕਟ ਡਿਟੇਲ ਹੈ ਉਹ ਪ੍ਰਾਪਤ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਵੀ ਤੁਸੀਂ ਆਪਣੇ ਜਿਹੜੇ ਸਵਾਲ ਹੈ ਉਹ ਉਹਨਾਂ ਦੇ ਨਾਲ ਸਾਂਝੇ ਕਰ ਸਕਦੇ ਹੋ ਰੋਹਿਤ ਜੀ ਸਹੀ ਸਮਾਂ ਦੱਸ ਦਿਓ ਕਿ ਕਿਸ ਸਮੇਂ ਦੌਰਾਨ ਜਿਹੜੇ ਆ ਦੋਸਤ ਤੁਹਾਨੂੰ ਕੰਟੈਕਟ ਕਰ ਸਕਣ
ਦੇਖੋ ਤੁਸੀਂ ਆਫਿਸ ਆਸ ਕਿਸੇ ਵੀ ਟਾਈਮ 9 ਵਜੇ ਤੋਂ ਲੈ ਕੇ 5-6 ਵਜੇ ਤੱਕ ਤੁਸੀਂ ਕਦੀ ਵੀ ਆਸਟ੍ਰੇਲੀਅਨ ਸਟੈਂਡਰਡ ਟਾਈਮ ਦੇ ਹਿਸਾਬ ਨਾਲ ਤੁਸੀਂ ਕਦੀ ਵੀ ਕਾਲ ਕਰ ਸਕਦੇ ਹੋ ਤੁਸੀਂ ਆਪਾਂ ਸਾਨੂੰ ਈਮੇਲ ਵੀ ਭੇਜ ਸਕਦੇ ਹੋ ਕਈ ਵਾਰੀ ਮੈਂ ਇੱਕ ਜ਼ਰੂਰ ਕਹਿਣਾ ਚਾਹੁੰਗਾ ਕਈ ਵਾਰ ਸਕੈਡਿਊਲ ਬਿਜ਼ੀ ਹੋਣ ਦੇ ਕਾਰਨ ਸਾਰੇ ਫੋਨ ਅਟੈਂਡ ਨਹੀਂ ਹੋ ਪਾਉਂਦੇ ਤਾਂ ਇੱਕ ਕੰਮ ਜ਼ਰੂਰ ਕਰਿਆ ਕਰੋ ਇੱਕ ਨਾ ਆਪਣਾ ਕੁਐਰੀ ਦੇ ਨਾਲ ਸ਼ਾਰਟ ਇੱਕ ਮੈਸੇਜ ਜਿਹੜਾ ਹੈ ਉਹ ਜ਼ਰੂਰ ਸੈਂਡ ਕਰ ਦਿਆ ਕਰੋ ਜਾਂ ਵੋਇਸ ਔਰ ਆਪਾਂ ਪੂਰੀ ਕੋਸ਼ਿਸ਼ ਕਰੀਦੀ ਹੈ ਕਿ ਉਸ ਕੁਐਰੀ ਦਾ ਆਨਸਰ ਜਿਹੜਾ ਹੈ ਉਹ ਆਪਾਂ ਜਲਦੀ ਤੋਂ ਜਲਦੀ ਐਪਲੀਕੈਂਟ ਨੂੰ ਦੇ ਦੇਈਏ
ਜੀ ਤੇ ਲਓ ਜੀ ਦੋਸਤੋ ਹੁਣ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ ਰੋਹਿਤ ਜੀ ਤੁਸੀਂ ਵੀ ਆਪਣਾ ਕੀਮਤੀ ਸਮਾਂ ਸਾਡੇ ਸੁਣਨ ਵਾਲਿਆਂ ਦੇ ਨਾਲ ਸਾਂਝਾ ਕੀਤਾ ਤੁਹਾਡਾ ਵੀ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਅਗਲੇ ਹਫ਼ਤੇ ਫੇਰ ਮਿਲਣ ਦੇ ਵਾਅਦੇ ਨਾਲ ਅੱਜ ਦੇ ਦ ਮਾਈਗ੍ਰੇਸ਼ਨ ਸ਼ੋਅ ਚੋਂ ਹੁਣ ਸਾਨੂੰ ਦੋਵਾਂ ਨੂੰ ਲੈਣੀ ਪੈਣੀ ਹੈ ਇਜਾਜ਼ਤ ਫੇਰ ਮਿਲਣ ਦੇ ਵਾਅਦੇ ਨਾਲ ਹੁਣ ਦਿਓ ਇਜਾਜ਼ਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਧੰਨਵਾਦ ਜੀ